ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਸ਼ੰਤ ਕਾਰ ਤੀਜਾ। ਤੂੰ ਸੁਣ ਹਰਨਾ ਕਾਲਿਆ ਕੀ ਵਾੜੀਐ ਰਾਤਾ ਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਹ ਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਆਓ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਅਰਥਾਂ ਰੂਪ ਦੇ ਅੰਦਰ ਲਾਹਾ ਪ੍ਰਾਪਤ ਕਰੀਏ। ਚੱਲਦੀ ਹੋਈ ਲੜੀਵਾਰ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਆਸਾ ਰਾਗ ਦੇ ਅੰਦਰ ਹੈ, ਜਿਸ ਪ੍ਰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਦੇ ਹੈ। ਆਪ ਜੀ ਉਹ ਸਰਵਣ ਕਰੋ। ਸਤਿਗੁਰਾਂ ਨੇ ਇਹ ਅੰਮ੍ਰਿਤ ਵਚਨ ਕਿਸ ਵਰਥਾਏ ਕਿਵੇਂ ਉਚਾਰਨ ਕੀਤਾ ਹੈ, ਇਹਦੀ ਉਥਾਨਕਾ ਬਲਕਿ ਇੱਕੋ ਸ਼ੰਤ ਦੀਆਂ ਚਾਰ ਉਥਾਨਕਾ ਵੱਖਰੀਆਂ ਵੱਖਰੀਆਂ, ਚਾਰ ਜਿਹੜੇ ਪਦਨ ਚਾਰਾਂ ਦੇ ਵੱਖਰੇ ਵੱਖਰੇ ਥੋੜੇ ਥੋੜੇ ਦ੍ਰਿਸ਼ਟਾਂਤ ਪ੍ਰਮਾਣ ਹੋਣ ਕਰਕੇ ਹੈ। ਆਓ ਮਨ ਬਿਰਤੀਆਂ ਕਾਗਰ ਕਰਕੇ ਸੁਣੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪ ਜੀ ਬਾਹਰ ਉਜਾੜ ਵਿੱਚ ਬੈਠੇ ਸੀ ਗੁਰੂ ਨਾਨਕ ਸਾਹਿਬ, ਉੱਥੇ ਬੈਠੇ ਆਪ ਜੀ ਨੇ ਇੱਕ ਐਸਾ ਦ੍ਰਿਸ਼ ਦੇਖਿਆ, ਇਹ ਹਿਰਨ ਸੀ, ਉਹ ਕਿਸੇ ਦੀ ਹਰੀ ਭਰੀ ਖੇਤੀ ਵੀ ਜਾ ਵੜਿਆ, ਹੀਰਾ ਹਰਨ ਸੀ, ਕਾਲੇ ਰੰਗ ਵਾਲਾ ਜਿਹੜਾ ਹੁੰਦਾ ਹੈ, ਬਹੁਤ ਸੁੰਦਰ ਸੀ। ਫਸਲ ਖਾਣ ਦੇ ਲਾਲਚ ਵਿੱਚ ਉਹ ਬੜੇ ਆਨੰਦ ਨਾਲ ਫਸਲ ਜ਼ਿਮੀਂਦਾਰ ਦੀ ਖਾਂਦਾ ਹੈ। ਉੱਧਰ ਸ਼ਿਕਾਰੀ ਆਇਆ, ਉਹਨੇ ਫੜ ਕੇ ਮਾਰ ਲਿਆ ਅਤੇ ਉਹਨੂੰ ਦ੍ਰਿਸ਼ਟਾਂਤ ਬਣਾ ਕੇ ਮਹਾਰਾਜ ਸਾਹਿਬ ਜੀ ਇਹ ਅੰਮ੍ਰਿਤ ਉਪਦੇਸ਼ ਬਖਸ਼ਿਸ਼ ਕਰਦੇ ਹੈ। ਅਤੇ ਮੁੱਢਲੀ ਪੰਕਤੀ ਦੇ ਅੰਦਰ ਫਿਰ ਆਪਣੇ ਮਨ ਨੂੰ ਮੁਖਾਤਬ ਕਰਕੇ ਜੀਵਾਂ ਨੂੰ ਉਪਦੇਸ਼ ਦਿੰਦੇ ਆ ਮਹਾਰਾਜ ਸਾਹਿਬ। ਇਸ ਤੋਂ ਅੱਗੇ ਜਿਵੇਂ ਫਿਰ ਮਹਾਰਾਜ ਸਾਹਿਬ ਨੇ ਪਵਰੇ ਨੂੰ ਦੇਖਿਆ, ਮੱਛੀ ਨੂੰ ਦੇਖਿਆ, ਨਾਲੇ ਨੂੰ ਦੇਖਿਆ, ਉਹ ਅੱਗੇ ਅੱਗੇ ਵਿਚਾਰਾਂ ਹੁੰਦੀਆਂ ਰਹਿਣਗੀਆਂ। ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਮੰਗਲ ਉਚਾਰਨ ਕਰਦੇ ਹੈ। ਦੁਬਾਰੇ ਬੋਲ ਜੀ, ਇੱਕ ਓਅੰਕਾਰ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦਵੈ ਸਰੂਪ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਐਸਾ ਬ੍ਰਹਮ ਜੋ ਇਹੋ ਜਿਹੇ ਵਿਸ਼ੇਸ਼ਣਾਂ ਵਾਲਾ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਆਸਾ ਮਹੱਲਾ ਪਹਿਲਾ ਸ਼ੰਤ ਕਰ ਤੀਜਾ।
ਆਸਾ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਇਹ ਜਿਹੜਾ ਸ਼ਬਦ ਹੈ, ਸ਼ੰਤ ਜਸ ਰੂਪ ਬਾਣੀ ਹੈ, ਅਤੇ ਜਿਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਜਸ ਵਾਹਿਗੁਰੂ ਪਰਮੇਸ਼ੁਰ ਦਾ ਕੀਤਾ, ਰਾਗ ਦੇ ਤੀਸਰੇ ਸੁਰਤਾਲ ਦੇ ਵਿੱਚ ਹੈ। ਤੋ ਜਿਸ ਪ੍ਰਕਾਰ ਸਤਿਗੁਰੂ ਮੰਗਲ ਕਰਕੇ ਅੱਗੇ ਉਚਾਰਨ ਕਰਦੇ ਹਨ ਆਪਣੇ ਮਨ ਨੂੰ ਮੁਖਾਤਬ ਕਰਕੇ,
ਤੂੰ ਸੁਣ ਹਰਨਾ ਕਾਲਿਆ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਐਸਾ ਜੋ ਸੁੰਦਰ ਸਰੂਪ ਵਾਲਾ ਕਾਲੇ ਰੰਗ ਵਾਲਾ ਹਿਰਨ, ਹੀਰਾ ਹਰਨ ਕਹਿੰਦੇ ਨੇ ਉਹਨੂੰ, ਤੂੰ ਕਿਸਾ ਸੁੰਦਰ ਹੈ, ਪਰ ਸੁਣਨਾ ਕਰ ਤੇ ਕਿਸ ਪ੍ਰਕਾਰ ਤੂੰ ਖਾਣ ਦੇ ਲਾਲਚ ਵਿੱਚ ਫਸਿਆ ਹੈ।
ਕੀ ਵਾੜੀਐ ਰਾਤਾ ਰਾਮ,
ਤੂੰ ਕੀ ਇਹ ਹਰੀ ਫਸਲ ਦੇ ਕੇ ਬਾੜੀ ਬਗੀਚੀ ਦੇ ਵਿੱਚ, ਵਾੜੀਐ ਬਗੀਚੀ ਭਾਵ ਫਸਲ ਖਾਣ ਦੇ ਵਿੱਚ ਤੇਰਾ ਮਨ ਪ੍ਰੀਤਵਾਨ ਹੋ ਗਿਆ, ਰੰਗਿਆ ਗਿਆ। ਇਹ ਹੁਣ ਬਾਹਰ ਦੀ ਗੱਲ ਅੰਤਰੀ ਭਾਵ ਦੇ ਵਿੱਚ ਕਹਿੰਦੇ ਹੈ, ਅੰਤਰੀ ਭਾਵ ਦੇ ਵਿੱਚ ਆਪਣੇ ਮਨ ਨੂੰ ਕਹਿੰਦੇ ਹਨ। ਫਿਰ ਬੋਲੋ ਜੀ,
ਤੂੰ ਸੁਣ ਹਰਨਾ ਕਾਲਿਆ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਪਰਮੇਸ਼ੁਰ ਨੇ ਤੈਨੂੰ ਪੈਦਾ ਕੀਤਾ ਐ ਜੀਵ, ਪਾਪਾਂ ਕਰਕੇ ਕਾਲੇ ਤੇ ਕਾਮ ਦੇ ਸ਼ਿੰਗਾਰ ਕਰਕੇ ਸੁੰਦਰ ਮਨ ਰੂਪੀ ਹਿਰਨਾ। ਕਹਿੰਦੇ ਤੂੰ ਸੁਣ, ਮੇਰੀ ਇਹ ਵਿਚਾਰ ਨੂੰ ਸੁਣਨਾ ਕਰ, ਤੇ ਤੂੰ ਕੀ ਕਰਤਵ ਕਰ ਰਿਹਾ ਹੈ।
ਕੀ ਵਾੜੀਐ ਰਾਤਾ ਰਾਮ,
ਹੇ ਰਾਮ, ਪਰਮੇਸ਼ੁਰ ਦੇ ਪੈਦਾ ਕੀਤੇ ਹੋਏ ਸੰਸਾਰ ਰੂਪੀ ਵਾੜੀ, ਸੰਸਾਰ ਦੇ ਪੈਦਾ ਕੀਤੇ ਹੋਏ ਜੀਵ, ਸੰਸਾਰ ਦੇ ਉਹ ਪਰਮੇਸ਼ੁਰ ਵਾਹਿਗੁਰੂ ਦੇ ਸੰਸਾਰੀ ਸਾਰੇ ਵਿਸ਼ੇ ਪਰਖਣ ਵਾਸਤੇ ਪੈਦਾ ਕੀਤੇ ਸੀ, ਤੂੰ ਵਿਸ਼ਿਆਂ ਰੂਪੀ ਇਹ ਹਰੀ ਵਾੜੀਐ ਬਗੀਚੀ ਦੇ ਵਿੱਚ ਤੇਰਾ ਮਨ ਵਿਸ਼ਿਆਂ ਦੇ ਵਿੱਚ ਰੰਗਿਆ ਗਿਆ। ਜਿਵੇਂ ਹਰਨ ਦੀ ਮੌਤ ਹੋਈ ਹੈ ਤੇਰੇ ਨਾਲ ਉਹੀ ਕੁਛ ਹੋਏਗਾ। ਤੇ ਰਾਮ ਪਰਮੇਸ਼ੁਰ ਨੂੰ ਭੁੱਲ ਕੇ ਤੂੰ ਕੀ ਵਿਸ਼ਿਆਂ ਰੂਪੀ ਬਗੀਚੀ ਵੀ ਰੱਤਾ ਰੰਗਿਆ ਹੋਇਆ ਹੈ, ਇਹ ਤੇਰੇ ਲਈ ਯੋਗ ਨਹੀਂ ਹੈ। ਇਸ ਕਰਕੇ ਕੀ ਦੱਸਦੇ ਨੇ,
ਬਿਕ ਫਲ ਮਿੱਠਾ ਚਾਰ ਦਿਨ।
ਹੇ ਭਾਈ, ਇਹ ਜਿਹੜਾ ਵਿਖ ਵਿਓ ਰੂਪੀ ਵਿਸ਼ਿਆਂ ਦਾ ਫਲ, ਇਹ ਤਾਂ ਮਿੱਠੇ ਤੇਲੀਏ ਵਰਗ ਹੈ। ਚਾਰ ਦਿਨ ਭਾਵ ਥੋੜੇ ਦਿਨਾਂ ਦਾ ਮਿੱਠਾ ਪਿਆਰਾ ਲੱਗੇਗਾ ਤੈਨੂੰ,
ਫਿਰ ਹੋਵੇ ਤਾਤਾ ਰਾਮ।
ਇਹਨੂੰ ਤਾਤਾ ਕਹਿਣਾ ਭਾਈ, ਤਾਤਾ ਨਾ ਬਣੇ ਪੋਲਾ ਪਾਠ ਨਹੀਂ ਹੈ। ਫਿਰ ਮੁੜ ਕੇ ਅੰਤ ਨੂੰ ਤਾਤਾ ਤੱਤਾ ਤਪਾਉਣ ਵਾਲਾ ਭਾਵ ਦੁਖਦਾਇਕ ਹੋ ਜਾਵੇਗਾ।
ਫਿਰ ਹੋਵੇ ਤਾਤਾ ਰਾਮ।
ਤੇ ਰਾਮ ਹੇ ਪਿਆਰੇ, ਇਹ ਉਸ ਰਾਮ ਦੇ ਪੈਦਾ ਕੀਤੇ ਹੋਏ ਐ ਜੀਵ, ਫਿਰ ਇਹ ਤਾਤਾ ਤਪਾਉਣ ਵਾਲਾ ਹੋ ਜਾਏਗਾ। ਵਿਸ਼ੇ ਤੈਨੂੰ ਤਪਾਉਣਗੇ। ਫਿਰ
ਹੋਏ ਤਾਤਾ ਖਰਾ ਮਾਤਾ।
ਇਹਨੂੰ ਮਾਤਾ ਪਾਠ ਕਰਨਾ ਭਾਈ, ਕਸ ਕੇ ਬੋਲਣਾ ਹੈ, ਮਾਤਾ ਨਾ ਬਣੇ। ਜਿਹਨਾਂ ਵਿਸ਼ਿਆਂ ਵਿੱਚ ਤੂੰ ਬਹੁਤ ਹੀ ਖੱਚਤ ਹੋ ਰਿਹਾ ਹੈ ਤੇ ਖਰਾ ਬਹੁਤਾ ਜ਼ਿਆਦਾ ਮਾਤਾ ਮਸਤ ਹੋ ਰਿਹਾ, ਫਿਰ ਭੀ ਬੋੜੋ ਮੁੜ ਕੇ ਅੰਤ ਵੇਲੇ ਉਹ ਕੀ ਹੋਏਗਾ, ਤਾਤਾ ਤਪਾਉਣ ਵਾਲੇ ਹੋਣਗੇ, ਦੁਖਦਾਈ ਹੋ ਜਾਣਗੇ।
ਨਾਮ ਬਿਨ ਪ੍ਰਤਾਪੇ,
ਬਿਨਾਂ ਪਰਮੇਸ਼ੁਰ ਦੇ ਨਾਮ ਜਪੇ ਤੋਂ। ਤੇ ਪ੍ਰਤਾਪੇ ਪਸ਼ਚਾਤਾਪ ਕਰੇਗਾ, ਪਰ ਵਿਸ਼ੇਸ਼ ਕਰਕੇ ਨਰਕਾਂ ਵਿੱਚ ਬਹਿ ਕੇ ਅੱਗ ਦੇ ਨਾਲ ਤਾਪੇ ਤਪਦਾ ਰਹੇਗਾ। ਫਿਰ ਮੁੜ ਕੇ ਕਿਸੇ ਨੇ ਬਾਤ ਨਹੀਂ ਪੁੱਛਣੀ ਫਿਰ ਤੇਰੀ, ਹੁਣੇ ਮੌਕਾ ਹੈ, ਸਮਝਣਾ ਕਰ।
ਓ ਜੇਵ ਸਾਇਰ ਦੇਹ ਲਹਿਰੀ,
ਜੇਵ ਜਿਵੇਂ ਸੈਰ ਸਮੁੰਦਰ ਦਾ ਨਾਮ ਹੈ, ਲਹਿਰੀ ਲਹਿਰਾਂ ਸਮੁੰਦਰ ਦੇ ਜਿਵੇਂ ਪੈਦਾ ਹੁੰਦੀਆਂ, ਸਮੁੰਦਰ ਲਹਿਰਾਂ ਦੇ ਦਿੰਦਾ, ਤੇ ਫਿਰ ਉਹ ਇਸੇ ਤਰ੍ਹਾਂ ਉੱਥੇ ਜਿਹੜੇ ਨਰਕ ਹੈ ਉਹ ਲਹੂ ਪਾਕ ਦੀ ਬਹਿਤਰਨੀ ਨਦੀ ਸਮੁੰਦਰ ਦੀ ਨਿਆਈ ਹੈ, ਉਹ ਵੀ ਲਹਿਰਾਂ ਦੇ ਰਹੀ ਹੈ, ਉਹਦੇ ਚ ਦੁੱਖ ਰੂਪ ਲਹਿਰਾਂ ਨੇ ਫਿਰ ਇਹ। ਤੇ ਇਸ ਪ੍ਰਕਾਰ ਦਾ ਤੇਰਾ ਹਾਲ ਹੋਏਗਾ ਉਹਦੇ ਵਿੱਚ ਡਿੱਗ ਕੇ।
ਬਿਜਲ ਜਿਵੇਂ ਚਮਕੇ,
ਤੇ ਜਿਸ ਤਰ੍ਹਾਂ ਬਿਜਲ ਨਾਮ ਹੈ ਬਿਜਲੀ ਦਾ, ਜਿਵੇਂ ਬਿਜਲੀ ਚਮਕਦੀ ਹੈ ਨਾ, ਇਸੇ ਤਰ੍ਹਾਂ ਅਸਪੱਤਰ ਨਾਮ ਦੇ ਜੰਗਲ ਦੇ ਅੰਦਰ, ਜਿੱਥੇ ਹਜ਼ਾਰਾਂ ਕੋਹਾਂ ਦੇ ਅੰਦਰ ਉਹ ਬਿਰਸ਼ਨ ਤੇ ਤਪੀ ਹੋਈ ਧਰਤੀ ਦੇ ਉੱਤੇ ਨ, ਉਹਦਾ ਇੱਕ ਪੱਤਾ ਜਦੋਂ ਡਿੱਗਦਾ ਹੈ ਜਿਵੇਂ ਤਲਵਾਰ ਵੱਜਦੀ ਹੈ, ਲੂਹ ਕੇ ਲੈ ਜਾਂਦਾ। ਉਹ ਪੱਤੇ ਲਿਸ਼ਕਦੇ ਐਨ ਜਿਵੇਂ ਬਿਜਲੀ ਡਿੱਗਦੀ ਆਕਾਸ਼ ਦੇ ਵਿੱਚੋਂ ਚਮਕਦੀ ਹੈ, ਐਂ ਪੱਤਾ ਡਿੱਗਦਾ ਜੀਵ ਦੇ ਉੱਤੇ, ਫਿਰ ਲਹੂ ਲੁਹਾਣ ਹੋ ਜਾਂਦਾ। ਇਹ ਦੁੱਖ ਦੇ ਵਿੱਚ ਤੈਨੂੰ ਲੰਘਾਇਆ ਜਾਏਗਾ, ਇਹ ਤੇਰਾ ਹਾਲ ਹੋਏਗਾ।
ਹਰ ਬਾਜ ਰਾਖਾ ਕੋਏ ਨਾਹੀ,
ਇਹ ਪਿਆਰਿਆ ਉੱਥੇ ਫਿਰ ਹਰੀ ਪਰਮੇਸ਼ਰ ਤੋਂ ਬਾਜ ਬਗੈਰ ਤੇਰਾ ਕੋਈ ਵੀ ਰੱਖਿਆ ਕਰਨ ਵਾਲਾ, ਰਾਖਾ ਹੁੰਦਾ ਜਿਹੜਾ ਰੱਖਿਆ ਕਰੇ, ਤੇਰੀ ਇਹਨਾਂ ਦੁੱਖਾਂ ਤੇ ਰੱਖਿਆ ਨੀ ਕਿਸੇ ਨੇ ਕਰਨੀ ਹੈ।
ਸੋਏ ਤੁਝ ਵਿਸਾਰਿਆ,
ਤੇ ਜਿਹਨੇ ਤੇਰੀ ਰੱਖਿਆ ਕਰਨੀ ਹੈ ਤੇ ਤੈਂ ਫਿਰ ਉਹੀ ਵਿਸਾਰਿਆ, ਭੁਲਾ ਦਿੱਤਾ ਹੈ, ਉਹਨੂੰ ਵਿਸਾਰ ਕਰਕੇ ਤੂੰ ਸੰਸਾਰ ਵਿੱਚ ਜੀ ਰਿਹਾ ਹੈ।
ਸਚ ਕਹਿ ਨਾਨਕ ਚੇਤ ਰੇ ਮਨ,
ਗੁਰੂ ਸਾਹਿਬ ਜੀ ਇਹ ਨਿਸ਼ਚਾ ਕਰਾਉਣ ਵਾਸਤੇ ਕਹਿੰਦੇ ਨੇ, ਇਹ ਸੱਚਾ ਵਚਨ ਹੈ, ਇਹਨੂੰ ਐਵੇਂ ਨਾ ਸਮਝ ਲਿਓ, ਇਹ ਜੋ ਅਸਾਂ ਕਥਨ ਕੀਤਾ ਇਹ ਵਰਤਾਰਾ ਇਸੇ ਤਰ੍ਹਾਂ ਵਰਤਦਾ ਹੈ। ਇਸ ਕਰਕੇ ਰੇ ਹੇ ਮੇਰੇ ਪਿਆਰੇ ਮਨ, ਕਿਉਂਕਿ ਮਨ ਨੂੰ ਮੁਖਾਤਫ ਕਰਕੇ ਉਪਦੇਸ਼ ਦੇ ਰਹੇ ਹਨ, ਤੂੰ ਉਸ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨੂੰ ਚੇਤੇ ਕਰ, ਨਹੀਂ ਤਾਂ ਫਿਰ
ਮਰਹਿ ਹਰਣਾ ਕਾਲਿਆ,
ਤੇ ਨਹੀਂ ਤਾਂ ਫਿਰ ਪਾਪਾਂ ਕਰਕੇ, ਜਿਵੇਂ ਉਹਦਾ ਹਿਰਨ ਦਾ ਰੰਗ ਕਾਲਾ ਸੀ ਜਿਹਦੇ ਦੁਆਰਾ ਉਪਦੇਸ਼ ਦਿੱਤਾ, ਪਾਪਾਂ ਕਰਕੇ ਕਾਲੇ ਕਾਮ ਆਦਿਕ ਦੇ ਸ਼ਿੰਗਾਰ ਕਰਕੇ ਸੁੰਦਰ ਮਨ, ਤੇ ਉਹ ਹਿਰਨਾ ਹਿਰਨ ਦੀ ਨਿਆਈਆਂ ਤੋਂ ਤੇ ਅੰਤ ਨੂੰ ਮਰ ਜਾਵੇਂਗਾ, ਫਿਰ ਇਸ ਢੰਗ ਦੇ ਨਾਲ ਮਰੇਗਾ ਤੂੰ। ਇਹ ਸਾਰਾ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਇਹ ਦ੍ਰਿਸ਼ਟਾਂਤ ਬਣਾਇਆ ਹਿਰਨ ਦਾ, ਮ੍ਰਿਗ ਦਾ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਨੇ, ਹਿਰਨ ਦੀ ਤਰ੍ਹਾਂ ਸਤਿਗੁਰੂ ਜੀ ਦ੍ਰਿਸ਼ਟੀ ਵਿੱਚ ਫਿਰ ਇੱਕ ਭੌਰਾ ਪਿਆ, ਉਹ ਫੁੱਲਾਂ ਦੀ ਸੁਗੰਧੀ ਲੈ ਰਿਹਾ ਸੀ, ਭਰਮਣ ਕਰਦਾ, ਬੜਾ ਖੁਸ਼ ਹੋ ਰਿਹਾ ਸੁਗੰਧੀ ਲੈਂਦਾ ਹੋਇਆ, ਤੇ ਉਹ ਭਾਣਾ ਇਹ ਵਰਤਿਆ ਵੀ ਫੁੱਲ ਜਦੋਂ ਦਿਨ ਦੇ ਵਿੱਚ ਖਿੜੇ ਰਹਿੰਦੇ ਆ, ਰਾਤ ਨੂੰ ਫੁੱਲ ਬੰਦ ਹੋ ਜਾਂਦੇ, ਉਹ ਵਿੱਚੇ ਬੰਦ ਹੋ ਗਿਆ। ਹੁਣ ਸਵੇਰੇ ਤਰੇੜੇ ਤਰੇੜੇ ਫੁੱਲਾਂ ਨੂੰ ਤੋੜਨ ਵਾਸਤੇ ਮਾਲੀ ਆ ਗਿਆ, ਕਿਉਂਕਿ ਉਹਦੇ ਵਿੱਚੋਂ ਫਿਰ ਅਰਕ ਕੱਢਦੇ ਹੈ ਜਾਂ ਫਿਰ ਸੁਗੰਧਿਤ ਤੇਲ ਬਣਾਉਣ ਵਾਸਤੇ ਫਲੇਲ ਜਿਹੜਾ ਤਿਆਰ ਹੁੰਦਾ ਹੈ ਉਹ ਸੁਗੰਧੀ ਵਾਲੇ ਪਦਾਰਥ ਤਿਆਰ ਕਰਨ ਵਾਸਤੇ ਉਹ ਤੋੜ ਕੇ ਲੈ ਗਏ। ਅਤੇ ਜਦੋਂ ਅਰਕ ਕੱਢਿਆ, ਹੁਣ ਉਹ ਜਦੋਂ ਤੇਲ ਦੇ ਵਿੱਚ ਤਪਾਇਆ ਗਿਆ, ਭੌਰਾ ਜਿਹੜਾ ਉਹਦੇ ਵਿੱਚ ਫਿਰ ਸੁਗੰਧੀ ਦੇ ਲਾਲਚ ਲੈਂਦਾ ਲੈਂਦਾ ਅਤੇ ਉਸ ਤਰ੍ਹਾਂ ਜਿਵੇਂ ਪਕੌੜੇ ਭੁੱਜਦੇ ਵਿੱਚ ਹੀ ਫਿਰ ਸੜ ਗਿਆ ਤੇਲ ਦੇ ਵਿੱਚ। ਅਗਲੀਆਂ ਤੁਕਾਂ ਦੇ ਵਿੱਚ ਫਿਰ ਆਪਣੇ ਮਨ ਨੂੰ ਮੁਖਾਤਬ ਕਰਕੇ ਉਪਦੇਸ਼ ਦੇਣਗੇ ਮਹਾਰਾਜ ਸਾਹਿਬ ਜੀ, ਔਰ ਇਹਦੇ ਪ੍ਰਤੀ ਮਹਾਰਾਜ ਸਾਹਿਬ ਜੀ ਆਪਣੇ ਮਨ ਨੂੰ ਸਮਝਾਉਂਦੇ ਹੋਏ ਦੱਸਦੇ ਹਨ।
ਭਵਰਾ ਫੂਲ ਭਵੰਤਿਆ,
ਕਹਿੰਦੇ ਹੇ ਭਾਈ, ਹਰੀ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਫੂਲ ਫੁੱਲਾਂ ਦੇ ਉੱਤੇ ਇਹ ਭਵਰੇ ਨੂੰ ਪਹਿਲਾਂ ਤਾਂ ਸਿੱਧੇ ਤੌਰ 'ਤੇ ਕਿਉਂਕਿ ਦ੍ਰਿਸ਼ਟਾਂਤ ਬਣਾਉਣਾ ਨੇ, ਉਹਦੇ ਭਵੰਤਿਆ ਪਾਉਣ ਵਾਲੇ ਆ, ਚੱਕਰ ਕੱਟ ਰਿਹਾ ਖੁਸ਼ੀ ਦੇ ਵਿੱਚ, ਨਾਲੇ ਗੂੰਜਦਾ ਭਵਰਾ ਭਵਰਿਆ, ਅਤੇ ਤੈਨੂੰ ਇਹ ਨਹੀਂ ਪਤਾ ਇਹ ਜਿਹੜੇ ਫੁੱਲਾਂ ਦੀ ਸੁਗੰਧੀ ਵਿੱਚ ਫਸ ਕੇ ਅੰਤ ਨੂੰ ਫਿਰ
ਦੁੱਖ ਅਤ ਭਾਰੀ ਰਾਮ,
ਹੇ ਰਾਮ ਹੇ ਪਿਆਰੇ, ਅਤਿਅੰਤ ਭਾਵ ਭਾਰੀ ਵੱਡਾ ਦੁੱਖ ਕਸ਼ਟ ਹੋ ਰਿਹਾ ਇਹਦੇ ਵਿੱਚ, ਤੂੰ ਕਿਉਂ ਨਹੀਂ ਸਮਝਦਾ ਹੈ? ਭਵਰਾ ਫੂਲ ਭਵੰਤੇ ਆ, ਦੁੱਖ ਅਤ ਭਾਰੀ ਰਾਮ, ਹੇ ਰਾਮ ਪਰਮੇਸ਼ੁਰ ਦੇ ਪੈਦਾ ਕੀਤੇ ਹੋਏ ਮਨ ਰੂਪੀ ਭਵਰਾ ਭਵਰਿਆ, ਜਿਹੜੇ ਪ੍ਰਾਏ ਸਰੀਰਾਂ ਰੂਪੀ ਇਸਤਰੀ ਪੁਰਸ਼ ਉਹਨਾਂ ਦੇ ਸਰੂਪ ਨੂੰ ਵੇਖ ਕੇ ਨਾ ਮੰਦੀ ਵਾਸ਼ਨਾ ਦੁਆਰਾ ਇਹ ਫੁੱਲਾਂ ਦੀ ਨਿਆਈ ਜਿਹੜੇ ਸਰੀਰ ਭਵਰਿਆਂ ਦੀ ਨਿਆਈ ਪਾਉਣ ਵਾਲਿਆ, ਉਹਨਾਂ ਦੇ ਨਾਲ ਮੰਦ ਕਰਮ ਦੀ ਵਾਸ਼ਨਾ ਰੱਖਣ ਵਾਲਿਆ, ਤੈਨੂੰ ਫਿਰ ਜੰਮਣ ਮਰਨ ਦਾ ਅਤ ਬਹੁਤ ਹੀ ਭਾਰੀ ਵੱਡਾ ਦੁੱਖ ਕਸ਼ਟ ਹੋਵੇਗਾ ਤੈਨੂੰ।
ਮੈਂ ਗੁਰ ਪੁੱਛਿਆ ਆਪਣਾ,
ਤੇ ਮਹਾਰਾਜ ਸਾਹਿਬ ਕਹਿੰਦੇ ਅਸੀਂ ਆਪਣੇ ਗੁਰੂ ਅਕਾਲ ਪੁਰਖ ਪਾਸੋਂ ਇਹ ਗੱਲ ਪੁੱਛਿਆ ਪੁੱਛਣਾ ਕੀਤੀ ਹੈ। ਗੁਰੂ ਸਾਹਿਬ ਦਾ ਜਿਹੜਾ ਗੁਰੂ ਹੈ, ਕਿਉਂਕਿ ਗੁਰਬਾਣੀ ਵਿੱਚ ਇਹ ਆਉਂਦਾ ਜਿਹੜਾ ਆਪਣੇ ਗੁਰੂ ਨੂੰ ਲੁਕੋਵੇ ਉਹ ਚੰਗਾ ਨਹੀਂ ਹੁੰਦਾ, ਇਸ ਕਰਕੇ ਗੁਰੂ ਸਾਹਿਬ ਨੇ ਆਪਣਾ ਗੁਰੂ ਨਹੀਂ ਲੁਕੋਇਆ। ਜੋ ਗੁਰੂ ਗੋਪੇ ਆਪਣਾ ਸੋ ਭਲਾ ਨਹੀਂ ਸੰਤ, ਹੋ ਚੰਗਾ ਨਹੀਂ ਹੁੰਦਾ ਬੰਦਾ। ਹੋ ਜਿਹੜੇ ਲੋਕ ਐਵੇਂ ਮਨ ਘੜਤ ਗੱਲਾਂ ਬਣਾ ਕੇ ਵੀ ਸੰਤ ਰੇਮ ਨੂੰ ਗੁਰੂ ਧਾਰਨ ਕੀਤਾ, ਉਹ ਸਾਸ ਨੂੰ ਜੀ ਸਿਧਾਂਤ ਤੋਂ ਉਲਟ ਪ੍ਰਚਾਰ ਕਰਦੇ। ਗੁਰਮਤਿ ਦੇ ਸਿਧਾਂਤ ਵਿੱਚ ਗੁਰੂ ਸਾਹਿਬ ਨੇ ਆਪਣਾ ਗੁਰੂ ਆਪ ਦੱਸਿਆ, ਅਪਰੰਪਰ ਪਾਰ ਬਹਿਮ ਪਰਮੇਸ਼ੁਰ ਨਾਨਕ ਗੁਰ ਮਿਲਿਆ ਸੋਏ ਜੀਓ, ਮੈਨੂੰ ਉਹੀ ਗੁਰੂ ਮਿਲਿਆ ਹੈ। ਸੋ ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਪਾਸੋਂ ਅਸਾਂ ਨੇ ਪੁੱਛਿਆ ਤੇ ਇਹ ਅਕਾਲ ਪੁਰਖ ਜੀ ਮੈਨੂੰ ਦੱਸਣਾ ਕਰੋ, ਮੈਂ ਗੁਰ ਪੁੱਛਿਆ ਆਪਣਾ, ਆਪਣੇ ਗੁਰੂ ਨੂੰ ਮੈਂ ਪੁੱਛਣਾ ਕੀਤਾ ਸੀ। ਮਹਾਰਾਜ ਨੇ ਦੱਸਿਆ ਹੈ,
ਸਾਚਾ ਵਿਚਾਰੀ ਰਾਮ,
ਹੇ ਰਾਮ ਰਮੇ ਹੋਏ ਮੇਰਾ ਪਰਮਾਤਮਾ ਜਿਹੜਾ ਰਮਿਆ ਹੋਇਆ ਅਕਾਲ ਪੁਰਖ ਵਾਹਿਗੁਰੂ, ਉਹਨੇ ਫਿਰ ਸੱਚੀ ਵਿਚਾਰ ਅਕਾਲ ਪੁਰਖ ਨੇ ਦੱਸੀ ਹੈ ਕਿ ਬਈ ਕਰਮਾਂ ਦੇ ਅਨੁਸਾਰ ਜਿਹੜਾ ਐਸਾ ਕਰੇਗਾ ਨਰਕਾਂ 'ਚ ਉਹਨੂੰ ਤਪਾਉਣਾ ਹੀ ਪਏਗਾ, ਇਹ ਕਰਮਾਂ ਦੀ ਸਜ਼ਾ ਹੈ। ਇਹ ਅਕਾਲ ਪੁਰਖ ਨੇ ਦੱਸਿਆ ਹੋਇਆ ਮੈਂ ਗੁਰਸਿੱਖੋ ਤੁਹਾਨੂੰ ਦੱਸ ਰਿਹਾ। ਮਹਾਰਾਜ ਕਹਿੰਦੇ ਇਹ ਉਪਦੇਸ਼ ਦਿੰਦੇ ਨੇ,
ਵਿਚਾਰ ਸਤਿਗੁਰ ਮੁਝੇ ਪੁੱਛਿਆ,
ਮੈਨੂੰ ਭਾਵ ਅਸੀਂ ਵਿਚਾਰ ਵਿਚਾਰਵਾਨ ਸਤਿਗੁਰਾਂ ਪਾਸੋਂ ਪੁੱਛਿਆ ਪੁੱਛਿਆ ਕਿ ਮਨ ਰੂਪੀ ਜਿਹੜਾ ਭਵਰਾ ਹੈ ਇਹ ਵਿਸ਼ਿਆਂ ਦੇ ਪ੍ਰਾਇਣ ਹੋ ਕੇ ਤੇ ਪ੍ਰਾਏ ਸਰੂਪਾਂ ਵੱਲ ਇਹ ਜਿਹੜਾ ਜਾਂਦਾ ਹੈ,
ਭਵਰ ਬੇਲੀ ਰਾਤਾ,
ਇਹ ਜਿਹੜਾ ਭਵਰਾ ਹੈ ਇਹ ਵਿਸ਼ੇ ਪ੍ਰਾਇਣ ਹੋ ਕੇ ਪ੍ਰਾਈਆਂ ਇਸਤਰੀਆਂ ਪ੍ਰਾਏ ਪੁਰਸ਼ ਤੇ ਉਹਨਾਂ ਰੂਪੀ ਬੇਲੀ ਬੇਲਾਂ ਦੇ ਉੱਤੇ ਤੇ ਫੁੱਲਾਂ ਦੇ ਉੱਤੇ ਰਾਤੋਂ ਰੰਗਿਆ ਹੋਇਆ ਹੈ। ਤੇ ਫਿਰ ਇਹ ਜਿਹੜਾ ਵਿਸ਼ਿਆਂ 'ਚ ਰੰਗਿਆ ਗਿਆ ਉਸਦੀ ਹਾਲਤ ਕੀ ਹੋਵੇਗੀ? ਤਾਂ ਗੁਰੂ ਸਾਹਿਬ ਜੀ ਉੱਤਰ ਵਿੱਚ ਸੁਣਾਉਂਦੇ ਨੇ ਕਿ ਅਕਾਲ ਪੁਰਖ ਨੇ ਇਉਂ ਕਿਹਾ ਸੀ ਸਾਨੂੰ, ਉਹ ਅਸੀਂ ਤੁਹਾਨੂੰ ਦੱਸਦੇ ਹਾਂ।
ਸੂਰਜ ਚੜਿਆ ਪਿੰਡ ਪੜਿਆ,
ਇਹ ਦੇਖੋ ਚੜਿਆ ਤਾਂ ਕਰਨਾ ਹੈ ਇਸੇ ਤਰੀਕੇ ਨਾਲ ਭਾਰਾ ਬੋਲਣਾ, ਜਿਹੜਾ ਪੜਿਆ ਇਹਨੂੰ ਪੜਿਆ ਨਾ ਬਣ ਜਾਵੇ, ਇਹ ਪੜਿਆ ਪੈਣ ਤੋਂ ਭਾਵ ਹੈ ਇਹ ਪੋਲਾ ਬੋਲਣਾ। ਤੇ ਇਹਦੇ ਵਿੱਚ ਸੂਰਜ ਚੜਿਆ ਪਿੰਡ ਪੜਿਆ, ਜਿਸ ਵੇਲੇ ਸੂਰਜ ਚੜ੍ਹਦਾ ਹੈ ਉਹ ਸਖਤ ਭੌਰੇ ਦਾ ਪਿੰਡ ਨਾਮ ਹੈ ਇੱਥੇ ਸਰੀਰ ਦਾ, ਭੌਰੇ ਦਾ ਜਿਹੜਾ ਸਰੀਰ ਹੈ ਨਾ, ਸੁਗੰਧੀ ਦਾ ਆਨੰਦ ਲੈਣ ਦੇ ਵਾਸਤੇ ਕਮਲ ਫੁੱਲ ਦੇ ਉੱਤੇ ਆ ਕੇ ਪੜਿਆ ਪੈਂਦਾ, ਬਹਿ ਜਾਂਦਾ ਉੱਤੇ ਆ ਕੇ ਸੁਗੰਧੀ ਲੈਂਦਾ। ਆਲਮ ਕਰੰਦ ਚਰਨ ਕਮਲ ਸਿਉ ਮਨ ਫੇਰ ਫੇਰੀ ਜੈ, ਅਲੀ ਅਲ ਗੁੰਜਾਤ ਹੇ ਗੂੰਜਦਾ, ਸੁਗੰਧੀ ਲੈਂਦਾ, ਮਕਰੰਦ ਰਸ ਲੈਂਦਾ ਉਹਦੇ ਵਿੱਚੋਂ। ਅਤੇ ਜਦੋਂ ਫਿਰ ਦਿਨ ਬਤੀਤ ਹੋ ਜਾਂਦਾ ਹੈ, ਦਿਨ ਬਤੀਤ ਹੋਣ ਦੇ ਨਾਲ ਜਾਣੀ ਦਿਨ ਜਦੋਂ ਛਿਪ ਜਾਂਦਾ ਹੈ, ਚੰਦਰਮਾ ਉਹਦੇ ਹੋ ਜਾਂਦਾ ਹੈ, ਉਸ ਵੇਲੇ ਕਮਲ ਦਾ ਫੁੱਲ ਹੈ ਜਿਹੜਾ ਉਹ ਬੰਦ ਹੋ ਜਾਂਦਾ, ਭੌਰਾ ਉਹਦੇ ਵਿੱਚ ਕੈਦੀ ਹੋ ਜਾਂਦਾ। ਅਤੇ ਸੂਰ ਚੜ੍ਹ ਤੋਂ ਪਹਿਲੇ ਹੀ ਮਾਲੀ ਤਰੇੜੇ ਤਰੇੜੇ ਫੁੱਲ ਅਰਕ ਕੱਢਣ ਵਾਸਤੇ ਤੋੜ ਕੇ ਲੈ ਜਾਂਦਾ ਤੇ ਜਾ ਕੇ ਉਸ ਨੂੰ ਤੇਲ ਦੇ ਕੜਾਹੇ ਵਿੱਚ ਕਿਵੇਂ ਪਾਉਂਦਾ ਦੱਸਦੇ ਨੇ।
ਤੇਲ ਤਾਵਣ ਤਤ,
ਤੇ ਤਿੰਨ ਪਦ ਨੇ ਤੇਲ ਤਾਵਣ ਤਤ, ਤੇ ਇਹ ਤੇਲ ਤਾਂ ਹੋ ਗਿਆ ਜਿਹੜੇ ਜਿਵੇਂ ਉਹ ਸਰੋਂ ਦਾ ਤੇਲ ਹੈ ਜਾਂ ਦੂਸਰਾ ਤੇਲ ਹੈ, ਜਿਸ ਤੇਲ ਦੇ ਵਿੱਚ, ਤੇਲ ਦਾ ਅਰਥ ਹੈ ਹੁਣੇ ਤੇਲ ਹੈ ਜਿਹੜਾ ਉਹਦੇ ਵਿੱਚੋਂ ਪਦਾਰਥ ਨਿਕਲਦਾ ਹੈ, ਤੇਲਾਂ ਦੇ ਵਿੱਚੋਂ ਪੀੜ ਕੇ ਜੋ ਕੱਢਿਆ ਜਾਂਦਾ ਹੈ ਉਹਦਾ ਨਾਮ ਤੇਲ ਹੈ, ਜਾਂ ਸਰੋਂ ਨੂੰ ਪੀੜ ਕੇ ਕੱਢਿਆ ਗਿਆ ਉਹ ਤੇਲ ਹੈ, ਉਹ ਤਰਲ ਪਦਾਰਥ ਜਿਹੜਾ ਨਿਕਲਿਆ। ਤੇ ਤਾਵਣ ਜਿਹੜਾ ਹੈ, ਤਾਵਣ ਹੈ ਜਿਹਦੇ ਵਿੱਚ ਤੇਲ ਪਾ ਕੇ ਤਾਤੋ ਤਾਇਆ ਜਾਵੇ, ਉਬਾਲਿਆ ਜਾਵੇ। ਤਾਵਣ ਦਾ ਅਰਥ ਇਹ ਹੈ ਉਹ ਬਰਤਨ, ਕੜਾਹੀ, ਕੜਾਹਾ ਜਿਹਦੇ ਵਿੱਚ ਤੇਲ ਤਲਿਆ ਜਾਂਦਾ, ਤੇਲ ਗਰਮ ਕੀਤਾ ਜਾਂਦਾ। ਇਸ ਕਰਕੇ ਤੇਲ ਤਾਵਣ ਤਾਤੋ, ਉਸ ਵੇਲੇ ਤੇਲ ਜਿਹੜਾ ਕੜਾਹੀ ਵਿੱਚ ਪਾ ਕੇ ਉਹਨੂੰ ਖੁਸ਼ਬੂਦਾਰ ਬਣਾਉਣ ਵਾਸਤੇ ਤੇਲ ਨੂੰ, ਵੀ ਤਾਵਣ ਤੌਣਦੇ ਨੇ ਜਾਣੀ ਤਾਤੋ ਤਪਾਉਂਦੇ ਨੇ, ਇਹ ਭੌੜਾ ਜਿਹੜਾ ਉਹ ਬੰਦ ਹੋਇਆ ਵਾ ਹੁੰਦਾ, ਵਿੱਚ ਉਹ ਤਲਿਆ ਜਾਂਦਾ। ਇਸ ਪ੍ਰਕਾਰ ਇਹ ਦੁਬਾਰੇ ਬੋਲ ਦੋ ਜੀ ਸਾਰੀ।
ਸੂਰਜ ਚੜਿਆ ਪਿੰਡ ਪੜਿਆ, ਤੇਲ ਤਾਵਣ ਤਾਤੋ।
ਹੁਣ ਇਹ ਦਸਤਾਂਤ ਸੀ, ਇਸੇ ਤਰ੍ਹਾਂ ਭੌਰੇ ਦੀ ਨਿਆਇ ਜਿਸ ਵੇਲੇ ਅਵਸਥਾ ਰੂਪੀ ਸੂਰਜ, ਇਹ ਜਿਹੜੀ ਉਮਰ ਹੈ ਨਾ, ਅਵਸਥਾ ਰੂਪੀ ਸੂਰਜ ਉਦੇ ਹੋਇਆ ਭਾਵ ਜਵਾਨੀ ਆ ਗਈ ਜਦੋਂ, ਉਸ ਵੇਲੇ ਜੀਵ ਰੂਪ ਭੌਰੇ ਦਾ ਪਿੰਡ ਸਰੀਰ ਵਿਸ਼ਿਆਂ ਵਿੱਚ ਪੜਿਆ ਪੈ ਜਾਂਦਾ ਹੈ। ਜਿੰਨਾ ਜਵਾਨੀ ਦਾ ਵੱਲ ਉਨਾ ਹੀ ਕਾਮ ਦਾ ਵੱਲ ਹੁੰਦਾ ਜਿਹਦੇ ਵਿੱਚ। ਜਦੋਂ ਮੌਤ ਰੂਪੀ ਰਾਤ, ਜਿਵੇਂ ਮੌਤ ਰੂਪੀ ਰਾਤ ਵਿੱਚ ਤੇ ਕਾਲ ਰੂਪੀ ਚੰਦਰਮਾ ਚੜਿਆ, ਉਸ ਵੇਲੇ ਨਰਕਾਂ ਰੂਪੀ ਕੜਾਹੇ ਦੇ ਵਿੱਚ ਇਹਨੂੰ ਫਿਰ ਪਾਇਆ ਜਾਂਦਾ ਹੈ। ਪੈ ਕੇ ਐਸਾ ਦੁਖੀ ਹੁੰਦਾ ਹੈ ਜਿਵੇਂ ਤੇਲ ਦੀ ਤੱਤੀ ਤਾਵਣ ਹੁੰਦੀ ਹੈ। ਤੇ ਜਿਸ ਪ੍ਰਕਾਰ ਇਹ ਵੀ ਹੈ, ਇਹ ਕਾਲ ਰੂਪੀ ਸੂਰਜ ਚੜਿਆ, ਦੂਸਰੇ ਹੱਥ 'ਚ ਥੋੜਾ ਜਿਹਾ ਬਦਲਾਅ ਹੈ, ਤੇ ਉਹਦੇ ਹੋਇਆ ਤਾਂ ਤੇਰਾ ਸਥੂਲ ਸਰੀਰ ਆ ਜਿਹੜਾ ਪਿੰਡ ਨਾਮ ਸਰੀਰ ਦਾ, ਇਹ ਪਿੰਡ ਸਰੀਰ ਇੱਥੇ ਹੀ ਪੜਿਆ ਪਿਆ ਰਹਿ ਜਾਏਗਾ। ਉਸ ਵੇਲੇ ਤੇਰਾ ਸੂਖਮ ਸਰੀਰ ਨਰਕਿਆਂ ਦੀਆਂ ਤਾਵਣ ਤੌਣੀਆਂ ਵਿੱਚ ਤੇਲ ਪਾ ਕੇ ਤਾਤੋ ਤਪਾਇਆ ਜਾਏਗਾ। ਬਹਿਤਰਨੀ ਨਦੀ ਹੈ ਤੇ ਉੱਥੇ ਇਹਦੇ ਸੂਖਮ ਸਰੀਰ ਨੂੰ, ਇਸ ਤਰ੍ਹਾਂ ਦੀ ਨਦੀ ਆਉਂਦੀ ਹੈ, ਉਹਦੇ ਵਿੱਚ ਫਿਰ ਇਸ਼ਨਾਨ ਕਰਾਇਆ ਜਾਂਦਾ। ਤੇ ਇਸ਼ਨਾਨ ਕਰਾਉਣ ਦੇ ਨਾਲ ਇਹ ਜਿਹੜਾ ਸੂਖਮ ਤੇ ਕਾਰਨ ਸਰੀਰ ਹੈ ਇਹ ਦੋਨੇ ਝੜ ਜਾਂਦੇ ਆ। ਅਸਥੂਲ ਸਰੀਰ ਤਾਂ ਇੱਥੇ ਹੀ ਚੜ ਗਿਆ ਨਾ, ਉਹ ਤਾਂ ਮੜੀਆਂ 'ਚ ਲੈ ਗਏ ਉਹਨੂੰ ਤੋਂ। ਜੇ ਕਮਾਈ ਕੀਤੀ ਹੈ ਵਿਕੁੰਠ ਦੀਆਂ ਚਾਰ ਮੁਕਤੀਆਂ, ਸਰੂਪ, ਸਮੀਪ, ਸਲੋਕ, ਸਵਜੇ ਆਦਿ, ਉਹ ਫਿਰ ਜਿਸ ਤਰ੍ਹਾਂ ਦਾ ਅਧਿਕਾਰੀ ਹੁੰਦਾ ਉਹਦੇ ਫਿਰ ਸੂਖਮ ਸਰੀਰ ਦੇ ਵਿੱਚੋਂ ਉਹਨੂੰ ਕੱਢ ਕੇ ਉਸ ਚੇਤਨ ਸੱਤਾ ਨੂੰ ਉੱਥੇ ਲੈ ਜਾਂਦੇ ਆ ਸੱਚਖੰਡ। ਤੇ ਇਸ ਤਰ੍ਹਾਂ ਦੀ ਹਾਲਤ ਹੈ ਵੀ ਜਿਹੜੇ ਹੈਗੇ ਫਿਰ ਪਾਪੀ ਉਹਨੂੰ ਫਿਰ ਨਰਕਾਂ 'ਚ ਛੱਡਿਆ ਜਾਂਦਾ। ਇਹ ਹਾਲਤ ਹੋਏਗੀ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਇਹ ਫਿਰ ਦੁਖੀ ਹੁੰਦਾ ਬਹੁਤ। ਮਹਾਰਾਜ ਕਹਿੰਦੇ ਅਸਥੂਲ ਸਰੀਰ ਤਾਂ ਤੇਰਾ ਇੱਥੇ ਪਿਆ ਰਹਿ ਗਿਆ, ਨਰਕਾਂ ਦੀ ਅੱਗ ਦੇ ਤੈਨੂੰ ਤਪਾਇਆ ਜਾਣਾ ਫਿਰ ਉਹ। ਤੇ ਮਹਾਰਾਜ ਸਾਹਿਬ ਨੇ ਸੂਰਜ ਚੜਿਆ ਪਿੰਡ ਪੜਿਆ, ਤੇਲ ਤਾਵਣ ਤਾਤੋ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਤੀਸਰੇ ਅਰਥ ਵਿੱਚ ਇਉਂ ਸਮਝਣਾ, ਭੌਰੇ ਤੇ ਕਮੀਆਂ ਦਾ ਦ੍ਰਿਸ਼ਟਾਂਤ ਉਹ ਦੇ ਕੇ ਸਮਝਾਉਂਦੇ, ਜਿਵੇਂ ਕਮੀਆਂ ਰਾਤ ਦੇ ਸਮੇਂ ਚੰਦਰਮ ਨੂੰ ਵੇਖ ਕੇ ਖਿੜਦੀਆਂ ਹਨ। ਭੌਰਾ ਸੁਗੰਧੀ ਲੈਣ ਵਾਸਤੇ ਕਮੀਆਂ ਦੇ ਫੁੱਲਾਂ 'ਤੇ ਵੀ ਬੈਠਦਾ, ਰਸ ਦਾ ਆਨੰਦ ਮਾਣਦਾ। ਸੂਰਜ ਚੜ੍ਹਨ ਦੇ ਨਾਲ ਕਮੀਆਂ ਮੁਰਝਾ ਜਾਂਦੀਆਂ ਹਨ, ਪਾਣੀ ਵੱਲ ਨੂੰ ਮੁੜ ਜਾਂਦੀਆਂ ਨੇ ਉਹ। ਉੱਧਰ ਗ੍ਰੀਸ਼ਮ ਰੁੱਤ ਵਿੱਚ ਸੂਰਜ ਦੀ ਤਪਸ਼ ਦੇ ਨਾਲ ਪਾਣੀ ਇੰਨਾ ਗਰਮ ਹੋ ਜਾਂਦਾ ਹੈ ਉਹਨੂੰ ਹੱਥ ਨਹੀਂ ਲੱਗਦਾ। ਭੌਰੇ ਦਾ ਪਿੰਡ ਸਰੀਰ ਉਹਦੇ 'ਚ ਪੜਿਆ ਪਿਆ ਹੋਇਆ ਤਾਵਣ ਤੌਣੀਆਂ ਵਿੱਚ ਪੈ ਕੇ ਤੇਲ ਦੀ ਤਰ੍ਹਾਂ ਤਾਤੋ ਸੜਦਾ ਰਹਿੰਦਾ ਹੈ। ਇਸੇ ਪ੍ਰਕਾਰ ਅਵਿਦਿਆ ਰੂਪੀ ਰਾਤ ਵਿੱਚ ਮਾਇਆ ਰੂਪੀ ਚੰਦਰਮਾ, ਇਹ ਚੰਦਰਮਾ ਜਿਹੜੀ ਮਾਇਆ ਰੂਪੀ ਚੰਦਰਮਾ ਕਰਕੇ ਪਦਾਰਥਾਂ ਰੂਪੀ ਕਮੀਆਂ ਖਿੜੀਆਂ ਹੋਈਆਂ ਹਨ, ਉਹਨਾਂ ਵਿੱਚ ਜੀ ਰੂਪ ਭੌਰਾ ਵਾਸ਼ਨਾ ਰੂਪੀ ਰਸ ਨੂੰ ਮਾਨਣ ਵਾਸਤੇ ਪਦਾਰਥਾਂ ਦੇ ਮੋਹ ਵਿੱਚ ਲੱਗ ਕਰਕੇ ਅਤੇ ਜੀਵਨ ਉਹਦੇ ਵਿੱਚ ਖਚਿਤ ਹੋਣ ਰੂਪ ਬੰਦ ਹੋ ਜਾਂਦਾ ਹੈ, ਉਹਦੇ ਖਚਿਤ ਹੋ ਗਿਆ ਨਾ। ਫਿਰ ਕਾਲ ਰੂਪੀ ਸੂਰਜ ਚੜ੍ਹਨ ਤੋਂ ਨਰਕਾਂ ਰੂਪੀ ਪਾਣੀ 'ਚ ਤੇਲ ਦੀ ਤੌਣੀ ਵਿੱਚ ਅਤੇ ਤਾਤੋ ਸੜ ਰਿਹਾ ਹੈ। ਇਹ ਤਿੰਨ ਅਰਥ ਸੰਪਰਦਾ 'ਚ ਕੀਤੇ ਜਾਂਦੇ ਹੈ। ਅੱਗੇ ਦੱਸਦੇ ਹਨ ਜੀ,
ਜਮ ਮਗ ਬਾਧਾ ਖਾਹੇ ਝੋਟਾ।
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਮਾਂ ਦੇ ਦੁਆਰੇ 'ਤੇ ਬੰਨਿਆ ਫਿਰ ਉਹਨਾਂ ਦੀਆਂ ਮਾਰਾਂ ਖਾਵੇਂਗਾ ਤੋਂ
ਸ਼ਬਦ ਬਿਨ ਬੇਤਾਲਿਆ।
ਗੁਰਾਂ ਦੇ ਸ਼ਬਦ ਉਪਦੇਸ਼ ਤੋਂ ਬਿਨ ਬਗੈਰ ਮਨ ਜੀਵ ਬੇਤਾਲਿਆ, ਭੂਤਨਿਆਂ ਦੀ ਨਿਆਈ ਹੈ ਤੂੰ, ਤੇ ਜਾਂ ਫਿਰ ਪਰਮੇਸ਼ਰ ਦੇ ਬੇਤਾਲਿਆ ਸਰੂਪ ਰੂਪੀ ਤਾਲ ਤੋਂ ਬੇਰਹਿਤ ਹੋ ਕੇ, ਤੇ ਇਸ ਪ੍ਰਕਾਰ ਤੂੰ ਜਾਂ ਫਿਰ ਦਵੈਤ ਵਿੱਚ ਲੱਗਾ ਹੋਇਆ ਹੈ, ਤੇ ਜਿਸ ਕਰਕੇ ਜਮਦੂਤ ਤੇ ਉਹ ਉਹਨਾਂ ਦਾ ਜਿਹੜਾ ਮਗ ਰਸਤਾ ਹੈ ਉਹਦੇ 'ਚ ਵਾਧਾ ਬੰਨਿਆ ਹੋਇਆ, ਜਮ ਮਗ ਉਹ ਰਸਤੇ ਵਿੱਚ ਬੰਨਿਆ ਹੋਇਆ, ਤੇ ਖਾਹੇ ਚੋਟਾਂ ਜੰਮਣ ਮਰਨ ਤੇ ਮਗ ਰਸਤੇ 'ਚ ਪੈ ਕੇ ਚੋਟਾਂ ਦੁੱਖਾਂ ਦੀਆਂ ਤੈਨੂੰ ਸੱਟਾਂ ਵੱਜਦੀਆਂ ਰਹਿਣਗੀਆਂ, ਕਦੇ ਕੋਈ ਸੰਬੰਧੀ ਵਿਛੜ ਗਿਆ, ਕਦੇ ਪਦਾਰਥ ਵਿਛੜ ਗਿਆ, ਇਉਂ ਤੇਰੇ ਸੱਟਾਂ ਕਿਤੇ ਦੁੱਖ ਦੀ ਸੱਟ ਲੱਗ ਗਈ, ਕਿਤੇ ਸਿੱਧੀ ਉਹ ਜਿਸਮ ਨੂੰ ਚੋਟ ਲੱਗ ਗਈ, ਇਹ ਠੁੱਕਰ ਹੀ ਖਾਂਦਾ ਫਿਰੇਗਾ। ਇਸ ਪ੍ਰਕਾਰ ਤੇਰੀ ਹਾਲਤ ਹੋਏਗੀ।
ਸਚ ਕਹਿ ਨਾਨਕ ਚੇਤ ਰੇ ਮਨ।
ਸਤਿਗੁਰੂ ਜੀ ਕਥਨ ਕਰਦੇ ਨੇ ਰੇ ਹੇ ਮਨ, ਤੇ ਅਸੀਂ ਤੈਨੂੰ ਇਹ ਸੱਚੀ ਗੱਲ ਕਹਿੰਦੇ ਹਾਂ, ਇਹਦੇ 'ਚ ਕੋਈ ਮਿਥਿਆ ਵਚਨ ਨਹੀਂ ਹੈ, ਤੇ ਇਸ ਕਰਕੇ ਤੂੰ ਨਾਮ ਨੂੰ ਚੇਤ ਚੇਤੇ ਕਰ, ਨਹੀਂ ਤਾਂ ਫਿਰ
ਮਰਹ ਭਵਰਾ ਕਾਲਿਆ,
ਨਹੀਂ ਤਾਂ ਪਾਪਾਂ ਕਰਕੇ ਕਾਲਿਆ, ਕਾਲੇ ਮਨ ਵਾਲੇ ਜੀਵ ਤੂੰ ਭਵਰਾ ਭੌਰਿਆਂ ਦੀ ਨਿਆਈ ਪਰਾਏ ਸਰੂਪਾਂ ਨੂੰ ਤੱਕਦਾ ਅੰਤ ਨੂੰ ਮਰ ਜਾਵੇਂਗਾ, ਇਹ ਤੇਰੀ ਹਾਲਤ ਹੋਏਗੀ। ਜਿਸ ਵੇਲੇ ਮਹਾਰਾਜ ਨੇ ਹਰਨ ਦਾ ਦ੍ਰਿਸ਼ਟਾਂਤ ਦੇ ਕੇ, ਭੌਰੇ ਦਾ ਦ੍ਰਿਸ਼ਟਾਂਤ ਦੇ ਕੇ, ਇਸੇ ਤਰ੍ਹਾਂ ਸਤਿਗੁਰਾਂ ਦੀ ਦ੍ਰਿਸ਼ਟੀ ਗਈ ਹੈ, ਤੇ ਜਿਸ ਵੇਲੇ ਮਹਾਰਾਜ ਸਾਹਿਬ ਜੀ ਨੇ ਮੱਛੀ ਦੇਖੀ ਸੀ, ਚੀਵਰ ਨੇ ਕੁੰਡੀ ਪਾ ਕੇ ਕਿਸ ਤਰ੍ਹਾਂ ਫੜੀ ਹੈ ਉਹ, ਤੇ ਉਹਦੇ ਮੂਹਰੇ ਮਾਸ ਦਾ ਜਾਂ ਫਿਰ ਆਟੇ ਦਾ ਟੁਕੜਾ ਜਿਹਾ ਲਾ ਦਿੰਦੇ ਹੈ, ਕੁੰਡੀ ਹੁੰਦੀ ਹੈ ਮੂਹਰੇ ਪਾਣੀ 'ਚ ਫਾ ਦਿੰਦੇ ਹੈ, ਉਹ ਲਾਲਚ ਦੇ ਵਿੱਚ ਆ ਕੇ ਖਾਣ ਵਾਸਤੇ ਆਉਂਦੀ ਹੈ, ਇੱਕ ਵਾਰੀ ਉਹਦਾ ਮੂੰਹ ਫਸ ਜਾਂਦਾ ਹੈ, ਉਹ ਨਿਕਲਦੀ ਨਹੀਂ ਕੁੰਡੀ, ਫਿਰ ਸ਼ਿਕਾਰੀ ਫੜ ਲੈਂਦਾ। ਤੇ ਮਹਾਰਾਜ ਸਾਹਿਬ ਨੇ ਫਿਰ ਅਗਲਾ ਪਦ ਹੈ ਜਿਹੜਾ ਇਹ ਮੱਛੀ ਦਾ ਦ੍ਰਿਸ਼ਟਾਂਤ ਬਣਾ ਕੇ, ਕਿਵੇਂ ਲਾਲਚ ਦੇ ਵੱਸ ਹੋ ਕੇ ਮੱਛੀ ਜਿਹੜੀ ਹੈ ਚੀਵਰ ਨੇ ਫੰਦੇ ਵਿੱਚ ਫਸਾ ਲਈ, ਪ੍ਰਕਿਰਤੀ ਦੇ ਵਿੱਚ ਐਸੇ ਵਰਤ ਰਹੇ ਦ੍ਰਿਸ਼ਟਾਂਤਾਂ ਨੂੰ ਇਹ ਦ੍ਰਿਸ਼ਟਾਂਤ ਬਣਾ ਕੇ ਮਹਾਰਾਜ, ਕਿਉਂਕਿ ਇਹਨਾਂ ਗੱਲਾਂ ਨੂੰ ਮਨੁੱਖ ਸੌਖਾ ਸਮਝ ਸਕਦਾ, ਅੰਤਰੀ ਭਾਵ ਦੇ ਵਿੱਚ ਇਕੱਲੀ ਗੱਲ ਸੌਖੀ ਨਹੀਂ ਸਮਝ ਆਉਂਦੀ, ਬਸ ਐਂ ਸਮਝਣ ਦੇ ਜਿਵੇਂ ਇਹ ਹੈ ਉਸੇ ਤਰ੍ਹਾਂ ਆਏ। ਇਹ ਹੁਣ ਮੱਛੀ ਦੀ ਤਰ੍ਹਾਂ ਮਹਾਰਾਜ ਕਹਿੰਦੇ ਨੇ, ਹੇ ਜੀਵ
ਮੇਰੇ ਜੀ ਅੜਿਆ ਪਰਦੇਸੀਆ।
ਹੇ ਮੇਰੇ ਜੀ ਅੜਿਆ ਜੀਵ, ਪਰਦੇਸੀ ਪਰਾਏ ਦੇਸ਼, ਜਾਣੀ ਅਨਾਤਮ ਦੇਸ਼ ਭਾਵ ਸੰਸਾਰ ਰੂਪੀ ਪਰਾਏ ਦੇਸ਼ ਵਿੱਚ ਰਹਿਣ ਵਾਲਿਆ, ਤੂੰ ਪਰਦੇਸੀ ਹੈ। ਮਨ ਪਰਦੇਸੀ ਜੇ ਥੀ ਐ ਸਭ ਦੇਸ਼ ਪਰਾਇਆ, ਕਿਸ ਪੈ ਖੋਲੂ ਗੰਠੜੀ ਦੁਖੀ ਭਰ ਆਇਆ। ਸਭ ਪਰਾਇਆ, ਕੋਈ ਕਿਸੇ ਦਾ ਨਹੀਂ ਹੈ, ਸਰੀਰ ਨਾਲ ਵੀ ਮਿੱਤਰਤਾ ਜਿਹੜੀ ਹੈ ਉਹ ਅਗਿਆਨ ਦੇ ਵਸ ਕਰ ਰਹੇ ਹਾਂ, ਸਰੀਰ ਵੀ ਹੈ ਨਹੀਂ ਸਾਡਾ ਮਿੱਤਰ, ਇਹ ਵੀ ਬਗਾਨਾ ਹੈ ਪੰਜੇ ਤੱਤਾਂ ਦਾ। ਤੱਤਾਂ ਦੇ ਸੰਬੰਧੀ ਤਾਂ ਸਾਡੇ ਕਿਵੇਂ ਹੋ ਜਾਣਗੇ ਫਿਰ ਗਾਹਾਂ ਸਰੀਰ ਦੇ ਸੰਬੰਧੀ, ਜਦੋਂ ਸਰੀਰ ਹੀ ਨਹੀਂ ਸਾਡਾ, ਇਹੀ ਬਗਾਨਾ ਹੈ। ਬਗਾਨੇ ਰਾਤ ਦੇ ਉੱਤੇ ਕਿੰਨੀ ਕੁ ਦੇਰ ਸਵਾਰੀ ਕਰੋਗੇ, ਅਖੀਰ ਨੂੰ ਰਾਤ ਵਾਲੇ ਨੇ ਕਹਿਣਾ ਉੱਤਰ ਜਾ ਬਾਈ, ਇਹ ਬਗਾਨਾ ਰਾਤ ਹੈ ਜਿਹੜਾ ਸਰੀਰ ਹੈ। ਤਾਂ ਇਹਨੂੰ ਪਰਦੇਸੀ ਕਿਹਾ, ਤੂੰ ਅਨਾਤਮਾ ਦੇਸ਼ ਜਾਂ ਸੰਸਾਰ ਰੂਪੀ ਪਰਾਏ ਦੇਸ਼ ਦੇ ਵਿੱਚ ਵਸਣ ਵਾਲਾ ਹੈ, ਤੇ ਇਸ ਕਰਕੇ
ਕਿਤ ਪਵਹਿ ਜੰਜਾਲੇ ਰਾਮ,
ਤੇ ਰਾਮ ਪਰਮੇਸ਼ਰ ਨੂੰ ਭੁੱਲ ਕੇ ਕਿਸ ਵਾਸਤੇ ਇਹ ਧੰਦੇ ਨੇ ਜਿਹੜੇ ਜੰਜਾਲ ਰੂਪਨ ਫਸਾਉਣ ਵਾਲਾ ਜਾਲ ਹੈ ਇਹ, ਤੇ ਜਿਹੜਾ ਜਾਲ ਜੰਗ ਜਕੜ ਲਵੇ, ਜਕੜਨ ਵਾਲੇ ਨੂੰ ਫਸਾਉਣ ਵਾਲੇ ਨੂੰ ਅਧੀਨ ਕਰਨ ਵਾਲੇ ਨੂੰ, ਫਿਰ ਉਹ ਜਕੜਨ ਵਾਲਾ ਹੋਣ ਕਰਕੇ ਜਾਲ ਕਿਹਾ ਜਾਂਦਾ, ਫੰਦਾ ਜਿਹਦੇ ਵਿੱਚ ਫਸ ਜਾਏ, ਪੰਛੀ ਫਸਦਾ, ਮੱਛੀ ਫਸੀ ਹੈ, ਸੰਸਾਰ ਇਸੇ ਤਰ੍ਹਾਂ ਧੰਦਿਆਂ ਦੇ ਵਿੱਚ ਪਿਆ ਹੋਇਆ, ਜੰਜਾਲਾਂ ਦੇ ਵਿੱਚ ਫਸਿਆ ਹੋਇਆ।
ਸਾਚਾ ਸਾਹਿਬ ਮਨ ਵਸੈ,
ਜੇ ਸੱਚਾ ਸਾਹਿਬ ਮਾਇਆ ਬਿਰਤੀ ਦੁਆਰਾ ਨੂੰ ਸਾਹਿਬ ਕਿਹਾ ਜਾਂਦਾ, ਮਾਲਕ ਪਰਮੇਸ਼ੁਰ ਤੇਰੇ ਮਨ ਹਿਰਦੇ ਚ ਵਸ ਜਾਵੇ।
ਕੀ ਫਸ ਹੈ ਜਮ ਜਾਲੇ ਰਾਮ,
ਹੇ ਰਾਮ ਹੇ ਪਰਮੇਸ਼ੁਰ ਦੇ ਪਿਆਰਿਆ, ਫੇਰ ਤੂੰ ਜਮਾਂ ਦੇ ਜਾਲੇ, ਜਮਾਂ ਦੇ ਜਾਲ ਵਿੱਚ, ਤੇ ਨਹੀਂ ਤਾਂ ਕੀ ਫਸ ਹੈ ਜਮ ਜਾਲੇ ਰਾਮ, ਤਾਂ ਫਿਰ ਕੀ ਜਮ ਜਾਲੇ ਜਮਾਂ ਦੇ ਜਾਲ ਵਿੱਚ ਫਸੇਗਾ, ਭਾਵ ਨਹੀਂ ਫਸੇਗਾ, ਜੇ ਤੂੰ ਵਾਹਿਗੁਰੂ ਮਨ ਵਿੱਚ ਵਸ ਗਿਆ ਫੇਰ ਨਹੀਂ ਫਸੇਗਾ। ਇਹੀ ਉਪਾਅ ਹੈ ਬਚਣ ਦਾ।
ਮੱਛਲੀ ਵਿਹੂਨੀ ਨੈਣ ਰੁੰਨੀ,
ਤੇ ਜਿਸ ਵੇਲੇ ਮੱਛੀ ਰੋਈ ਹੈ, ਕਿਉਂ ਰੋਈ ਹੈ, ਉਹ ਪਾਣੀ ਤੋਂ ਵਿਛੜ ਗਈ, ਪਾਣੀ ਤੋਂ ਵਿਛੜ ਕੇ ਰੋਂਦੀ ਹੈ।
ਜਾਲ ਬਦਕ ਪਾਇਆ,
ਜਦੋਂ ਬਦਕ ਜਿਹੜਾ ਫੰਦਕ ਨੇ ਪਾਣੀ ਦੇ ਵਿੱਚ ਜਾਲ, ਉਹ ਜੀਵਨ ਨੂੰ ਫਸਾਉਣ ਲਈ ਉਹ ਤੰਦਾ ਧਾਗਿਆਂ ਦਾ ਬਣਾਈ ਹੁੰਦੀ ਹੈ ਜਿਹਦੇ ਨੂੰ ਫਸਾਉਂਦੇ ਆ, ਉਹ ਪਾ ਦਿੱਤਾ ਮੱਛਲੀ ਪਾਣੀ ਨਾਲੋਂ ਵਿਛੋਨੀ ਵਿਛੜ ਕੇ, ਤੇ ਫਿਰ ਨੈਣ ਅੱਖਾਂ ਭਰ ਭਰ ਕੇ ਰੋਂਦੀ ਹੈ, ਉਹਦਾ ਰੋਣਾ ਉਸ ਵੇਲੇ ਜ਼ਾਹਰ ਕਰਦਾ, ਦੁਖੀ ਹੋ ਰਹੀ ਹੈ। ਮੱਛਲੀ ਵਿਛੋਨੀ ਨੈਣ ਰੋਨੀ, ਜਾਲ ਬਦਿਕ ਪਾਇਆ, ਇਹ ਧੱਦੇ ਦੀ ਸਿਹਾਰੀ ਹੈ ਪਾਈ, ਨਾਲ ਕੱਕੇ ਦੀ ਸਿਹਾਰੀ ਹੈ, ਇਹ ਦੋਨੋਂ ਧਿਆਨ ਦੇ ਵਿੱਚ ਰੱਖ ਕੇ ਪਾਠ ਪਕਾਉਣਾ ਹੈ। ਇਸੇ ਪ੍ਰਕਾਰ ਜਦੋਂ ਜਮਦੂਤ ਰੂਪੀ ਬਦਿਕ ਫੰਦਕਾਂ ਨੇ ਕਰਮਾਂ ਅਨੁਸਾਰ ਜਾਲ ਪਾਇਆ, ਜਿੰਦ ਰੂਪੀ ਪੰਛੀ, ਜਿੰਦ ਰੂਪ ਮੱਛੀ, ਸੂਖਮ ਸਤੂਲ ਦੇ, ਜਾਂ ਫਿਰ ਪਦਾਰਥਾਂ ਰੂਪੀ ਪਾਣੀ ਤੋਂ ਵਿਛੁੰਨੀ ਵਿਛੜ ਕੇ ਨੈਣ ਅੱਖਾਂ ਭਰ ਕੇ ਰੁਨੀ ਰੁਦਨ ਕਰਦੀ ਹੈ ਵੀ ਇਹ ਕੀ ਬਣ ਗਿਆ ਮੇਰੇ ਨਾਲ, ਕਦੇ ਸੋਚਿਆ ਹੀ ਨਹੀਂ ਸੀ ਵੀ ਆਹ ਵੀ ਕੁਛ ਹੋਏਗਾ। ਇਹ ਹੋਣਾ ਸਭ ਦੇ ਨਾਲ ਹੀ ਹੈ, ਜਿਨ੍ਹਾਂ ਨੇ ਸਮਾਂ ਸੰਭਾਲ ਲਿਆ ਤੇ ਭਾਈ ਉਹ ਆਪਣਾ ਗੁਰਮੁਖ ਜਨ ਸਵਾਰ ਦਰਗੇ ਚੱਲਿਆ, ਨਹੀਂ ਤਾਂ ਵੀਰੇ ਹਾਲਤ ਹੈ
ਸੰਸਾਰ ਮਾਇਆ ਮੋਹ ਮਿੱਠਾ।
ਹੇ ਜੀਵ, ਤੈਨੂੰ ਸੰਸਾਰ ਆ ਜਿਹੜੀ ਦੁਨੀਆਂ ਜਗਦੇ ਮਾਇਆ ਦਾ ਮੋਹ ਸਨੇਹ, ਜਿਹੜੀ ਮੋਹ ਦੀ ਖਿੱਚ ਹੈ, ਮਿੱਠਾ ਪਿਆਰਾ ਪ੍ਰਤੀਤ ਹੋ ਰਿਹਾ ਹੈ, ਪਰ ਤੈਨੂੰ ਇਹ ਨਹੀਂ ਪਤਾ
ਅੰਤ ਭਰਮ ਚੁਕਾਇਆ।
ਤੇ ਜਦੋਂ ਅੰਤ ਅਖੀਰ ਦਾ ਸਮਾਂ ਆਉਂਦਾ ਹੈ ਤਾਂ ਮਾਇਆ ਦੇ ਝੂਠੇ ਪਦਾਰਥਾਂ ਵਿੱਚ ਜਿਹੜਾ ਸਨੇਹ ਹੋ ਰਿਹਾ ਸੀ ਨਾ, ਉਹ ਫਿਰ ਭਰਮ ਭੁਲੇਖਾ ਚੁਕਾਇਆ, ਚੁੱਕਿਆ ਜਾਂਦਾ ਵੀ ਇਹ ਤਾਂ ਐਵੇਂ ਭੁਲੇਖਾ ਹੀ ਸੀ, ਉਸ ਵੇਲੇ ਭਰਮ ਚੱਕਿਆ ਜਾਂਦਾ, ਪਰ ਹੁਣ ਉਹ ਭਰਮ ਚੱਕਿਆ ਕਿਸੇ ਅਰਥ ਨਹੀਂ ਆਉਂਦਾ। ਜੇ ਤਾਂ ਜੀਵਨ ਜਿੰਨਾ ਚਿਰ ਬਣਿਆ ਹੈ ਉਦੋਂ ਭਰਮ ਚੁੱਕਿਆ ਜਾਵੇ ਫਿਰ ਤਾਂ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਜਿਹੜਾ ਮਰਨ ਦੇ ਵੇਲੇ ਕਾਲ ਨੇ ਭਰਮ ਚੱਕਣਾ ਤੇ ਉਹਦੇ ਨਾਲ ਫਿਰ ਲਾਭ ਕੋਈ ਨਹੀਂ ਹੁੰਦਾ, ਉਹ ਤਾਂ ਪਛਤਾਤਾਵ ਹੀ ਦਿੰਦਾ ਹੈ। ਜਿਹੜਾ ਪਹਿਲਾਂ ਭਰਮ ਚੱਕਿਆ ਜਾਵੇ ਉਹ ਆਨੰਦ ਦਿੰਦਾ ਹੈ, ਜਿਹੜਾ ਜਮ ਕਾਲ ਦੇ ਆਉਣ ਤੋਂ ਅਖੀਰ ਵੇਲੇ ਭਰਮ ਚੱਕਿਆ ਜਾਵੇ ਉਹ ਪਛਤਾਤਾਵ ਦਿੰਦਾ ਹੈ। ਇਹ ਹੁਣ ਚੋਣ ਤੂੰ ਕਰਨੀ ਹੈ, ਕੀ ਕਰਨਾ?
ਭਗਤ ਕਰ ਚਿਤ ਲਾਏ ਹਰ ਸਿਓ।
ਅਗੇ ਫਿਰ ਮਹਾਰਾਜ ਕੀ ਕਰਨਾ ਚਾਹੀਦਾ? ਕਹਿੰਦੇ ਹੇ ਜੀਵ, ਹਰ ਵਾਹਿਗੁਰੂ ਜਿਹੜਾ ਪਰਮੇਸ਼ਰ ਹੈ ਉਹਦੇ ਨਾਲ ਚਿੱਤ ਹਿਰਦੇ ਨੂੰ ਲਾ ਕਰਕੇ ਪ੍ਰੇਮਾ ਭਗਤੀ ਨੂੰ ਕਰਿਆ ਕਰ ਤੋਂ।
ਛੋੜ ਮਨੋ ਅੰਦੇਸਿਆ,
ਮਨੋ ਹਿਰਦੇ ਅੰਦੇਸਿਆ, ਅੰਦੇਸਿਆ ਨਾਮ ਸੰਸਿਆ ਦਾ, ਪ੍ਰਮਾਣਗਤ ਸੰਸਾ ਹੈ, ਪ੍ਰਮੇਹਗਤ ਸੰਸਾ ਹੈ, ਵਿਪਰਜੈ ਬੁੱਧ ਹੈ, ਇਹਨੂੰ ਛੋੜ ਛੱਡਣਾ ਕਰ, ਛੱਡ ਦੇਣਾ ਕਰ ਤੋਂ।
ਸੱਚ ਕਹਿ ਨਾਨਕ ਚੇਤ ਰੇ ਮਨ,
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸੱਚਾ ਉਪਦੇਸ਼ ਅਸੀਂ ਕਥਨ ਕਰਦੇ ਹਾਂ, ਤੇ ਇਸ ਕਰਕੇ ਹੇ ਮਨਾ ਤੂੰ ਸੁਣਨਾ ਕਰ।
ਜਿਹੜਿਆ ਪਰਦੇਸੀਆ,
ਤੇ ਇਹ ਸੰਸਾਰ ਰੂਪੀ ਤੇ ਪਰਦੇਸੀਆ ਪਰਾਏ ਦੇਸ਼ ਵਿੱਚ ਰਹਿਣ ਵਾਲੇ, ਮਨ ਹਿਰਦੇ ਚ ਵਾਹਿਗੁਰੂ ਦੇ ਨਾਮ ਨੂੰ ਚੇਤ ਚੇਤੇ ਕਰਿਆ ਕਰ। ਤੇ ਮਹਾਰਾਜ ਸਾਹਿਬ ਜੀ ਨੇ ਇਹ ਜਿਹੜੇ ਤਿੰਨ ਪਦ ਨੇ, ਤਿੰਨ ਦਸਤਾਨ ਦੇ ਕੇ ਫਿਰ ਮਹਾਰਾਜ ਸਾਹਿਬ ਜੀ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਨਦੀਆਂ ਵਿੱਚੋਂ ਇੱਕ ਨਾਲਾ ਵਿਛੜਿਆ ਹੋਇਆ ਦੇਖਿਆ। ਉਹ ਨਾਲੇ ਨੂੰ ਬੰਨ ਬੰਨ ਕੇ ਕਿਸਾਨ ਲੋਕ ਜਿਹੜੇ ਆਪਣੀਆਂ ਖੇਤੀਆਂ ਫਸਲਾਂ ਨੂੰ ਸਿੰਜਣ ਵਾਸਤੇ ਉਹਨੂੰ ਪਾਣੀ ਨੂੰ ਬੰਨ ਕੇ ਲਈ ਜਾਂਦੇ ਨੇ ਆਪਣੇ ਖੇਤਾਂ ਕਨੀ, ਉਹ ਖੇਤਾਂ ਨੂੰ ਸਿੰਜ ਕੇ ਨਾਲੇ ਦੇ ਪਾਣੀ ਨੂੰ ਸੁਕਾਈ ਜਾਂਦੇ ਨੇ। ਪਾਣੀ ਸੁੱਕੀ ਜਾ ਰਿਹਾ, ਉਹਨੂੰ ਵੇਖ ਕੇ ਮਹਾਰਾਜ ਸਾਹਿਬ ਜੀ ਨੇ ਜੀਵ ਤਾਂ ਹੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਚੌਥਾ ਜਿਹੜਾ ਹੈ ਪ੍ਰਕਰਨ ਜਿਹੜਾ ਉਹ ਨਾਲੇ ਦਾ ਨਦੀ ਤੋਂ ਵਿਛੜਨ ਦਾ ਤੇ ਅੰਤਰੀ ਭਾਵ ਦੇ ਵਿੱਚ ਸਿੱਖਿਆ ਦੇਣਗੇ। ਫਿਰ ਇਸ ਦੇ
ਨਦੀਆਂ ਵਾਹ ਵਿਛੁੰਨਿਆ,
ਜਿਵੇਂ ਨਦੀਆਂ ਤੇ ਇਹ ਜਿਹੜੀਆਂ ਨਦੀਆਂ ਦੇ ਨਾਲੋਂ ਵਾਹ ਨਾਮ ਹੁੰਦਾ ਨਾਲੇ ਦਾ, ਉਹ ਨਦੀਆਂ ਦੇ ਵਿੱਚੋਂ ਨਾਲਾ ਵਿਛੁੰਨਿਆ ਵਿਛੜ ਜਾਂਦਾ। ਤੇ ਭਾਵ ਕੀ ਹੈ ਕਿ ਜਦੋਂ ਨਾਲਾ ਨਦੀ ਦੇ ਨਾਲੋਂ ਵਿਛੁੰਨਿਆ ਵਿਛੜ ਗਿਆ, ਜ਼ਿਮੀਂਦਾਰ ਆਪਣੇ ਖੇਤਾਂ ਨੂੰ ਸਿੰਜਣ ਲਈ ਬੰਨ ਕੇ ਲੈ ਜਾਂਦੇ ਆ ਪਾਣੀ ਨੂੰ, ਆਪਣੇ ਖੇਤਾਂ ਵਿੱਚ ਸਿੰਜਣ ਕਰਕੇ ਸੁਕਾ ਦਿੰਦੇ ਨੇ, ਪਾਣੀ ਸੁੱਕਦਾ ਰਹਿੰਦਾ। ਤੇ ਇਸ ਕਰਕੇ
ਮੇਲਾ ਸੰਜੋਗੀ ਰਾਮ,
ਵਿਛੜੇ ਹੋਏ ਨੂੰ ਰਾਮ ਪਰਮੇਸ਼ਰ ਦੇ ਸੰਜੋਗੀ ਇਤਫਾਕ ਨਾਲ ਕਿਤੇ ਬੱਦਲ ਵਰਸਣ ਲੱਗ ਜਾਣ, ਜ਼ਿਮੀਂਦਾਰਾਂ ਨੂੰ ਪਾਣੀ ਦੀ ਲੋੜ ਨਾ ਰਹੇ, ਤਾਂ ਨਾਲੇ ਦਾ ਮੀਂਹ ਫਿਰ ਪਾਣੀ ਨਾਲ ਭਰ ਕੇ ਨਦੀਆਂ ਨਾਲ ਜਾ ਕੇ ਮੇਲ ਹੋ ਜਾਂਦਾ, ਉਹਦਾ ਨਦੀਆਂ ਦੇ ਵਿੱਚ ਮੁੜ ਕੇ ਪੈ ਜਾਂਦਾ। ਤੇ ਇਹ ਸੀ ਦ੍ਰਿਸ਼ਟਾਂਤ, ਨਦੀਆਂ ਵਾਹਾਂ ਵਿਛੋਨਿਆਂ ਮੇਲਾ ਸੰਜੋਗੀ ਰਾਮ। ਇਸੇ ਪ੍ਰਕਾਰ ਜੀਵ ਰੂਪ ਜਿਹੜਾ ਵਾਹ ਨਾਲਾ ਹੈ ਉਹ ਈਸ਼ਵਰ ਰੂਪ ਨਦੀ ਦੇ ਨਾਲੋਂ ਵਿਛੋਨਿਆਂ ਇਹ ਜੀਵ ਵਿਛੜੇ ਹੋਏ। ਕਾਮ ਕ੍ਰੋਧ ਰੂਪੀ ਕਿਰਸਾਨਾਂ ਨੇ ਵਿਸ਼ੇ ਰੂਪ ਧਰਤੀ ਵਿੱਚ ਪਾ ਕੇ ਸੁਕਾ ਦਿੱਤਾ ਇਹਨੂੰ, ਪਰ ਜੇ ਰਾਮ ਪਰਮੇਸ਼ਵਰ ਰੂਪ ਜਿਹੜਾ ਪਰਮੇਸ਼ਵਰ ਦਾ ਸਰੂਪ ਹੈ, ਗੁਰ ਪਰਮੇਸ਼ਵਰ ਏਕ ਹੈ, ਗੁਰੂ ਰੂਪ ਬੱਦਲ ਉਪਦੇਸ਼ ਰੂਪੀ ਮੀਂਹ ਸੰਜੋਗੀ ਇਤਫਾਕ ਦੇ ਨਾਲ ਵਰਸਾ ਦੇਣੇ, ਤਾਂ ਜੀਵ ਰੂਪ ਨਾਲਾ ਪ੍ਰੇਮ ਰੂਪੀ ਉਛਾਲਾ ਖਾ ਕੇ ਫਿਰ ਈਸ਼ਵ ਰੂਪ ਨਦੀ ਦੇ ਵਿੱਚ ਮੇਲ ਮਿਲ ਜਾਂਦਾ ਹੈ, ਉੱਕਣ ਨਹੀਂ ਮਿਲ ਸਕਦਾ। ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਗੁਰੂ ਰੂਪ ਨਦੀਆਂ ਜਿਹੜਾ ਗੁਰੂ ਰੂਪ ਨਦੀਆਂ ਤੋਂ ਜਗਿਆਸੂ ਰੂਪ ਵਾਹ ਨਾਲੇ ਵਿਛੜੇ ਹੋਏ ਨੇ। ਰਾਗ ਦਵੈਸ਼ ਰੂਪੀ ਕਿਰਸਾਨਾਂ ਨੇ ਮੋਹ ਬੈਰ ਰੂਪੀ ਖੇਤਾਂ ਵਿੱਚ ਪਾ ਕੇ ਸੁਕਾ ਦਿੱਤਾ, ਭਾਵ ਪਰਮੇਸ਼ਰ ਦੇ ਪ੍ਰੇਮ ਰੂਪ ਜਲ ਨੂੰ ਸੁਕਾ ਦਿੱਤਾ। ਜੇ ਗੁਰੂ ਉਪਦੇਸ਼ ਦਾ ਸੰਜੋਗੀ ਮਿਲਾਪੀ ਹੋ ਜਾਵੇ ਤਾਂ ਗੁਰਾਂ ਦੀ ਕਿਰਪਾ ਰੂਪੀ ਵਰਖਾ ਪੈਣ ਦੇ ਨਾਲ ਵਾਹਿਗੁਰੂ ਦੀ ਮਿਲਾਪ ਰੂਪੀ ਤਰੌਤ ਫਿਰ ਮੁੜ ਕੇ ਆ ਜਾਂਦੀ ਹੈ। ਇਹ ਦਸ਼ਨਾਨ ਦਿੱਤੇ ਹਨ ਜੀ।
ਯੁਗ ਯੁਗ ਮੀਠਾ ਵਿਸ ਭਰੇ,
ਹੇ ਜੀਵ ਯੁਗ ਯੁਗ ਯੁਗਾਂ ਯੁਗਾਂ ਵਿੱਚ ਜੋ ਪਦਾਰਥ ਤੈਨੂੰ ਮਿੱਠਾ ਪਿਆਰੇ ਲੱਗਦੇ ਹਨ,
ਯੁਗ ਯੁਗ ਮਿੱਠਾ ਰਿਸ ਭਰੇ,
ਹੇ ਜੀਵ ਯੁਗਾਂ ਯੁਗਾਂ ਦੇ ਵਿੱਚ ਜੋ ਪਦਾਰਥ ਤੈਨੂੰ ਮਿੱਠਾ ਪਿਆਰੇ ਲੱਗਦੇ ਹਨ, ਇਹ ਹੈ ਕੈਸੇ? ਇਹ ਵਿਸ਼ਿਆਂ ਰੂਪੀ ਜ਼ਹਿਰ ਦੇ ਭਰੇ ਹੋਏ ਨੇ, ਭਾਵ ਦੁਖਦਾਈ ਨੇ, ਇਹ ਦੁੱਖਾਂ ਦੇ ਭਰੇ ਹੋਏ ਹਨ।
ਕੋ ਜਾਣੈ ਜੋਗੀ ਰਾਮ,
ਇਸ ਭੇਦ ਨੂੰ ਰਾਮ ਪਰਮੇਸ਼ਰ ਦੇ ਨਾਲ ਜੋਗੀ ਜੁੜਿਆ, ਕੋਈ ਵਿਰਲਾ ਪੁਰਖ ਹੀ ਜਾਣਦਾ ਹੈ।
ਕੋਈ ਸਹਿਜ ਜਾਣੈ ਹਰ ਪਛਾਣੈ,
ਤੇ ਕਹਿੰਦੇ ਕੋਈ ਸਹਿਜ ਜਾਣੈ ਹਰ ਪਛਾਣੈ, ਤੇ ਕੋਈ ਹੈ ਜਿਸ ਨੇ ਸਤਿਗੁਰੂ ਦੁਆਰਾ, ਇਹ ਸਾਰੀ ਪੰਕਤੀ ਬੋਲੋ ਜੀ ਤਾਂ ਅਰਥ ਸਹੀ ਹੋਏਗਾ। ਕੋਈ ਸਹਿਜ ਜਾਣੈ, ਇੱਥੋਂ ਸ਼ੁਰੂ ਕਰੋ।
ਕੋਈ ਸਹਿਜ ਜਾਣੈ ਹਰ ਪਛਾਣੈ, ਸਤਿਗੁਰੂ ਜਿਨ ਚੇਤਿਆ,
ਜਿਸਨੇ ਸਤਿਗੁਰੂ ਦੁਆਰਾ ਵਾਹਿਗੁਰੂ ਨੂੰ ਚੇਤਿਆ ਯਾਦ ਕੀਤਾ, ਉਹ ਕੋਈ ਸਹਿਜ ਗਿਆਨ ਨੂੰ, ਸਹਿਜ ਨਾਮ ਹੈ ਗਿਆਨ ਦਾ, ਉਹ ਸਹਿਜ ਕਹੀਏ ਗਿਆਨ ਨੂੰ ਜਾਣੇ ਜਾਣਦਾ, ਹਰ ਪਰਮੇਸ਼ੁਰ ਨੂੰ ਆਪਣਾ ਆਤਮਾ ਰੂਪ ਕਰਕੇ ਪਛਾਣੈ, ਪਛਾਣ ਲੈਂਦਾ, ਤੇ ਇਸ ਦੁਆਰਾ ਗਿਆਨ ਦੁਆਰਾ ਪਛਾਣਦਾ ਹੈ ਆਪਣੇ ਆਤਮਿਕ ਸਰੂਪ ਨੂੰ, ਜੀ ਤੋਂ ਭੁੱਲਿਆ ਹੋਇਆ ਸੀ।
ਬਿਨ ਨਾਮ ਹਰ ਕੇ ਭਰਮ ਭੁੱਲੇ,
ਜੋ ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨ ਬਗੈਰ ਹੋਰ ਨਾ ਭਰਮ ਭੁਲੇਖਿਆਂ ਵਿੱਚ ਭੁੱਲੇ ਹੋਏ ਹਨ, ਉਹ ਕੈਸੇ ਨ?
ਪਚਹਿ ਮੁਗਧ ਅਚੇਤਿਆ,
ਉਹ ਮੁਗਧ ਬੇਸਮਝ ਮੂਰਖ ਅਚੇਤਿਆ ਬੇਸਮਝ ਨਾਮ ਨੂੰ ਵਿਸਾਰ ਕੇ ਨਰਕਾਂ ਵਿੱਚ ਪਚੇ ਸੜਦੇ ਨੇ, ਪਚਣਾ ਨਾਮ ਦੇ ਸੜਨ ਦਾ, ਤੇ ਇਸ ਕਰਕੇ ਪਚੇ ਮੁਗਧ ਅਚੇਤਿਆ, ਉਹ ਸਰੀਰ ਕਰਕੇ ਸੇਵਾ ਕਰਨੀ ਉਹਨਾਂ ਨੂੰ ਭੁੱਲ ਗਈ ਹੈ। ਬਿਨ ਨਾਮ ਹਰ ਕੇ ਭਰਮ ਭੁੱਲੇ, ਭਰਮ ਦੇ ਭੁਲਾ ਦਿੱਤੇ ਨੇ, ਤੇ ਇਸ ਕਰਕੇ ਮਨ ਕਰਕੇ ਚੇਤਨ ਤੋਂ ਅਚੇਤਿਆ ਅਚੇਤ ਹੋ ਕੇ, ਬਾਣੀ ਕਰਕੇ ਮੁਗਧ ਬੇਸਮਝ ਹੋ ਗਏ, ਇਉਂ ਮਨਮਣੀ ਸਰੀਰ ਕਰਕੇ ਮੂਰਖ ਤੜਦੇ ਰਹਿੰਦੇ ਹਨ।
ਹਰ ਨਾਮ ਭਗਤ ਨਾ ਰਹਿਦਾ ਸਾਚਾ,
ਜਿਨ੍ਹਾਂ ਨੇ ਬਾਣੀ ਕਰਕੇ ਹਰ ਪਰਮੇਸ਼ਵਰ ਦੇ ਨਾਮ ਨੂੰ ਨਹੀਂ ਜਪਿਆ, ਸਰੀਰ ਕਰਕੇ ਭਗਤ ਭਗਤੀ ਨਾ ਨਹੀਂ ਕੀਤੀ ਹੈ, ਤੇ ਇਸ ਕਰਕੇ ਫਿਰ ਜਿਹੜੇ ਹਿਰਦੇ ਹਿਰਦੇ ਦੇ ਵਿੱਚ ਸੱਚੇ ਪਰਮੇਸ਼ਵਰ ਦਾ ਗਿਆਨ ਨਹੀਂ ਹੈ ਜਿਨ੍ਹਾਂ ਦੇ,
ਜੇ ਅੰਤ ਤਾਹੀ ਰੁਨਿਆ,
ਉਹ ਤਾਂ ਫਿਰ ਅੰਤ ਅਖੀਰ ਨੂੰ ਪ੍ਰਾਣਾਂ ਦੇ ਵਿਯੋਗ ਵੇਲੇ ਤਾਹਾਂ ਮਾਰ ਮਾਰ ਕੇ, ਤਾਹੀ ਢਾਹਾਂ ਮਾਰ ਮਾਰ ਕੇ ਰੁਨਿਆ ਰੋਂਦੇ ਹੋਣਗੇ, ਰੋਂਦੇ ਰਹਿਣਗੇ। ਫਿਰ
ਸਚ ਕਹਿ ਨਾਨਕ ਸ਼ਬਦ ਸਾਚੈ,
ਸਤਿਗੁਰੂ ਜੀ ਕਹਿ ਕਥਨ ਕਰਦੇ ਨੇ, ਜੇਕਰ ਜੀਵ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸੱਚੇ ਅੰਮ੍ਰਿਤ ਨਾਮ ਨਾਲ ਜੁੜ ਜਾਵੇ,
ਮੇਲ ਚਿਰੀ ਬਿਛੁਨਿਆ,
ਤਾਂ ਚਿਰੀ ਚਿਰਾਂ ਤੋਂ ਵਿਛੜੇ ਹੋਏ ਜਿਹੜੇ ਜੀਵਨ, ਯਾਨੀ 84 ਲੱਖ ਜੋ ਉਹਨਾਂ ਦੇ ਵਿੱਚ ਚਿਰਾਂ ਦੇ ਵਿਛੜੇ ਹੋਏ ਨਾ, ਉਹਨਾਂ ਵਿਛੁਨਿਆ ਵਿਛੜਿਆਂ ਦਾ ਵਾਹਿਗੁਰੂ ਦੇ ਨਾਲ ਮਿਲਾਪ ਹੋ ਸਕਦਾ ਹੈ। ਇਹ ਦ੍ਰਿਸ਼ਟਾਂਤ ਦੇ ਕੇ ਮਹਾਰਾਜ ਨੇ ਇਹਦੇ ਵਿੱਚ ਬੜਾ ਭਾਰੀ ਉਪਦੇਸ਼ ਦਿੱਤਾ ਹੈ। ਤੇ ਅੱਗੇ ਹੁਣ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਜਿਹੜੀ ਹੈ ਸੰਤਾਂ ਦੇ ਰੂਪ ਦੇ ਅੰਦਰ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਰਮ ਪਵਿੱਤਰ ਉਪਦੇਸ਼ ਸੀ, ਇਹ ਪਹਿਲੇ ਜਾਮੇ ਦਾ ਹੁਣ ਤੀਸਰੇ ਜਾਮੇ, ਤੇ ਗੁਰੂ ਨਾਨਕ ਤਾਂ ਉਹੀ ਹੈ, ਅੱਗੇ ਕਥਨ ਕਰਨਗੇ ਜੀ। ਸੁਣੋ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਇਹ ਬ੍ਰਹਮ ਦੇ ਵਿਸ਼ੇਸ਼ਣ ਵਾਰ ਵਾਰ ਆ ਰਹੇ ਹੈ, ਮੰਗਲ ਹੈ। ਸਤਿਗੁਰਾਂ ਦੀ ਕਿਰਪਾ ਨਾਲ ਐਸਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ ਜਿਹਦਾ ਸਰੂਪ ਲੱਖਣ ਕਿਹਾ ਹੈ।
ਆਸਾ ਮਹੱਲਾ ਤੀਜਾ ਸ਼ੰਤ ਘਰ ਪਹਿਲਾ,
ਆਸਾ ਰਾਗ ਦੇ ਅੰਦਰ ਪਹਿਲੇ ਸੁਰਤਾਲ ਦੇ ਵਿੱਚ ਮਹਾਰਾਜ ਸਾਹਿਬ ਨੇ ਸ਼ੰਤ ਜਸ ਰੂਪ ਇਹ ਬਾਣੀ ਉਚਾਰਨ ਕੀਤੀ ਹੈ। ਤੋ ਇਹਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਕੇ ਭਾਈ ਪਾਰੋ ਜੀ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਇਆ ਸੀ, ਤੇ ਬ੍ਰਹਮ ਬੇਤਿਆਂ ਵਾਲੀ ਅਵਸਥਾ ਗੁਰੂ ਅੰਗਦ ਸਾਹਿਬ ਦੀ ਕਿਰਪਾ ਨਾਲ ਹੋਈ। ਭਾਈ ਪਾਰੋ ਫਿਰ ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਰਿਹਾ ਕਰਦਾ ਸੀ। ਇੱਕ ਦਿਨ ਬ੍ਰਹਮ ਤੇ ਚਰਚਾ ਹੋਈ, ਬ੍ਰਹਮ ਚਰਚਾ ਕਰਦੇ ਹੋਏ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਗਿਆਸੂ ਰੂਪ ਇਸਤਰੀ ਨੂੰ ਪਰਮੇਸ਼ਰ ਰੂਪਤੀ ਦੀ ਪ੍ਰਾਪਤੀ ਅਤੇ ਪਹਿਲੇ ਮਨਮੁਖ ਇਸਤਰੀ ਨੂੰ ਆਪ ਪ੍ਰਾਪਤੀ ਦਾ ਭਾਵ ਲੈ ਕੇ, ਜੇ ਅਜੇ ਪ੍ਰਾਪਤੀ ਨਹੀਂ ਹੋਈ, ਤੇ ਉਹ ਫਿਰ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਜਿਹੜਾ ਅੱਗੇ ਆ ਰਿਹਾ। ਸੁਣੋ ਜੀ,
ਹਮ ਘਰੇ ਸਾਚਾ ਸੋਹੇਲਾ,
ਇਹ ਜਗਿਆਸੂ ਰੂਪ ਇਸਤਰੀ ਏ, ਤੇ ਜੋ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਤੇ ਜਿਹੜੇ ਐਸੇ ਨੇ ਸੋਭਨੀਕ ਨੇ ਜਿਹੜੇ, ਹਮ ਕਰੇ ਸਾਚਾ ਸੋਹੇਲਾ, ਤੇ ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਸੱਚਾ ਜਸ ਰੂਪੀ ਸੋਹਲਾ ਹੈ।
ਸਾਚਾ ਸ਼ਬਦ ਸੁਹਾਇਆ ਰਾਮ,
ਇਹ ਜਗਿਆਸੂ ਰੂਪ ਇਸਤਰੀ ਹੈ, ਰਾਮ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਸੁਹਾਇਆ ਸੋਭਨੀਕ, ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਹਮ ਸਾਡੇ ਹਿਰਦੇ ਰੂਪੀ ਘਰੇ ਗ੍ਰਹਿ ਵਿੱਚ ਸਾਚਾ ਸੱਚਾ ਸੋਹਲਾ ਆਨੰਦ ਪ੍ਰਾਪਤ ਹੋਇਆ ਹੈ।
ਧਨ ਪਿਰ ਮੇਲ ਪਾਇਆ,
ਤੇ ਮਹਾਤਮਾ ਰੂਪ ਧਨ ਇਸਤਰੀ ਦਾ ਪਿਰ ਪਤੀ ਪਰਮੇਸ਼ਰ, ਜਾਂ ਫਿਰ ਧਨ ਪਿਰ ਮੇਲ ਪਾਇਆ ਅਭਾਸ ਬਿਰਤੀ ਰੂਪ ਦਾ, ਅਭਾਸ ਬਿਰਤੀ ਦਾ ਸਾਖੀ ਚੇਤਨ ਨਾਲ ਮੇਲ ਪਿਆ ਹੋਇਆ ਹੈ।
ਪ੍ਰਭ ਆਪ ਮਿਲਾਇਆ ਰਾਮ,
ਰਾਮ ਰਮੇ ਹੋਏ ਪ੍ਰਭ ਪਰਮੇਸ਼ਰ ਨੇ ਆਪ ਹੀ ਕਿਰਪਾ ਕਰਕੇ ਮਿਲਾਇਆ ਮਿਲਾਉਣਾ ਕੀਤਾ ਹੈ।
ਪ੍ਰਭ ਆਪ ਮਿਲਾਇਆ ਸੱਚ ਮਨ ਵਸਾਇਆ,
ਜਦੋਂ ਸੱਚੇ ਗੁਰਾਂ ਨੇ ਨਾਮ ਸਰਵਣ, ਜਦੋਂ ਸੱਚੇ ਗੁਰਾਂ ਦਾ ਨਾਮ ਸਰਵਣ ਅਤੇ ਮਨ ਮੰਨਣ ਕਰਕੇ ਨਿਧਿਆਸਨ ਦੁਆਰਾ ਉਸ ਨੂੰ ਹਿਰਦੇ ਵਿੱਚ ਵਸਾਇਆ, ਵਸਾਉਣਾ ਕੀਤਾ, ਭਾਵ ਕਮਾਈ ਕੀਤੀ ਹੈ, ਤਾਂ ਫਿਰ ਉਹ ਪਰਮੇਸ਼ਵਰ ਵਾਹਿਗੁਰੂ ਆਪ ਹੀ ਉਹਨੇ ਪ੍ਰਭੂ ਨੇ ਆਪ ਹੀ ਆਪਣੇ ਨਾਲ, ਤੇ ਮਹਾਰਾਜ ਸਾਹਿਬ ਹੀ ਕਹਿੰਦੇ ਮਿਲਾਇਆ ਮੇਲ ਲਿਆ, ਤੇ ਐਸਾ ਜਗਿਆਸੂ ਰੂਪ ਇਸਤਰੀ ਨੂੰ
ਕਾਮਣ ਸਹਿਜੇ ਮਾਤੀ,
ਫਿਰ ਜਗਿਆਸੂ ਰੂਪ ਕਾਮਣ ਇਸਤਰੀ ਉਹਦੀ ਬਿਰਤੀ ਜਿਹੜੀ ਹੈ ਉਹ ਸੁਤੇ ਸਿੱਧ ਹੀ ਪਰਮੇਸ਼ਵਰ ਦੇ ਰੰਗ ਵਿੱਚ ਮਾਤੀ ਮਸਤ ਹੋ ਗਈ। ਇਹਨੂੰ ਮਾਤੀ ਨਹੀਂ ਕਹਿਣਾ, ਪਾਈ ਮਾਤੀ ਮਸਤ ਹੋ ਗਈ ਹੈ।
ਗੁਰ ਸ਼ਬਦ ਸੀ ਗਾਰੀ ਸੱਚ ਸਵਾਰੀ।
ਜਿਸ ਜਗਾਸੂ ਰੂਪ ਇਸਤਰੀ ਨੇ ਆਪਣੀ ਸੁਰਤ ਗੁਰ ਸ਼ਬਦ ਦੇ ਸ਼ਬਦ ਉਪਦੇਸ਼ ਦੁਆਰਾ ਸ਼ਿੰਗਾਰਨਾ ਕੀਤੀ ਹੈ ਸੱਚੇ ਦੇ ਨਾਮ ਦੇ ਨਾਲ, ਤੇ ਕੁਕਰਮਾਂ ਵੱਲੋਂ ਸੰਕੋਚ ਕਰਕੇ ਨਾ ਹਟ ਕਰਕੇ ਸਵਾਰੀ ਸਵਾਰ ਲਿਆ, ਦੈਵੀ ਗੁਣਾਂ ਦੇ ਸਹਿਤ ਬਣਾ ਲਈ ਹੈ ਜਿਸ ਨੇ।
ਸਦਾ ਰਾਵੇ ਰੰਗ ਰਾਤੀ,
ਉਹ ਸਦਾ ਹਮੇਸ਼ਾ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰਾਤੀ ਰੰਗੀ ਹੋਈ ਉਹਦੇ ਆਨੰਦ ਨੂੰ ਰਾਵੇ ਮਾਣਦੀ ਹੈ।
ਆਪ ਗਵਾਏ ਹਰ ਵਾਰ ਪਾਏ।
ਜਿਸ ਜਗਿਆਸੂ ਰੂਪ ਇਸਤਰੀ ਨੇ ਆਪਣਾ ਆਪਾ ਗਵਾ ਕੇ, ਜਾਣੀ ਹੰਕਾਰ ਗਵਾ ਦਿੱਤਾ, ਇਹੀ ਆਪਾਂ ਗਵਾਉਣਾ ਹੈ, ਹਰ ਹਰੀ ਰੂਪ ਵਰ ਪਤੀ ਨੂੰ ਪਾਏ ਪਾ ਲਿਆ ਹੈ।
ਤਾਂ ਹਰ ਰਸ ਮਨ ਵਸਾਇਆ,
ਤਾਂ ਪਤੀ ਦੇ ਹਰ ਪਰਮੇਸ਼ਰ ਵਾਹਿਗੁਰੂ ਦੇ ਰਸ ਨੂੰ ਉਹਨਾਂ ਨੇ ਮਨ ਮੰਨਣ ਕਰਕੇ ਮਨ ਵਿੱਚ ਵਸਾਇਆ ਵਸਾ ਲਿਆ ਹੈ।
ਕਹੋ ਨਾਨਕ ਗੁਰ ਸ਼ਬਦ ਸਵਾਰੀ।
ਸਤਿਗੁਰੂ ਗੁਰੂ ਸਾਹਿਬ ਜੀ ਕਥਨ ਕਰਦੇ ਗੁਰੂ ਅਮਰਦਾਸ ਜੀ ਕਿ ਜਿਸ ਨੇ ਜਿਸ ਦੀ ਗੁਰ ਸ਼ਬਦ ਦੀ, ਸਤਿਗੁਰੂ ਜੀ ਨੇ ਇਹ ਕਥਨ ਕੀਤਾ ਹੈ ਕਿ ਜਿਸ ਦੀ ਗੁਰ ਸ਼ਬਦ ਦੀ, ਜਿਹੜਾ ਗੁਰੂ ਸਾਹਿਬ ਜੀ ਨੇ, ਸਗੁਰੂ ਕੌਣ? ਸਤਿਗੁਰੂ ਜੀ। ਸਤਿਗੁਰੂ ਜੀ ਨੇ ਸ਼ਬਦ ਉਪਦੇਸ਼ ਦੇ ਕੇ ਬੁੱਧੀ ਜ਼ਿੰਦਗੀ ਸਵਾਰੀ ਸਵਾਰ ਦਿੱਤੀ ਹੈ ਜਿਸ ਜਗਿਆਸੂ ਦੀ, ਤੇ ਉਹ ਫਿਰ ਕਹਿੰਦੇ ਨੇ
ਸਫਲਿਓ ਜਨਮ ਸਵਾਇਆ।
ਉਹਨਾਂ ਦਾ ਸਵਾਇਆ ਸਾਰਾ ਹੀ ਜੀਵਨ, ਭਾਵ ਮਨੁੱਖਾ ਜਨਮ ਸਫਲਿਓ, ਗਿਆਨ ਫਲ ਦੇ ਸਹਿਤ ਗਿਆਨ ਫਲ ਦੇ ਹੋ ਗਿਆ, ਤੇ ਮੁਕਤੀ ਰੂਪੀ ਫਲ ਦੇ ਸਹਿਤ ਹੋ ਗਿਆ ਹੈ।
ਦੂਜੜੈ ਕਾਮਣ ਭਰਮ ਭੁੱਲੀ।
ਜਿਹੜੀ ਮਨਮੁੱਖ ਰੋਗ ਕਾਮਣੀ ਇਸਤਰੀ ਦੂਜੜੈ ਦਵੈਸ਼ ਭਾਵ ਵਿੱਚ ਲੱਗ ਕੇ ਭਰਮ ਭੁਲੇਖੇ ਵਿੱਚ ਭੁੱਲੀ ਹੋਈ ਹੈ।
ਹਰ ਵਰ ਨਾ ਪਾਏ ਰਾਮ।
ਉਹ ਰਾਮ ਰਮੇ ਹੋਏ ਹਰ ਹਰੀ ਪਰਮੇਸ਼ਰ ਵਾਹਿਗੁਰੂ, ਵਾਹਿਗੁਰੂ ਰੂਪੀ ਵਰ ਪਤੀ ਨੂੰ, ਤੇ ਉਹਨਾਂ ਨੇ ਹਰ ਵਰ ਨਾ ਪਾਏ ਰਾਮ, ਨਹੀਂ ਪਾ ਸਕਦੀ ਹੈ ਮਨਮੁਖਤਾ ਕਰਕੇ।
ਕਾਮਣ ਗੁਣ ਨਾਹੀ।
ਕਿਉਂਕਿ ਮਨਮੁਖ ਰੂਪ ਕਾਮਣੀ ਇਸਤਰੀ ਵਿੱਚ ਕੋਈ ਸ਼ੁਭ ਗੁਣ ਨਾਹੀ ਨਹੀਂ ਹੈ, ਜਿਸ ਕਰਕੇ
ਵਿਥਾ ਜਨਮ ਗਵਾਏ ਰਾਮ।
ਇਸ ਕਰਕੇ ਇਹ ਰਾਮ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਆਪਣਾ ਮਨੁੱਖਾ ਜਨਮ ਬੇਅਰਥੀ ਗਵਾਏ ਗਵਾ ਲਿਆ, ਕਿਸੇ ਅਰਥ ਨਾ ਲੱਗਾ।
ਬਿਰਥਾ ਜਨਮ ਗਵਾਏ ਮਨਮੁਖ ਇਆਣੀ।
ਮਨਮੁਖ ਇਆਣੀ ਅਗਿਆਤ ਬੇਸਮਝ ਇਸਤਰੀ ਦੀ ਜਿਹੜੀ ਬੁੱਧੀ ਸ਼ਾਸਤਰ ਗਿਆਨ ਤੋਂ ਹੀਣੀ ਹੋਣ ਕਰਕੇ, ਤੇ ਉਹਨਾਂ ਨੇ ਫਿਰ ਮਨੁੱਖਾ ਜਨਮ ਬਿਰਥਿਆ ਵਿਅਰਥੀ ਗਵਾਏ ਗਵਾ ਲਿਆ ਹੈ।
ਔਗਣਵੰਤੀ ਝੂਰੇ।
ਤੇ ਉਹ ਫਿਰ ਔਗਣਾ ਦੇ ਵਿੱਚ ਪ੍ਰਵਿਰਤ ਹੋ ਕਰਕੇ ਝੂਰੇ ਝੂਰਦੀ ਹੈ। ਚੂਰਨਾ ਪਛਤਾਵਾ ਹੁੰਦਾ ਹੈ, ਤੇ ਵਾਰ ਵਾਰ ਪਛਤਾਈ ਜਾਣਾ ਤੇ ਨਾਲੇ ਰੋਈ ਜਾਣਾ, ਇਹਨੂੰ ਚੁਰ ਚੁਰ ਕੇ ਰੋਣਾ ਕਹਿੰਦੇ ਆ। ਝੋਰਾ ਲੱਗ ਗਿਆ, ਚਿੰਤਾ ਹੀ ਖਾ ਕੇ ਵੜ ਵੜ ਕੇ ਖਾ ਰਹੀ ਹੈ, ਔਗਣਾ ਵਾਲਿਆਂ ਨੂੰ ਇਉਂ ਝੂਰਨਾ ਪਵੇਗਾ।
ਆਪਣਾ ਸਤਿਗੁਰ ਸੇਵਾ ਸਦਾ ਸੁਖ ਪਾਇਆ।
ਜਿਸ ਜਗਿਆਸੂ ਰੂਪ ਇਸਤਰੀ ਨੇ ਆਪਣਾ ਜਾਣ ਕੇ ਸੱਚੇ ਸਤਿਗੁਰਾਂ ਦਾ ਸੇਵ ਸੇਵਨ ਕੀਤਾ ਹੈ, ਉਸਨੇ ਸਦਾ ਹਮੇਸ਼ਾ ਹੀ ਆਤਮ ਸੁਖ ਆਨੰਦ ਨੂੰ ਪਾਇਆ ਪਾਉਣਾ ਕੀਤਾ ਹੈ, ਅਤੇ ਉਸਨੇ
ਤਾਂ ਫਿਰ ਮਿਲਿਆ ਹਦੂਰੇ,
ਤੇ ਫਿਰ ਉਸਨੇ ਤਾਂ ਫਿਰ ਪਤੀ ਅਕਾਲ ਪੁਰਖ ਆਤਮਾ ਰੂਪ ਹੋਣ ਕਰਕੇ ਹਦੂਰੇ ਨੇੜੇ ਹੋਈ ਮਿਲਿਆ ਮਿਲ ਗਿਆ, ਕਿਉਂਕਿ ਹੈ ਤਾਂ ਹਿਰਦੇ ਦੇ ਵਿੱਚ ਸਖਿਆਤਾਕਾਰ ਹੋ ਗਿਆ ਹੈ।
ਦੇਖ ਪਿਰ ਵਿਕਸੀ ਅੰਦਰੋਂ ਸਰਸੀ।
ਤਾਂ ਜਗਿਆਸੂ ਰੂਪ ਇਸਤਰੀ ਦੇ ਚਿੱਤ ਦੀ ਬਿਰਤੀ ਵਾਹਿਗੁਰੂ ਪਿਰ ਪਤੀ ਨੂੰ ਵੇਖ ਕਰਕੇ ਪ੍ਰਸੰਨ ਹੋ ਗਈ। ਵਿਕਸੀ ਨਾਮ ਪ੍ਰਸੰਨ ਹੋਣ ਦਾ, ਖਿੜਨ ਦਾ ਹੈ, ਪ੍ਰਸੰਨ ਹੋ ਗਈ, ਤੇ ਹਿਰਦੇ ਦੇ ਅੰਦਰੋਂ ਫਿਰ ਅੰਦਰੋਂ ਹੀ ਸਾਹ ਸਹਿਤ ਰਸੀ ਰਸ ਦੇ ਸਹਿਤ ਹੋ ਗਈ ਹੈ।
ਸੱਚਾ ਸ਼ਬਦ ਸੁਭਾਏ।
ਉਹ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਸੁਭਾਏ ਸੁਤੇ ਹੀ ਪ੍ਰਕਾਸ਼ ਹੋ ਗਿਆ ਹੈ।
ਨਾਨਕ ਵਿਣ ਨਾਵੈ ਕਾਮਣ ਭਰਮ ਭੁਲਾਣੀ।
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਨਾਮ ਤੋਂ ਬਿਨਾਂ, ਨਾਮ ਤੋਂ ਬਗੈਰ ਮਨਮੁਖ ਕਾਮਣ ਇਸਤਰੀ ਭਰਮ ਦੀ ਭੁਲਾਈ ਭੁੱਲਣ ਵਿੱਚ ਆਈ ਹੋਈ ਹੈ।
ਮਿਲ ਪ੍ਰੀਤਮ ਸੁਖ ਪਾਏ।
ਜਦੋਂ ਪ੍ਰੀਤਮ ਪ੍ਰੇਮ ਪ੍ਰੀਤ ਦੇ ਅਸਪਦ ਰੂਪ ਪਿਆਰੇ ਵਾਹਿਗੁਰੂ ਦੇ ਨਾਲ ਮਿਲਾਪ ਹੋਵੇਗਾ ਤਾਂ ਸੁਖਾਂ ਨੂੰ ਪਾਏ ਪਾ ਸਕਦੀ ਹੈ। ਉਹ ਤੋਂ ਬਿਨਾਂ ਸੁੱਖ ਨਹੀਂ ਪ੍ਰਾਪਤ ਹੋਣਾ ਕਿਸੇ ਪ੍ਰਕਾਰ ਵੀ। ਇਹ ਭੁਲੇਖੇ ਦੇ ਵਿੱਚ ਜੀਵ ਰੁਸਤ ਇਸ ਤਰ੍ਹਾਂ ਦੀ ਪਈ ਹੋਈ ਹੈ।
ਫਿਰ ਸੰਗ ਕਾਮਣ ਜਾਣਿਆ
ਤੇ ਫਿਰ ਸੰਗ ਕਾਮਣ ਜਾਣਿਆ। ਜਿਸ ਵੇਲੇ ਜਗਿਆਸਰੂ ਕਾਮਣ ਇਸਤਰੀ ਤੇ ਇਸਤਰੀ ਨੂੰ ਰਾਮ ਪਰਮੇਸ਼ਵਰ ਦੇ ਗੁਰ ਸ਼ਬਦ ਦੇ ਉਪਦੇਸ਼ ਦੇ ਮੇਲ ਮਿਲਾਪ ਵਿੱਚ ਮਿਲਾਉਣਾ ਕੀਤਾ ਹੈ। ਸਾਰੀ ਤੁਕ ਬੋਲੋ ਜੀ।
ਫਿਰ ਸੰਗ ਕਾਮਣ ਜਾਣਿਆ ਗੁਰ ਮੇਲ ਮਿਲਾਈ ਰਾਮ।
ਜਿਸ ਵੇਲੇ ਜਗਿਆਸੂ ਰੂਪ ਕਾਮਣ ਇਸਤਰੀ ਨੂੰ ਰਾਮ ਪਰਮੇਸ਼ਵਰ ਨੇ ਗੁਰ ਸਤਿਗੁਰਾਂ ਦੇ ਸ਼ਬਦ ਦੇ ਮੇਲ ਮਿਲਾਪ ਵਿੱਚ ਮਿਲਾਈ ਮਿਲਾਉਣਾ ਕੀਤਾ, ਜਾਂ ਫਿਰ ਗੁਰੂ ਸਾਹਿਬ ਜੀ ਦੇ ਤੂੰ ਪਦ ਦੇ ਲੱਖ ਅਰਥ, ਗੁਰੂ ਸਾਹਿਬ ਜੀ ਨੇ ਤੂੰ ਪਦ ਦੇ ਲੱਖ ਅਰਥ ਤੇ ਤਤ ਪਦ ਦੇ ਲੱਖ ਅਰਥ ਬ੍ਰਹਮ ਦੇ ਨਾਲ ਮਿਲਾ ਦਿੱਤਾ ਹੈ। ਇਹ ਜਣਾ ਦਿੱਤਾ ਹੈ ਅਪਰੋਕਸ਼ ਬ੍ਰਹਮ ਗਿਆਨ, ਤੂੰ ਸਦਾ ਸਲਾਮਤ ਨਿਰੰਕਾਰ ਦੇ ਵਿੱਚ ਵੀ ਇਹੀ ਦੋਨੇ ਗੱਲਾਂ ਨੇ। ਉਹ ਜਗਿਆਸੂ ਰੂਪ ਇਸਤਰੀ ਨੇ ਪਿਰਪਤੀ ਅਕਾਲ ਪੁਰਖ ਨੂੰ ਸੰਗ ਨਾਲ ਹੀ ਜਾਣਿਆ, ਜਾਣ ਲਿਆ ਹੈ, ਪ੍ਰਤੱਖ ਹੋ ਗਿਆ ਹੈ।
ਅੰਤਰ ਸ਼ਬਦ ਮਿਲੀ
ਤੇ ਜਗਿਆਸੂ ਰੂਪ ਇਸਤਰੀ ਗੁਰਾਂ ਦੇ ਸ਼ਬਦ ਉਪਦੇਸ਼ ਦੀ ਹਿਰਦੇ ਅੰਦਰ, ਜਦੋਂ ਹਿਰਦੇ ਦੇ ਅੰਦਰ ਅੰਤਰ ਕੀ ਵਿੱਚ ਕਮਾਈ ਕਰਕੇ ਪਤੀ ਪ੍ਰਭ ਨਾਲ ਮਿਲੀ, ਮਿਲ ਗਈ ਹੈ।
ਸਹਿਜੇ ਤਪਤ ਬੁਝਾਈ ਰਾਮ।
ਉਸ ਵੇਲੇ ਫਿਰ ਉਹਦੀ ਰਾਮ ਪਰਮੇਸ਼ਰ ਨੇ ਸਹਿਜੇ ਸੁਤੇ ਸਿੱਧ ਹੀ ਜਿਹੜੀ ਵਿਛੋੜੇ ਦੀ ਤਪਤ ਸੀ ਇਹ ਬੁਝਾ ਦਿੱਤੀ ਹੈ, ਬੁਝਾਈ। ਇਹਨੂੰ ਪੋਲਾ ਹੀ ਬੋਲਣਾ ਭਾਈ, ਬੁਝਾਈ ਤਪਸ਼ ਦੇ ਨਾਲ ਹੈ ਤੇ ਇਹਨੂੰ ਬੁਝਾਈ ਕਸਕੇ ਨਾ ਹੋ ਜਾਵੇ ਪਾਠ। ਇਹ ਤਪਤ ਬੁਝਾ ਦਿੱਤੀ ਹੈ, ਜਿਵੇਂ ਅੱਗ ਦੇ ਉੱਤੇ ਪਾਣੀ ਪਾਤੇ ਕੇ ਅੱਗ ਬੁਝਾ ਦਿੱਤੀ, ਇਉਂ ਬੁਝਾ ਦਿੱਤੀ ਹੈ ਤਪਸ਼ ਜਿਹੜੀ ਸੀ। ਕਲ ਤਾਤੀ ਠੰਡਾ ਹਰ ਨਾਉ, ਪਰਮੇਸ਼ਵਰ ਦਾ ਨਾਮ ਹੈ ਭਾਈ ਇਹ ਤਪਸ਼ਾਂ ਨੂੰ ਬੁਝਾਉਣ ਵਾਲਾ, ਹੋਰ ਕੋਈ ਕਿਵੇਂ ਇਹ ਤਪਸ ਬੁਝਾ ਸਕਦਾ ਹੈ।
ਸ਼ਬਦ ਤਪਤ ਬੁਝਾਈ ਅੰਤਰ ਸ਼ਾਂਤ ਆਈ।
ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਨੇ ਵਿਛੋੜੇ ਜੀ ਦੀ ਤਪਤ ਤਪਸ਼ੀ ਬੁਝਾਈ ਮੇਟ ਦਿੱਤੀ। ਜਿਸ ਵੇਲੇ
ਸ਼ਬਦ ਤਪਤ ਬੁਝਾਈ ਅੰਤਰ ਸ਼ਾਂਤ ਆਈ,
ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਨੇ ਵਿਛੋੜੇ ਦੀ ਤਪਸ਼ੀ ਜਿਹੜੀ ਉਹ ਮੇਟ ਦਿੱਤੀ, ਉਸ ਨੂੰ ਹਿਰਦੇ ਦੇ ਅੰਤਰ ਵਿੱਚੋਂ ਸਰੂਪ ਦੀ ਪ੍ਰਾਪਤੀ ਕਰਕੇ ਸ਼ਾਂਤ ਸ਼ਾਂਤੀ ਆ ਗਈ ਹੈ।
ਸਹਿਜੇ ਹਰ ਰਸ ਚਾਖਿਆ
ਤੇ ਉਸ ਨੇ ਫਿਰ ਸਹਿਜ ਸੁਤੇ ਸਿੱਧ ਹੀ ਹਰੀ ਪਰਮੇਸ਼ਰ ਦੇ ਪ੍ਰੇਮ ਰਸ ਨੂੰ ਚਖਣਾ ਕੀਤਾ, ਭਾਵ ਕੀ ਧਾਰਨ ਕਰ ਲਿਆ ਹੈ।
ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ।
ਜਿਸ ਜਗਿਆਸੂ ਰੂਪ ਇਸਤਰੀ ਨੇ ਤਾਰੀ ਬੋਲਦੇ
ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ ਸੱਚਾ ਸ਼ਬਦ ਸੁਭਾਖਿਆ।
ਜਿਸ ਜਗਿਆਸੂ ਰੂਪ ਇਸਤਰੀ ਨੇ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਅਭਿਆਸ ਦੁਆਰਾ ਸੁਭਾਖਿਆ ਚੰਗੀ ਤਰ੍ਹਾਂ ਬਿਆਨ ਕੀਤਾ ਹੈ। ਸੋ ਭਾਖਿਆ ਸੋ ਭਰੀ ਪ੍ਰਕਾਰ ਭਾਖਿਆ ਉਚਾਰਨ ਕੀਤਾ ਹੈ। ਉਸਨੇ ਆਪਣੇ ਪ੍ਰੀਤਮ ਪਿਆਰੇ ਗੁਰਾਂ ਦੇ ਨਾਲ ਮਿਲ ਮਿਲਾਪ ਕਰਕੇ ਸਦਾ ਹਮੇਸ਼ਾ ਵਾਹਿਗੁਰੂ ਪਤੀ ਦੇ ਰੰਗ ਆਨੰਦ ਨੂੰ ਮਾਣੇ ਮਾਨਣਾ ਕੀਤਾ ਹੈ। ਇਹ ਵਾਹਿਗੁਰੂ ਦੇ ਮਿਲਾਪ ਦਾ ਆਨੰਦ ਦਾ ਤਰੀਕਾ ਦੱਸਿਆ ਹੈ ਕਿ ਇਹ ਤਰੀਕੇ ਦੇ ਨਾਲ ਵਾਹਿਗੁਰੂ ਦੇ ਆਨੰਦ ਨੂੰ ਮਾਣਿਆ ਜਾਂਦਾ ਹੈ।
ਪੜ ਪੜ ਪੰਡਿਤ ਮੋਨੀ ਥਾਕੇ,
ਇਹਨੂੰ ਭਾਈ ਪੜ ਪੜ ਪਾਠ ਨਾ ਬਣੇ, ਪੜ ਪੜ ਪੰਡਿਤ ਵਿਦਵਾਨ ਲੋਕ, ਤੇ ਪੜ ਕਰਕੇ ਚਾਰੇ ਵੇਦਾਂ ਨੂੰ, ਪੜ ਕਰਕੇ ਛੇ ਸ਼ਾਸਤਰਾਂ ਨੂੰ, ਇਉਂ ਫਿਰ ਉਹਨਾਂ ਨੇ ਵਾਰ ਵਾਰ ਇਹਨਾਂ ਗ੍ਰੰਥਾਂ ਨੂੰ ਪੜ ਪੜ ਕੇ ਉਹ ਵੀ ਥੱਕ ਗਏ ਪੜਨ ਵਾਲੇ। ਜਿਹੜੇ ਮੌਨੀ ਚੁੱਪ ਰਹਿਣ ਵਾਲੇ ਨੇ ਵੀ ਅਸੀਂ ਤਾਂ ਬੋਲਣੇ ਨਹੀਂ ਕਿਸੇ ਨਾਲ, ਮੌਨ ਧਾਰੀ, ਉਹ ਵੀ ਸਮਾਧੀਆਂ ਲਾ ਲਾ ਕੇ ਥੱਕ ਗਏ ਪਰ ਬਣਿਆ ਕੁਛ ਨਾ। ਤੇ ਇਸ ਪ੍ਰਕਾਰ ਫਿਰ ਜਿਹੜੇ ਭੇਖ ਧਾਰਨ ਕਰਨ ਵਾਲੇ ਨੇ ਉਹਨਾਂ ਦੀ ਬਾਬਤ ਵੀ ਦੱਸਦੇ ਹੈ।
ਭੇਖੀ ਮੁਕਤ ਨਾ ਪਾਈ,
ਜਿਹੜੇ ਭੇਖੀ ਨੇ ਭੇਖ ਬਣਾ ਬਣਾ ਕੇ, ਉਹ ਵੀ ਲਿਬਾਸ ਬਣਾ ਬਣਾ ਕੇ, ਤੇ ਜਿਵੇਂ ਕੋਈ ਜੋਗੀ ਜੰਗਮ ਸਰੇਵੜੇ ਆਦਿ, ਇਹਨਾਂ ਨੇ ਕਿਸੇ ਨੇ ਵੀ ਮੁਕਤੀ ਨਹੀਂ ਪਾਈ ਹੈ। ਸ਼ਬਦ ਦੀ ਕਮਾਈ ਤੋਂ ਬਿਨਾਂ ਮੁਕਤੀ ਮਿਲਦੀ ਨਹੀਂ ਹੈ, ਨਾ ਇਕੱਲਾ ਪੜ੍ਹਨ ਦੇ ਨਾਲ, ਨਾ ਯੋਗ ਦੇ ਚਿੰਨ ਧਾਰਨ ਕਰਨ ਦੇ ਨਾਲ, ਨਾ ਮੌਨ ਧਾਰਨ ਕਰਨ ਦੇ ਨਾਲ। ਜ਼ਬਾਨ ਰੱਖ ਲਈ, ਬੰਦ ਕਰ ਲਈ ਹੈ, ਪਰ ਮਨ ਨੂੰ ਕੌਣ ਬੰਦ ਕਰੂਗਾ ਭਾਈ? ਮਨ ਤਾਂ ਜਿਹੜਾ ਉਹ ਮਨ ਤਾਂ ਬੋਲ ਰਿਹਾ, ਬੋਲਣ ਵਾਲੀ ਚੀਜ਼ ਬੋਲ ਰਹੀ ਹੈ, ਤੂੰ ਜ਼ਬਾਨ ਬੰਦ ਕਰਕੇ ਕੀ ਕਰੇ? ਜ਼ਬਾਨ ਤਾਂ ਉਹੀ ਕੁਛ ਬੋਲਦੀ ਹੈ ਜਿਹੜਾ ਤੇਰੇ ਮਨ ਦੇ ਵਿੱਚ ਬੋਲ ਰਿਹਾ, ਇਹ ਤਾਂ ਬਾਹਰ ਪ੍ਰਗਟ ਕਰ ਰਹੀ ਹੈ। ਵੀ ਮਨ ਦੇ ਵਿੱਚ ਕੀ ਬੋਲ ਰਿਹਾ ਉਹਨੂੰ ਪ੍ਰਗਟ ਕਰ ਰਹੀ ਹੈ। ਸੋ ਇਸ ਕਰਕੇ ਜਦੋਂ ਉੱਥੇ ਆਵਾਜ਼ ਬੰਦ ਹੋ ਗਈ, ਉੱਥੇ ਸ਼ਬਦ ਚਲਿਆ ਗਿਆ, ਤੇ ਮਨ ਦਾ ਸੰਕਲਪਾਂ ਵਿਕਲਪਾਂ ਤੋਂ ਮਿਟਣਾ ਹੀ ਮਨ ਦਾ ਚੁੱਪ ਕਰਨਾ ਹੈ, ਫਿਰ ਸ਼ਾਂਤੀ ਹੋ ਸ਼ਾਂਤੀ ਹੈ। ਤੇ ਇਸ ਪ੍ਰਕਾਰ ਹੋਣ ਕੇ ਦੱਸਦੇ ਹਨ ਤਾਂ ਸ਼ਾਂਤੀ ਮਿਲਦੀ ਹੈ, ਭੇਖੀ ਮੁਕਤੀ ਨਹੀਂ ਮਿਲਦੀ, ਨਾ ਮੋਹਨੀ ਬਣਾ ਕੇ ਮੋਹਨ ਧਾਰਨ ਕਰਕੇ। ਪਰ ਜਿਹਨਾਂ ਦਾ ਮੋਹਨ ਧਾਰਿਆ ਕਿਤੇ ਨਾ ਕਿਤੇ ਅਚਾਨਕ ਬੋਲਿਆ ਜਾਂਦਾ, ਉਹਨੂੰ ਕਿਹਾ ਵੀ ਤੇਰੇ ਨਾਲੇ ਮੋਹਨ ਧਾਰਿਆ, ਉਹ ਕਹਿੰਦਾ ਵੀ ਮੈਂ ਭੁੱਲ ਗਿਆ ਸੀ ਵੀ ਇਸ ਕਰਕੇ ਮੇਰੇ ਤੋਂ ਬੋਲ ਹੋ ਗਿਆ, ਹੁਣ ਗਾਹਾਂ ਨੂੰ ਨਹੀਂ ਬੋਲਦਾ। ਇਹ ਐਵੇਂ ਪਖੰਡੀ ਹੈ। ਇਸ ਪ੍ਰਕਾਰ ਦਾ ਜਿਹੜਾ ਅੱਗੇ ਲੋਕਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਪ੍ਰਭਾਵ ਹੁੰਦਾ ਸੀ, ਹੁਣ ਜੇ ਚੁੱਪ ਕਰਕੇ ਮੈਂ ਗੂੰਗੇ ਥੋੜੇ ਫਿਰਦੇ ਆ, ਫਿਰ ਉਹਨਾਂ ਨੂੰ ਰੱਬ ਮਿਲ ਗਿਆ। ਆ ਜਾਨਵਰ ਜਿਹੜੇ, ਚਲੋ ਇਹ ਤਾਂ ਮਾੜਾ ਮੋਟੇ ਪੰਛੀ ਬੋਲਦੇ ਆ, ਜਿਹੜੇ ਪਸ਼ੂ ਨੇ ਜੀਵੀ ਨਹੀਂ ਉਲਟਦੀ, ਉਹਨਾਂ ਦੀ ਆਵਾਜ਼ ਨਹੀਂ ਕੋਈ, ਮਾੜਾ ਮੋਟਾ ਕੰਠ ਚੋਂ ਨਿਕਲਦੀ ਹੈ ਥੋੜੀ ਬਹੁਤ ਆਵਾਜ਼, ਉਹ ਤਾਂ ਮੋਹ ਨਹੀਂ ਰਹਿੰਦੇ ਹਰ ਵਕਤ, ਬਿਰਛ ਕਦੇ ਬੋਲਦੇ ਨਹੀਂ, ਗੱਲਾਂ ਹੀ ਨਹੀਂ ਕਰਦੇ। ਇਸ ਕਰਕੇ ਸੋ ਇਕਾਂਤੀ ਜੀ ਸਿਰੇ ਦਾ ਇਕਾਂਤੀ ਵੀ ਅਸਲ ਉਹੀ ਹੈ ਜਿਹਦਾ ਹਿਰਦਾ ਟਿਕ ਗਿਆ ਹੈ। ਮੋਨੀ ਹੋਏ ਬੈਠਾ ਇਕਾਂਤੀ, ਹਿਰਦੇ ਕਲਪਨ ਗੰਠਾ, ਹਿਰਦੇ ਚ ਤਾਂ ਗੰਢ ਵਧੀ ਪਈ ਹੈ, ਉਹ ਫਿਰ ਕਾਹਦਾ ਮੋਨ ਹੈ।
ਨਾਨਕ ਬਿਨ ਭਗਤੀ ਜਗ ਬੋਰਾਨਾ,
ਮਹਾਰਾਜ ਕਹਿੰਦੇ ਵੀ ਭਗਤੀ ਤੋਂ ਬਿਨਾਂ ਸੰਸਾਰ ਜਿਹੜਾ ਹੈ ਨਾ, ਬੌਰਾਨਾ ਝੱਲੇ ਨੂੰ ਕਹਿੰਦੇ ਨੇ, ਇਹ ਜਗ ਸੰਸਾਰ ਪਰਮੇਸ਼ੁਰ ਦੀ ਭਗਤੀ ਤੋਂ ਬਿਨ ਬਗੈਰ ਹੰਗਤਾਂ ਨੇ ਕਮਲਾ ਹੀ ਬਣਾਇਆ ਪਿਆ, ਕਮਲਪਣੇ ਵਿੱਚ ਬੌਰਾਨਾ ਕਮਲਾ ਝੱਲਾ ਹੀ ਹੋ ਰਿਹਾ ਹੈ। ਇਸ ਕਰਕੇ ਕਈ ਥਾਂ ਤੇ ਹੋਰ ਵੀ ਇਸ ਨੂੰ ਝੱਲਾ ਕਿਹਾ, ਚਿਤ ਚੇਤ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਬਾਵਰਿਆ ਝੱਲੈ ਤੂੰ। ਇਸ ਕਰਕੇ ਕਿਉਂਕਿ ਭਗਤੀ ਤੋਂ ਬਿਨਾਂ ਇਹ ਸਦਾਪਣ ਠੀਕ ਨਹੀਂ ਹੁੰਦਾ। ਜਿਵੇਂ ਪਾਗਲ ਕਈ ਕਿਸਮ ਦੇ ਹੁੰਦੇ ਨੇ, ਕਈ ਪਾਗਲ ਇਹੋ ਜਿਹੇ ਹੁੰਦੇ, ਪਾਗਲ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਪਾਗਲ ਕਿਸਮਾਂ ਨੇ, ਚਕਰਤ ਹੋ ਜਾਂਦੇ ਨੇ। ਤੋ ਇਸ ਪ੍ਰਕਾਰ ਇਹ ਪਾਗਲਪਣ ਇਹੋ ਜਿਹਾ ਹੈ ਵੀ ਪਾਗਲ ਤਾਂ ਦੂਸਰੇ ਨੂੰ ਇੰਨਾ, ਮਤਲਬ ਦੂਸਰੇ ਨੂੰ ਪਾਗਲ ਬਣਾ ਜਾਂਦਾ। ਕਈ ਵਾਰੀ ਪਾਗਲ ਐਡੇ ਚੁਸਤ ਚਲਾਕ ਤੇ ਪਾਗਲ ਦੇਖੇ ਗਏ ਹੈ, ਤੇ ਇਹਨਾਂ ਦਾ ਵਾਹਿਗੁਰੂ ਇਹ ਕਿਰਪਾ ਕਰੇ ਵੀ ਐਸੀਆਂ ਉਹਨਾਂ ਦੀਆਂ ਕਹਾਣੀਆਂ ਪਾਗਲਾਂ ਦੀਆਂ ਨਾ ਬਈ ਸੁਣ ਕੇ ਇਤਬਾਰ ਨਹੀਂ ਹੁੰਦਾ ਵੀ ਐਂ ਹੋ ਜੂਗਾ। ਅਮਲੇ ਕੋਲੇ ਨਗਰ ਉੱਥੇ ਇੱਕ ਪਾਗਲ ਹੋਇਆ ਵਾ ਸੀ, ਤੇ ਉਹ ਇਕੱਠੇ ਹੋ ਕੇ ਰਿਸ਼ਤੇਦਾਰ ਕਹਿੰਦੇ ਭਾਈ ਜਵਾਨ ਬੰਦਾ ਹੈ, ਜ਼ਿੰਦਗੀ ਬਰਬਾਦ ਹੋ ਰਹੀ ਹੈ ਇਹਦੀ, ਵੀ ਇਹਦੇ ਤੁਸੀਂ ਬਿਜਲੀਆਂ ਲਵਾਓ, ਇੱਕਣ ਤਾਂ ਠੀਕ ਨਹੀਂ ਹੈ। ਉਹ ਕਹਿੰਦੇ ਵੀ ਕਾਬੂ ਕਰਨਾ ਬੜਾ ਔਖਾ, ਚਲੋ ਉਹ ਬੜਾਇਆ ਕੰਮ ਦੇ ਦਿੰਦਾ ਸੀ ਥੋੜ੍ਹਾ ਬਹੁਤ। ਉਹਨੂੰ ਕਹਿੰਦੇ ਵੀ ਚੱਲ ਆਪਾਂ ਚੱਲਣਾ ਸ਼ਹਿਰ ਨੂੰ, ਤੇ ਜਿਉਂ ਲੱਗਿਆ ਤਿਆਰੀ ਕਰਨ, ਪ੍ਰੈਸ ਕੀਤੇ ਕੱਪੜੇ, ਪੈਂਟ ਸ਼ਰਟ ਪਾਈ, 50 ਲਾਈ, ਪੱਗ ਬੰਨੀ, ਪੂਰਾ ਇਉਂ ਲੱਗੇ ਵੀ ਜਿਵੇਂ ਕੋਈ ਅਵਸਰ ਆਉਂਦਾ। ਉਹ ਦੂਆ ਜਿਹੜਾ ਸੀ ਭਰਾ, ਉਹ ਵਿਚਾਰਾ ਸਿੱਧਾ ਸਾਧਾ ਲੱਗਦਾ ਸੀ, ਖੇਤੀ ਕਰਨ ਵਾਲਾ ਬੰਦਾ, ਲੈ ਕੇ ਡਾਕਟਰ ਨਾਲ ਗੱਲ ਕਰੀ ਹੋਈ ਸੀ, ਉਹ ਲੁਧਿਆਣੇ ਲੈ ਗਏ। ਉੱਥੇ ਡਾਕਟਰ ਬੜਾ ਸਿਆਣਾ ਸੀ ਪਾਗਲਾਂ ਦਾ, ਉਹ ਜਦੋਂ ਉੱਥੇ DMC ਦੇ ਵਿੱਚ ਲੈ ਕੇ ਗਏ, ਹੁਣ ਦੋ ਜਣੇ ਸੀ, ਉਹ ਤਿਆਰੀ ਤਾਂ ਕਰੀ ਸੀ, ਹੁਣ ਡਾਕਟਰ ਨੇ ਤਾਂ ਪੁੱਛਣਾ ਸੀ, ਕਹਿੰਦਾ ਤੁਹਾਡੇ 'ਚ ਪਾਗਲ ਕੌਣ ਹੈ? ਉਹ ਜਿਹੜਾ ਪਾਗਲ ਸੀ ਉਹਨੇ ਉਹਦੇ 'ਚ ਨਹੀਂ ਉਂਗਲ ਕਰਤੀ, ਕਹਿੰਦਾ ਇਹ ਹੈ। ਉਹ ਡਾਕਟਰ ਨੇ ਫੜ ਕੇ ਉਲਟਾ ਲਿਆ, ਉਹਦੇ ਬਿਜਲੀ ਲਾਤੀ, ਝੱਗ ਮੂੰਹ 'ਤੇ ਆਵੇ ਬੁਰਾ ਹਾਲ, ਜਿਹੜਾ ਪਾਗਲ ਸੀ ਉਹ ਨੱਠ ਗਿਆ ਉੱਥੇ ਦਰਖਤ 'ਤੇ ਚੜਿਆ ਹੋਇਆ ਉੱਪਰ, ਬੜੇ ਬੜੇ ਦਰਖਤ ਸੀ ਉੱਥੇ ਮੂਹਰੇ, ਹੁਣ ਤਾਂ ਸ਼ਹਿਰ ਵੱਡਾ ਹੋ ਗਿਆ। ਇਸ ਕਰਕੇ ਉਹ ਜਿੰਨੇ ਨੂੰ ਹੋਰ ਰਿਸ਼ਤੇ ਆਏ, ਇੰਨੇ ਨੂੰ ਜਦ ਸੁਰਤ ਸਰਤ ਆਈ, ਉਹ ਰੋਵੇ ਡਾਕਟਰ ਨੂੰ, ਕਹਿੰਦਾ ਉਹ ਕਹਿੰਦੇ ਰੋਂਦੇ ਕੀ ਹੈ, ਤੂੰ ਠੀਕ ਹੋ ਜਾਏਗਾ ਛੇਤੀ, ਕਹਿੰਦਾ ਠੀਕ ਹੋਏਗਾ, ਪਾਗਲ ਤਾਂ ਤੁਸੀਂ, ਕਹਿੰਦਾ ਭਜਾ ਤਾ ਮੇਰੇ ਬਿਜਲੀ ਰਾਤੀ ਤੁਸੀਂ। ਉਹ ਨਾਂ ਪੜਿਆ ਉਹਦਾ, ਉਹਦਾ ਲਿਖਾ ਕੇ ਗਏ ਸੀ, ਮੇਰਾ ਨਾਂ ਫਲਾਨਾ ਹੈ, ਕਹਿੰਦੇ ਓਹੋ, ਕਹਿੰਦੇ ਫਿਰ ਉਹ ਕਿੱਧਰ ਗਿਆ, ਕਹਿੰਦੇ ਲੱਭੋ ਕਿੱਧਰ, ਜਦ ਦੇਖਿਆ ਦਰਖਤ 'ਤੇ ਬੈਠਾ ਜਿਵੇਂ ਬਾਂਦਰ ਚੜੇ ਹੁੰਦੇ ਨੇ। ਜਾਣੀ ਕਹਿਣ ਦਾ ਮਤਲਬ ਵੀ ਪਾਗਲ ਬੰਦਾ ਚਲਾਕ ਬਹੁਤ ਹੁੰਦਾ, ਦੂਜੇ ਨੂੰ ਪਾਗਲ ਬਣਾ ਜਾਂਦਾ। ਇਹ ਕਿਸਮਾਂ ਨੇ ਪਾਗਲਾਂ ਦੀ, ਕਈ ਪਾਗਲ ਰੋਈ ਜਾਂਦੇ ਨੇ ਪਤਾ ਲੱਗ ਜਾਂਦਾ ਪਾਗਲ, ਕਈ ਹੱਸੀ ਜਾਂਦੇ ਨੇ, ਕਈ ਐਸੇ ਨੇ ਜਿਹੜੇ ਗੱਲ ਕਰਨ ਨੂੰ ਬਹੁਤ ਚਲਾਕ ਹੁੰਦੇ ਨੇ। ਅਤੇ ਇਸੇ ਤਰ੍ਹਾਂ ਸੰਸਾਰ ਹੈ ਤਾਂ ਪਾਗਲਾਂ ਦਾ ਹੀ, ਅਤੇ ਥੋੜ੍ਹੇ ਬਹੁਤ ਤਾਂ ਸਾਰੇ ਹੀ ਪਾਗਲ ਨੇ। ਜਦੋਂ ਜ਼ਿਆਦਾ ਪਾਗਲ ਹੁੰਦਾ ਸੰਗਲ ਉਦੋਂ ਲੱਗਦਾ ਹੈ। ਅਤੇ ਮਹਾਰਾਜ ਕਹਿੰਦੇ ਜਿੰਨੇ ਨਾਮ ਨੂੰ ਵਿਸਾਰਿਆ ਹੋਇਆ ਜਿਨ੍ਹਾਂ ਨੇ, ਉਹ ਸਮਝ ਲਓ ਵੀ ਫਿਰ ਇਹ ਭਗਤੀ ਤੋਂ ਬਿਨਾਂ, ਨਾਨਕ ਬਿਨ ਭਗਤੀ ਜਗ ਵੌਰਾਨਾ, ਸਾਰੇ ਹੀ ਕਮਲੇ ਹੈ, ਕੋਈ ਮਾਇਆ ਦੇ ਮੋਹ ਵਿੱਚ ਕਮਲਾ ਹੋਇਆ ਫਿਰਦਾ, ਕੋਈ ਵਿਸ਼ਿਆਂ 'ਚ ਕਮਲਾ ਹੋਇਆ ਫਿਰਦਾ, ਕੋਈ ਹੰਕਾਰ 'ਚ ਕਮਲਾ ਹੋਇਆ ਫਿਰਦਾ, ਕੋਈ ਲੋਭ 'ਚ ਕਮਲਾ ਹੋਇਆ ਫਿਰਦਾ, ਅਤੇ ਇਹ ਬਾਸ਼ਨਾ ਨੇ ਕਮਲੇ ਹੀ ਕੀਤੇ ਹੋਏ ਨਾ। ਸੱਚੇ ਸ਼ਬਦ ਮਿਲਾਈ, ਜਿਹੜੇ ਸੱਚੇ ਸ਼ਬਦ ਹੈ ਮਿਲ ਗਏ, ਉਹਦਾ ਪਾਗਲਪਣ ਠੀਕ ਹੋ ਕੇ ਵਾਹਿਗੁਰੂ ਦੇ ਵਿੱਚ ਉਹਦਾ ਮਿਲਾਪ ਹੁੰਦਾ ਹੈ।
ਸੱਚਾ ਸ਼ਬਦ ਮਿਲਾਈ,
ਤੇ ਉਹ ਫਿਰ ਸੱਚਾ ਸ਼ਬਦ ਗੁਰੂ ਦਾ ਉਪਦੇਸ਼ ਹੈ, ਉਹ ਸੱਚੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦੀ ਹੈ ਜਿਹੜੀ ਜੀਵ ਰੁਸ਼ ਦੀ, ਉਹਦੀ ਬਿਰਤੀ ਪਰਮੇਸ਼ਰ ਨੇ ਆਪਣੇ ਨਾਲ ਮਿਲਾਈ, ਵੀ ਇਹਦੀ ਕਮਾਈ ਪੂਰੀ ਹੋ ਗਈ, ਫਿਰ ਉਹ ਆਪਣੇ ਵਿੱਚ ਵਾਹਿਗੁਰੂ ਅਭੇਦ ਕਰ ਲੈਂਦਾ ਉਹਨਾਂ ਨੂੰ।
ਸਾ ਧਨ ਮਨ ਅਨੰਦ ਭਇਆ,
ਸਾ ਉਹ ਜਗਿਆਸੂ ਰੂਪ ਧਨ ਇਸਤਰੀ ਦੇ ਮਨ ਹਿਰਦੇ ਦੇ ਵਿੱਚ ਆਨੰਦ, ਇਹਦਾ ਭਾਈ ਧਿਆਨ ਰੱਖਣਾ ਹੈ ਵੀ ਜਿੱਥੇ ਤਾਂ ਟਿੱਪੀ ਲੱਗੀ ਹੋਵੇ ਉੱਥੇ ਆਨੰਦ ਕਹੋ, ਜਿੱਥੇ ਟਿੱਪੀ ਨਹੀਂ ਲੋਗੇ ਉੱਥੇ ਆਨੰਦ ਕਹੋ, ਜਿੱਥੇ ਆੜੇ ਨੂੰ ਨਾਲ ਕੰਨਾਂ ਲਿਖਿਆ ਉੱਥੇ ਆਨੰਦ ਕਹੋ। ਇਸ ਤਰ੍ਹਾਂ ਇਹ ਅੱਖਰ ਥੋੜ੍ਹਾ ਥੋੜ੍ਹਾ ਹੀ ਫਰਕ ਹੈ, ਸੰਥਿਆ ਪਕਾਉਣ ਵੇਲੇ ਜੇ ਤੁਸੀਂ ਚੰਗੀ ਤਰ੍ਹਾਂ ਪਕਾਓਗੇ ਭਾਈ ਚੰਗੇ ਰਹੋਗੇ, ਸਮਾਂ ਮਿਲਿਆ ਹੋਇਆ। ਤੇ ਇਸ ਕਰਕੇ ਸਾ ਤਨ ਮਨ ਆਨੰਦ ਭਇਆ, ਅਰਥ ਉਹੀ ਅਨੁਸਾਰ ਰਹਿੰਦੇ ਪਰ ਅੱਖਰ ਲਿਖੇ ਸੇ ਗਾਵਾਂ, ਅੱਖਰ ਉਵੇਂ ਬੋਲਣੇ ਜਿਵੇਂ ਮਹਾਰਾਜ ਨੇ ਲਿਖਿਆ। ਉਹ ਜਗਿਆਸੂ ਰੂਪ ਤਨ ਇਸਤਰੀ ਦੇ ਮਨ ਹਿਰਦੇ ਵਿੱਚ ਆਨੰਦ ਨਾਮ ਸੁੱਖਦਾ, ਸੁੱਖ ਹੋਇਆ ਹੈ, ਤੇ ਜਿਸ ਦੇ ਸੁੱਖ ਕਿਵੇਂ ਹੋਇਆ ਹੈ, ਹਰ ਜੀਉ
ਹਰ ਜੀਉ ਮੇਲ ਪਿਆਰੇ ਰਾਮ,
ਹੇ ਰਾਮ ਪਰਮੇਸ਼ੁਰ ਦੀ ਪ੍ਰਾਪਤੀ ਵਾਲੇ ਪਿਆਰੇ ਸਤਿਗੁਰਾਂ ਨੇ ਹਰ ਪਰਮੇਸ਼ੁਰ ਦੇ ਨਾਲ ਮੇਲ ਮਿਲਾ ਦਿੱਤੀ ਹੈ ਜੀਵ ਰੂਪ ਇਸਤਰੀ, ਉਹਨੂੰ ਆਨੰਦ ਪ੍ਰਾਪਤ ਹੋਇਆ ਹੈ। ਆ ਕਾਹਦਾ ਆਨੰਦ ਹੈ, ਇਹ ਜਿਹੜੇ ਆਨੰਦ ਨੇ ਇੱਕ ਦਿਹਾੜੀ ਦੇ ਵਿੱਚ ਕਈ ਕਈ ਵਾਰੀ ਆਨੰਦ ਆਉਂਦਾ, ਕਈ ਕਈ ਵਾਰੀ ਆਨੰਦ ਚਲਿਆ ਵੀ ਜਾਂਦਾ ਕੋਲੋਂ ਆ ਕੇ, ਇਹ ਤਾਂ ਗੇੜੇ ਮਾਰਦਾ ਫਿਰਦਾ ਆਨੰਦ। ਤੇ ਅੱਖਾਂ ਦੇਖਣ ਵਾਲੀ ਚੀਜ਼ ਨੂੰ ਦੇਖਿਆ ਆਨੰਦ ਆ ਗਿਆ, ਉਹ ਚੀਜ਼ ਚਲੀ ਗਈ ਆਨੰਦ ਚਲਿਆ ਗਿਆ। ਜੀਵ ਦੇ ਵਿੱਚ ਕੋਈ ਚੀਜ਼ ਸਵਾਦ ਲੱਗੀ ਕਹਿੰਦੇ ਆਨੰਦ ਆ ਗਿਆ, ਪੇਟ ਦੇ ਚਲੀ ਗਈ ਆਨੰਦ ਖਤਮ ਹੋ ਗਿਆ, ਕਾਹਦੇ ਆਨੰਦ ਨੇ? ਇਹ ਤਾਂ ਜਦੋਂ ਮਨ ਨੂੰ ਨਾਮ ਦੇ ਵਿੱਚੋਂ ਆਨੰਦ ਆਉਣ ਲੱਗਦਾ, ਉਹ ਆਨੰਦ ਆ ਕੇ ਜਾਂਦਾ ਨਹੀਂ ਫਿਰ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਸਾਰੀ ਦੁਨੀਆ ਕਹਿੰਦੀ ਆਨੰਦ ਆ ਗਿਆ ਆਨੰਦ ਆ ਗਿਆ, ਇਹ ਤਾਂ ਚੱਲੇ ਲੋਕ ਨੇ, ਇਹ ਤਾਂ ਸਰਬਤ ਪੀ ਕੇ ਕਹਿੰਦੇ ਨੇ ਇਹ ਤਾਂ ਆਨੰਦ ਆ ਗਿਆ। ਗਰਮੀ ਦੀ ਹੋਵੇ ਰੁੱਤ, ਆ ਹੁਣ ਸਰਦੀ ਹੈ, ਕਈ ਚਾਹ ਪੀ ਕੇ ਕਹਿੰਦੇ ਆਨੰਦ ਆ ਗਿਆ, ਚਾਹ ਦੇ ਵਿੱਚ ਆਨੰਦ ਬਣਿਆ। ਝੱਲੀ ਕਰਤੀ ਦੁਨੀਆ ਚਾਹ ਨੇ ਵੀ, ਮੇਦੇ ਦਾ ਨੁਕਸਾਨ ਕਰਨ ਵਾਲੀ ਜ਼ਹਿਰ। ਤੇ ਜਿਹੜਾ ਭਗਤ ਪੂਰਨ ਸਿੰਘ ਨੇ ਪੰਪਲੈਟ ਛਾਪੇ ਸੀ ਡਾਕਟਰਾਂ ਦੀ ਰਾਏ ਨਾਲ, ਕਿੰਨੇ ਡਾਕਟਰ ਵਰਲਡ ਦੇ ਡਾਕਟਰਾਂ ਦੇ ਨਾਲ ਉਹਨਾਂ ਨੇ ਪੂਰਾ ਨਾਂ ਦਿੱਤਾ ਹੈ, ਕਿਹੜੇ ਕਿਹੜੇ ਡਾਕਟਰ ਦੀ ਕੀ ਰਾਏ ਹੈ। ਲਾਲ ਬਹਾਦਰ ਸ਼ਾਸਤਰੀ ਦਾ ਵੀ ਇੱਕ ਪ੍ਰਮਾਣ ਦਿੱਤਾ ਹੈ, ਕਹਿੰਦੇ ਲਾਲ ਬਹਾਦਰ ਸ਼ਾਸਤਰੀ ਕਹਿੰਦਾ ਵੀ ਜੇ ਕੋਈ ਮੈਨੂੰ ਕਹੇ ਵੀ ਜ਼ਹਿਰਾਂ ਲਿਖ, ਕਹਿੰਦਾ ਮੈਂ ਨੰਬਰ ਇੱਕ 'ਤੇ ਕਹਿੰਦਾ ਚਾਹ ਲਿਖੂੰਗਾ ਵੀ ਇਹ ਜ਼ਹਿਰ ਹੈ। ਪਰ ਹੁਣ ਦੇਖੋ, ਜ਼ਹਿਰ ਨੂੰ ਲੰਗਰ ਦੇ ਨਾਲ ਨਾ ਦਿੱਤਾ ਵੀ ਜੀ ਚਾਹ ਦਾ ਲੰਗਰ ਚੱਲਦਾ, ਕੋਈ ਕਹਿੰਦਾ ਵੀ ਜ਼ਹਿਰ ਦਾ ਲੰਗਰ ਚੱਲਦਾ, ਹੈ ਜ਼ਹਿਰ ਇਹ। ਅਤੇ ਇਸ ਕਰਕੇ ਭਾਈ ਕਈ ਇਹਦੇ ਵਿੱਚ ਆਨੰਦ ਆ, ਕਹਿੰਦੇ ਸਰਦੀ ਆ ਜੀ ਆਨੰਦ ਆ ਗਿਆ ਚਾਹ ਪੀ ਕੇ। ਅਤੇ ਇਹ ਐਸੇ ਜਿਹੜੇ ਆਨੰਦ ਨੇ, ਕਈ ਵਿਸ਼ੇ ਭੋਗ ਕੇ ਕਹਿੰਦੇ ਆਨੰਦ ਆ ਗਿਆ, ਤਮਾਸ਼ਾ ਦੇਖ ਕੇ ਆਨੰਦ ਆ ਗਿਆ। ਆ ਮੋਬਾਈਲਾਂ ਦੇ ਵਿੱਚ ਤਾਂ ਹੁਣ ਆਨੰਦ ਸਾਰਿਆਂ ਬੱਚਿਆਂ ਨੂੰ ਆ ਰਿਹਾ, ਕਾਰਟੂਨ ਦੇਖ ਕੇ ਦੇਖੋ ਬੱਚੇ ਉੱਥੇ, ਉਹ ਆਨੰਦ 'ਚ ਲੱਗੇ, ਇਹ ਆਨੰਦ ਨਹੀਂ ਹੈ। ਇਹ ਤਾਂ ਆਨੰਦ ਨੂੰ ਵਿਗਾੜਨ ਵਾਲੀ ਸਿਲਸਿਲਾ ਹੈ ਸਾਰਾ। ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਸੰਸਾਰ ਸਾਰਾ ਚੱਲਾ ਹੋ ਰਿਹਾ, ਜਿਹੜੇ ਸ਼ਬਦ ਨਾਲ ਮਿਲ ਗਏ ਫਿਰ ਉਹਦੇ 'ਚੋਂ ਆਨੰਦ ਆਏਗਾ। ਕਦੋਂ? ਸ਼ਬਦ ਨੇ ਮਨ ਕਰਨਾ ਇਕਾਗਰ, ਇਕਾਗਰ ਹੋਏ ਮਨ ਦੇ ਵਿੱਚ ਫਿਰ ਉਹ ਆਨੰਦ ਆਉਣਾ ਸ਼ੁਰੂ ਹੋ ਜਾਂਦਾ। ਇਹ ਵਿਕਾਰ ਜਿਹੜੇ ਆਪਣੇ ਆਪ ਛੁੱਟ ਜਾਂਦੇ ਨੇ, ਫਿਰ ਨਸ਼ੇ ਵੀ ਛੁੱਟ ਜਾਂਦੇ ਆ ਜਦੋਂ ਬਾਣੀ 'ਚੋਂ ਰਸ ਆਉਣ ਲੱਗੂਗਾ, ਹਿੰਮਤ ਨਹੀਂ ਪੈਂਦੀ। ਪੰਥ ਖਾਲਸੇ ਦੀਆਂ ਜਿੰਨੀਆਂ ਪੁਰਾਣੀ ਜਥੇਬੰਦੀਆਂ, ਉਹਦੇ 'ਚ ਕਿਸੇ ਜਥੇਬੰਦੀ ਦੇ ਵਿੱਚ ਵੀ ਨਸ਼ਿਆਂ ਨੂੰ ਸਵੀਕਾਰਨ ਕੀਤਾ ਗਿਆ, ਇੱਥੋਂ ਤੱਕ ਵੀ ਚਾਹ ਵੀ ਉਹਨਾਂ ਜਥੇਬੰਦੀਆਂ 'ਚ ਨਹੀਂ ਬਣਦੀ। ਅਤੇ ਆ ਬਸੀ ਆਪਣੇ ਕੋਲ ਹੀ ਹੈ, ਕੋਈ ਬਹੁਤੀ ਦੂਰ ਨਹੀਂ ਹੈ। ਇੱਥੇ ਭਾਈ ਜਸਵੰਤ ਸਿੰਘ ਹੁੰਦੇ ਸੀ, ਉਹਨੂੰ ਲਾਲ ਮਸੀਤ ਗੁਰਦੁਆਰਾ ਕਹਿੰਦੇ ਸੀ, ਜਿੱਥੇ ਉਹ ਰਹਿੰਦੇ ਸੀ ਉੱਥੇ ਮੈਂ ਦੀਵਾਨ ਲਾ ਕੇ ਆਇਆ। ਉਹ ਭਾਈ ਸਾਹਿਬ ਦੇ ਮੈਂ ਦੇਖ ਕੇ ਹੈਰਾਨ ਰਹਿ ਗਿਆ, ਸੈਂਕੜੇ ਮਾਲਾ ਟੰਗੀਆਂ ਹੋਈਆਂ, ਮੈਂ ਕਿਹਾ ਵੀ ਅਖੰਡ ਕੀਰਤਨੀ ਜਥੇ ਨਾਲ ਸੰਬੰਧ ਰੱਖਦਾ ਭਾਈ ਸਾਹਿਬ, ਇਹ ਮਾਲਾ ਉਹਨਾਂ ਦੀਆਂ ਥਾਂ ਥਾਂ ਪਈਆਂ, ਉਹ ਬੜੀ ਬਿਰਤੀ ਚੜ੍ਹੀ ਹੋਈ ਸੀ ਉਹਦੇ ਘਰੋਂ, ਬੀਬੀ ਵੀ ਸਾਰੇ, ਬੱਚਾ ਉਹਨਾਂ ਦੇ ਹੈ ਨਹੀਂ ਕੋਈ, ਬਾ ਪੰਥ ਦੇ ਲੇਖੇ ਲੱਗਿਆ, ਬੜੀ ਬੰਦਗੀ ਕੀਤੀ ਆ ਦੋਨਾਂ ਨੇ, ਦੇਗ ਆਪ ਬਣਾਉਣੀ ਮਹਾਰਾਜ ਵਾਸਤੇ, ਭੋਗਲ ਬਣ ਵਾਸਤੇ, ਅਤੇ ਆਪ ਸੇਵਾ ਸੰਭਾਲ ਕਰਨੀ, ਗ੍ਰੰਥੀ ਨਹੀਂ ਸੀ ਰੱਖਿਆ ਭਾਈ ਸਾਹਿਬ ਨੇ, ਆਪ ਹੀ ਕਰਦੀ ਸਰ। ਅਤੇ ਮੈਂ ਪੁੱਛਿਆ, ਮੈਂ ਭਾਈ ਜਸਵੰਤ ਸਿੰਘ ਜੀ ਇਹ ਮਾਲਾ ਇੰਨੀਆਂ ਰੱਖੀਆਂ ਮੈਨੂੰ? ਕਹਿੰਦਾ ਜੀ ਇਹ ਇਸ ਕਰਕੇ ਰੱਖੀਆਂ ਨਾ ਵੀ ਅਸੀਂ ਇੱਕ ਤਰੀਕਾ ਵਰਤਿਆ ਹੋਇਆ ਜਿਹੜਾ ਬੜਾ ਕਾਮਯਾਬ ਹੋਇਆ। ਮੈਂ ਕਿਹਾ ਕਿ? ਕਹਿੰਦੇ ਅਸੀਂ ਸਾਰੇ ਲੋਕਾਂ ਨੂੰ ਦੱਸਿਆ ਹੋਇਆ ਵੀ ਜਿਹਨੂੰ ਜਿੱਦਣ ਮਜ਼ਦੂਰੀ ਨਾ ਮਿਲੇ ਕਿਤੇ ਉਹ ਮੇਰੇ ਕੋਲ ਆ ਜਾ, ਮੈਂ ਦੇਊਂਗਾ 19 ਪੈਸੇ ਦੇਊਂਗਾ, 8 ਘੰਟੇ ਕੰਮ ਕਰਾਊਂਗਾ। ਕਹਿੰਦੇ ਜਦੋਂ ਪਹਿਲਾਂ ਆਏ ਵੀ ਦੱਸੋ ਜੀ ਕੀ ਕਰਨਾ। ਕਹਿੰਦੇ ਮੈਂ ਕਿਹਾ ਉਹ ਪਈਆ ਮਾਲਾ, ਅਤੇ ਜੇ ਥੱਕ ਗਿਆ ਖੜਾ ਹੋ ਜੀ ਅਤੇ ਫੇਰ ਬਹਿ ਜੀ, 8 ਘੰਟੇ ਪੂਰਾ ਕੰਮ ਕਰਨਾ, ਕਿਰਿਆ ਕੁਰੀ ਕਰਨੀ ਹੋਵੇ ਚਲੋ ਵਿੱਚ ਨੂੰ ਮਾੜਾ ਜਿਹਾ ਬ੍ਰੇਕ ਲਾ ਲਈ, ਵੀ ਭਾਵੇਂ ਕਹਿ ਅੱਲਾ, ਭਾਵੇਂ ਕਹਿ ਰਾਮ, ਭਾਵੇਂ ਕਹਿ ਵਾਹਿਗੁਰੂ, ਸਾਨੂੰ ਇਹ ਵੀ ਕੋਈ ਫਰਕ ਨਹੀਂ, ਪਰਮਾਤਮਾ ਦਾ ਨਾਮ ਹੈ, ਨਾਮ ਜਪਣਾ, ਜਾਣ ਲੱਗਿਆ ਮਜ਼ਦੂਰੀ ਲੈ ਜਾ। ਉਹਨੇ ਜੀ ਇਹੋ ਜਿਹਾ ਕੰਮ ਚਲਾਇਆ, ਉਹਨੇ ਦੱਸਿਆ ਕਹਿੰਦੇ ਬਾਬਾ ਜੀ ਵੀ ਜਿਹੜੇ ਰੋਜ਼ ਦੇ ਸ਼ਰਾਬ ਪੀਣ ਵਾਲੇ ਸੀ, ਕਹਿੰਦੇ ਜਮੇ ਹੀ ਸ਼ਰਾਬ ਛੱਡ ਕੇ, ਕਿਉਂ? ਉਹ ਮਜ਼ਦੂਰੀ ਦੇ ਲਾਲਚ, ਜਿਵੇਂ ਫਰੀਦ ਸ਼ੱਕਰ ਦੇ ਲਾਲਚ ਦੇ ਵਿੱਚ, ਗੁੜ ਦੇ, ਸ਼ਹਿਦ ਦੇ ਲਾਲਚ ਦੇ ਵਿੱਚ ਬੰਦਗੀ ਕਰਨ ਲੱਗਿਆ, ਮਸਾਲੇ ਹੇਠਾਂ ਮਾਂ ਹੀ ਰੱਖਦੀ ਸੀ, ਜਿੱਦਣ ਭਗਤੀ ਦਾ ਰਸ ਆਇਆ ਕਹਿੰਦਾ ਮਾਂ ਹੁਣ ਤਾਂ ਇਹ ਛੱਡਦੇ ਕੁਛ ਨਹੀਂ, ਇਹ ਤਾਂ ਤੇਰੇ ਰੱਖੇ ਵੇ ਨੇ, ਇਹ ਸੰਸਾਰੀ ਨ, ਖੁਦਾ ਦਾ ਮੈਨੂੰ ਅੰਦਰੋਂ ਰਸ ਆ ਗਿਆ। ਕਹਿੰਦੀ ਬਸ ਇਸੇ ਕਰਕੇ ਤੈਨੂੰ ਲਾਇਆ ਸੀ। ਉਹ ਕਹਿੰਦੇ ਕਿੰਨੇ ਹੀ ਨਸ਼ੇ ਛੱਡ ਗਏ, ਫਿਰ ਵਿਕਾਰ ਛੱਡ ਗਏ, ਨਾਮ ਦਾ ਐਡਾ ਪ੍ਰਤਾਪ ਹੈ। ਤੋ ਇਸ ਕਰਕੇ ਇਹ ਆਨੰਦ ਫਿਰ ਗੁਰੂ ਦੇ ਸ਼ਬਦ ਦੁਆਰਾ ਉਹਨਾਂ ਨੂੰ ਆਉਣਾ ਸ਼ੁਰੂ ਹੋ ਜਾਂਦਾ ਹੈ, ਆਨੰਦੋ ਆਨੰਦ ਕਣਾ ਫਿਰ ਪ੍ਰਾਪਤ ਹੋ ਜਾਂਦਾ ਹੈ, ਮੇਲ ਹੋ ਜਾਂਦਾ ਵਾਹਿਗੁਰੂ ਦੇ ਨਾਲ।
ਸਾ ਤਨ ਹਰ ਕੈ ਰਸ ਰਸੀ,
ਤੇ ਉਹ ਫਿਰ ਜੀਵ ਰੂਪ ਇਸਤਰੀ ਜਿਹੜੀ ਹਰ ਜੀਓ ਪਰਮੇਸ਼ੁਰ ਵਾਹਿਗੁਰੂ ਨੇ ਆਪਣੇ ਪਿਆਰੇ ਰਾਮ ਪਰਮਾਤਮਾ ਨੇ ਨਾਲ ਮਿਲਾ ਲਈ, ਸਾ ਉਹ ਜਗਿਆਸਰੂ ਤਨ ਇਸਤਰੀ ਹਰ ਵਾਹਿਗੁਰੂ ਦੇ ਰਸ ਪ੍ਰੇਮ ਦੇ ਵਿੱਚ ਰਸੀ ਆਨੰਦਿਤ ਹੋਈ ਹੈ।
ਗੁਰ ਕੈ ਸ਼ਬਦ ਅਪਾਰੇ ਰਾਮ,
ਜੋ ਰਾਮ ਪਰਮੇਸ਼ਰ ਦਾ ਸਰੂਪ ਗੁਰ ਸਤਿਗੁਰੂ ਜੀ ਦੇ ਅਪਾਰੇ ਪਾਰਾਵਾਰ ਤੋਂ ਰਹਿਤ ਸ਼ਬਦ ਉਪਦੇਸ਼ ਦੀ ਕਮਾਈ ਵਿੱਚ ਲੱਗੀ ਹੋਈ ਹੈ।
ਸ਼ਬਦ ਅਪਾਰੇ ਮਿਲੇ ਪਿਆਰੇ,
ਜੋ ਜਗਿਆਸੂ ਰੂਪ ਇਸਤਰੀ ਗੁਰਾਂ ਦੇ ਅਪਾਰੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਸ਼ਬਦ ਉਪਦੇਸ਼ ਦੀ ਕਮਾਈ ਕਰਕੇ, ਉਹਦੀ ਕਮਾਈ ਜਿਹੜਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਗੁਰੂ ਵੀ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਗੁਰੂ ਵੀ ਬੇਅੰਤ ਹੈ, ਪਰਮੇਸ਼ਵਰ ਵੀ ਬੇਅੰਤ, ਉਹ ਕਮਾਈ ਕਰਕੇ ਪਿਆਰੇ ਵਾਹਿਗੁਰੂ ਨੂੰ ਮਿਲੀ ਹੈ। ਤੇ ਜਦੋਂ ਮਿਲਾਪ ਹੋਇਆ,
ਸਦਾ ਗੁਣ ਸਾਰੇ ਮਨ ਵਸੇ,
ਉਹ ਸਦਾ ਹਮੇਸ਼ਾ ਸਦੀਵ ਕਾਲ ਲਈ ਪਰਮੇਸ਼ਵਰ ਦੇ ਸੁਭ ਗੁਣਾਂ ਨੂੰ ਸਾਰੇ ਸੰਭਾਲਦੀ ਭਾਵ ਉਚਾਰਦੀ ਹੈ, ਉਹਦੇ ਮਨ ਹਿਰਦੇ ਪਰਮੇਸ਼ਵਰ ਵਸੇ ਬਸਦਾ ਹੈ। ਕੋਈ ਚੀਜ਼ ਹੈ ਜਿਹਨੂੰ ਜ਼ਿਆਦਾ ਯਾਦ ਕਰੋ ਉਹਦਾ ਪ੍ਰਭਾਵ ਪਊਗਾ ਹੀ ਪਊਗਾ। ਹੁਣ ਜੀਵ ਦੀ ਇੱਕ ਇਹ ਆਦਤ ਹੈ, ਸਭ ਤੋਂ ਵੱਧ ਚਿਤ ਬਣੀ ਜਨਮ ਤੋਂ ਲੈ ਕੇ ਬੁਢਾਪੇ ਤੱਕ ਸਭ ਤੋਂ ਵੱਧ ਚਿਤਵਣੀ ਕਿਸ ਚੀਜ਼ ਦੀ ਹੈ? ਚਿਤਵਣੀਆਂ ਤਾਂ ਬਹੁਤ ਹਨ, ਸਭ ਤੋਂ ਵੱਧ ਚਿਤਵਣੀ ਵਿਸ਼ੇ ਦੀ ਹੈ। ਇਹ ਕਲਪਨਾ ਜ਼ਿਆਦਾ ਜੀਵ ਦੇ ਅੰਦਰ, ਔਰ ਇਹੀ ਕਲਪਨਾ ਦੁਖਦਾਇਕ ਹੈ। ਜਦੋਂ ਇਹ ਕਲਪਨਾ ਮਨ ਦੇ ਵਿੱਚ ਉੱਠਦੀ ਹੈ, ਤਨ ਦੇ ਉੱਤੇ ਅਸਰ ਹੁੰਦਾ ਇਹਦਾ, ਅਤੇ ਅੰਦਰ ਮੈਲ ਭਰਨੀ ਸ਼ੁਰੂ ਹੋ ਜਾਂਦੀ ਹੈ। ਹੁਣ ਜਦੋਂ ਚਿਤਵਣੀ ਨਾਮ ਦੀ ਹੋਊਗੀ, ਸ਼ੁੱਧਤਾ ਆਉਣੀ ਸ਼ੁਰੂ ਹੋ ਜੂਗੀ। ਹੁਣ ਜਦੋਂ ਚਿੱਕੜ 'ਚ ਵੜੂਗਾ ਜਿਹੜਾ, ਤਾਂ ਫਿਰ ਉਹ ਕੀ ਸਮਝਦਾ ਵੀ ਚਿੱਕੜ ਨਾ ਲੱਗੂਗਾ? ਚਿੱਕੜ ਤਾਂ ਲੱਗਣਾ ਹੀ ਲੱਗਣਾ। ਹੁਣ ਜਿਹੜਾ ਕਾਲਸ ਦੀ ਕੋਠੜੀ 'ਚ ਵੜੂਗਾ, ਮੂੰਹ ਸਿਰ ਤਾਂ ਕਾਲਾ ਹੋਊਗਾ ਹੀ ਹੋਊਗਾ ਉਹਦਾ। ਇਸ ਕਰਕੇ ਇਹ ਜਿਹੜੇ ਪਦਾਰਥ ਹੈ, ਜਿੱਥੇ ਤੱਕ ਇਹ ਵੀ ਜੀ ਕਾਮ ਉਤੇਜਕ ਸਮੱਗਰੀ ਅੱਜ ਹੋ ਗਈ ਜ਼ਿਆਦੇ, ਬਹੁਤੀ ਜ਼ਿਆਦਾ ਹੋ ਗਈ, ਪੁਰਾਣੇ ਸਮੇਂ 'ਚ ਨਹੀਂ ਐਸੀ। ਪੁਰਾਣੇ ਸਮੇਂ 'ਚ ਕਿੰਨੀ ਸੀ, ਬੱਚੇ ਬੱਚੀਆਂ, ਇੱਕ ਬੱਚਾ ਜੇ ਕੋਈ ਵਿਗੜਿਆ ਹੁੰਦਾ ਸੀ, ਉਹਦੇ ਕੋਲ ਬੈਠਣ ਵਾਲੇ ਨੂੰ ਉਹ ਵਿਸ਼ੇ ਦੀਆਂ ਗੱਲਾਂ ਸੁਣਾਉਂਦਾ ਤਾਂ ਘਰ ਦੇ ਘੂਰ ਦੇ ਉਹਦੇ ਕੋਲ ਨਾ ਬੈਠੀ, ਉਹ ਵਿਗੜਿਆ ਹੋਇਆ, ਤੈਨੂੰ ਵੀ ਵਿਗਾੜ ਦਊਗਾ। ਤੇ ਵਿਗੜਨ ਦਾ ਟਾਈਮ ਇਹ ਹੈ ਨਹੀਂ ਸੀ। ਜਿਹੜੀ ਬੱਚੀ ਉਸ ਵਿਗੜੀ ਹੋਈ ਬੱਚੀਆਂ ਕੋਲ ਬਹਿੰਦੀ ਸੀ ਤੇ ਮਾਵਾਂ ਧੀਆਂ ਨੂੰ ਕਹਿੰਦੇ ਉਹਦੇ ਕੋਲ ਨਹੀਂ ਕੁੜੇ ਬੈਠਣਾ, ਤਾਂ ਉਹ ਚੰਗੀ ਨਹੀਂ ਹੈ ਕੁੜੀ, ਨਾ ਫਿਲਮਾਂ ਜਾਣ ਦੀ ਕੋਈ ਗੱਲ, ਨਾ ਸਿਨੇਮੇ ਜਾਣ ਦੀ ਗੱਲ, ਤੇ ਹੁਣ ਤਾਂ ਹਰ ਇੱਕ ਦੇ ਜੇਬ ਦੇ ਵਿੱਚ ਤਾਂ ਸਿਨੇਮਾ, ਜੇਬ ਦੇ ਵਿੱਚ ਤਾਂ ਸਾਰੀ ਉਹ ਸਮੱਗਰੀ ਹੈ ਜਿਹੜੀ ਮਨ ਨੂੰ ਤਾਂ ਅੱਗ ਲਾਉਂਦੀ ਲਾਉਂਦੀ ਹੈ, ਤਨ ਨੂੰ ਵੀ ਨਾਲੇ ਲੱਗ ਜਾਂਦੀ ਹੈ। ਜਦੋਂ ਕੱਪੜਿਆਂ ਨੂੰ ਅੱਗ ਲੱਗੂਗੀ, ਤੁਸੀਂ ਦੱਸੋ ਵੀ ਜਿਸਮ ਨੂੰ ਨਾ ਲੱਗੂਗੀ? ਫਿਰ ਅੱਗ ਤਾਂ ਪੈਗੀ ਜਦੋਂ ਕੱਪੜਿਆਂ ਨੂੰ, ਜਿਸਮ ਨੂੰ ਵੀ ਫੂਕੂਗੀ। ਤੇ ਇਸ ਕਰਕੇ ਜਿਹੜੇ ਵਿਸ਼ੇ ਨੇ ਉਹ ਤਨ ਮਨ ਦੋਨਾਂ ਨੂੰ ਹੀ ਵਿਗਾੜਨ ਵਾਲੇ। ਜਿਹੜਾ ਜਿਸ ਤਰ੍ਹਾਂ ਚੰਚਲਤਾਈ ਦੀ ਗੱਲ ਕਰਦਾ ਹੈ, ਹੁਣ ਇੱਕ ਚੰਚਲਤਾਈ ਦੀ ਗੱਲ ਕਰਦਾ, ਦੂਜੇ ਦੇ ਉੱਤੇ ਉਹ ਉਕਨੇ ਇੱਲਤ ਕਰਨ ਦਾ ਉਹਨੂੰ ਵੀ ਚਾ ਉੱਠ ਕੱਢਦਾ ਹੈ, ਉਹ ਵੀ ਲੱਗ ਜਾਂਦਾ ਇੱਲਤ ਕਰਨ। ਪਾਣੀ ਦਾ ਸੁਭਾਅ ਹੈ ਜੇ ਉੱਚੇ ਪਾਸੇ ਨੂੰ ਲੈ ਕੇ ਜਾਣਾ ਬੰਨ ਕੇ ਲੈ ਕੇ ਜਾਣਾ ਪੈਂਦਾ, ਮਾੜੇ ਪਾਸੇ ਨੂੰ ਨੀਵੇਂ ਪਾਸੇ ਨੂੰ ਪਾਣੀ ਨੱਠ ਕੇ ਚਲਾ ਜਾਂਦਾ। ਆਹ ਜਿਹੜੀ ਸਿੱਖਿਆ ਇਹ ਬੰਨ ਕੇ ਮਨ ਨੂੰ ਉੱਚੇ ਪਾਸੇ ਨੂੰ ਲਿਜਾਣ ਵਾਸਤੇ ਮਹਾਰਾਜ ਕਿਰਪਾ ਕਰਦੇ ਨੇ, ਇਹ ਮਾੜੇ ਪਾਸੇ ਨੂੰ ਆਪਣੇ ਆਪ ਹੀ ਤੁਰਿਆ ਹੋਇਆ। ਹੁਣ ਨਸ਼ਾ ਛਡਾਊ ਕੈਂਪ ਲੱਗਦੇ ਨੇ, ਨਸ਼ਾ ਛਡਾਊ ਥਾਂ ਥਾਂ ਕੇ ਲੋਕਾਂ ਦਾ ਜ਼ੋਰ ਲੱਗਿਆ ਪਿਆ, ਧਾਰਮਿਕ ਦੁਨੀਆਂ ਦਾ ਜ਼ੋਰ ਲੱਗਿਆ ਪਿਆ, ਸਰਕਾਰਾਂ ਦਾ ਜ਼ੋਰ ਲੱਗਿਆ ਪਿਆ, ਤੇ ਕਦੇ ਵੀ ਕਿਸੇ ਨੇ ਨਸ਼ਾ ਵਰਤਾਉਣ ਵਾਲਿਆਂ ਨੇ ਕਦੇ ਕੈਂਪ ਨਹੀਂ ਲਾਏ ਵੀ ਆ ਜਾਓ ਤੁਹਾਨੂੰ ਨਸ਼ਾ ਖਾਣਾ ਦਿਖਾਈਏ, ਨਸ਼ਾ ਖਾਣਾ ਸਿਖਾਈਏ ਕਿਵੇਂ ਖਾਈਦਾ, ਆਪਣੇ ਆਪ ਹੀ ਸਿੱਖ ਜਾਂਦੇ ਨੇ। ਤੋ ਇਸ ਕਰਕੇ ਇਹਦੇ ਵਾਸਤੇ ਦੀਵਾਨ ਲਾਉਣੇ ਪੈਂਦੇ ਨੇ, ਕਥਾ ਵਾਸਤੇ, ਕੀਰਤਨ ਵਾਸਤੇ, ਕਿਉਂ ਇਹ ਬੰਨ ਕੇ ਪਾਣੀ ਲਿਜਾਣ ਵਾਲੀ ਗੱਲ ਹੈ। ਇਸ ਕਰਕੇ ਇਹ ਆਪਣਾ ਫੈਸਲਾ ਆਪ ਕਰਨੇ ਜੀਵ ਨੇ, ਜੇ ਵਿਗੜਨਾ ਤਾਂ ਵਿਗੜੇ ਹੋਏ ਦੀ ਸੰਗਤ ਦੇ ਵਿੱਚ ਆਈ ਜਾਓ, ਵਿਗੜੀ ਜਾਊਗੀ ਮਨ, ਬੋਲੀ ਵੀ ਵਿਗੜੀ ਹੋਈ ਨਿਕਲੂ ਤੁਹਾਡੇ ਜ਼ਬਾਨ ਤੋਂ, ਤਨ ਵੀ ਗੰਦਾ ਹੋਊਗਾ, ਜ਼ਬਾਨ ਵੀ ਗੰਦੀ ਹੋਊਗੀ। ਸਮਝ ਲਓ ਜਦੋਂ ਮਨ ਕਹਿੰਦਾ ਜ਼ਬਾਨ ਦੇ ਉੱਤੇ ਗੰਦੇ ਸ਼ਬਦ ਆਉਣਗੇ ਆਉਣਗੇ, ਗੰਦਗੀ ਪਈ ਹੈ, ਬਿਸਤਾ ਪਿਆ, ਤੁਸੀਂ ਕਿਵੇਂ ਕਹੋਗੇ ਵੀ ਇਹਦਾ ਮੁਸਕ ਨਾ ਆਵੇ? ਆਊਗਾ, ਮਰਿਆ ਹੋਇਆ ਚੂਹਾ ਪਿਆ ਹੋਵੇ ਬਦਬੋ ਤਾਂ ਆਊਗੀ। ਇਸ ਕਰਕੇ ਬਚਾ ਕਰੋ ਜਿੰਨਾ ਹੁੰਦਾ, ਸਵੱਛ ਰੱਖਣ ਵਾਸਤੇ ਮਨ ਨੂੰ ਵਿਹਲਾ ਨਾ ਛੱਡੋ। ਸੰਥਿਆ ਪਕਾਉਂਦੇ ਹਾਂ, ਬਾਣੀ ਪੜ੍ਹ ਰਹੇ ਹਾਂ, ਸੰਥਿਆ ਦੇ ਦੌਰਾਨ ਜਿੰਨੀ ਬਾਣੀ ਪੜ੍ਹੀ ਜਾਂਦੀ ਹੈ ਬਾਅਦ 'ਚ ਨਹੀਂ ਪੜ੍ਹ ਹੁੰਦੀ। ਇਹ ਮੌਕਾ ਮਿਲਿਆ, ਤਕੜੇ ਹੋ ਕੇ ਕਰੋ। ਹਾਂਜੀ, ਅੱਗੇ ਬੋਲੋ ਜੀ।
ਸੇਜ ਸੁਹਾਵੀ ਜਾ ਪਿਰ ਰਾਵੀ,
ਉਹ ਜਗਿਆਸੁ ਰੂਪ ਇਸਤਰੀ ਦੀ ਅੰਤਸ਼ ਕਰਨ ਦੀ ਸੇਜਾ ਜਿਹੜੀ ਹੈ ਨਾ, ਉਹ ਸਵਾਹਿਮਾਨ ਹੋ ਗਈ, ਜਿੱਥੇ ਸ਼ੁਭ ਗੁਣ ਆ ਗਏ, ਵਿਕਾਰਾਂ ਵੱਲੋਂ ਸੰਕੋਚ ਕਰ ਲਈ ਹੈ, ਉਹ ਫਿਰ ਜਾਂ ਪਿਰ ਰਾਵੀ, ਜਾਂ ਜਿਸ ਜਗਿਆਸੂ ਰੂਪ ਇਸਤਰੀ ਨੇ ਪਿਰ ਪਤੀ ਪਰਮੇਸ਼ਰ ਦੇ ਆਨੰਦ ਨੂੰ ਰਾਵੀ ਮਾਣਿਆ ਹੈ, ਉਹਦੀ ਸ਼ਰਧਾ ਰੂਪੀ ਜਿਹੜੀ ਅੰਤਸ਼ ਕਰਨ ਦੀ ਜਾਂ ਸ਼ਰਧਾ ਰੂਪੀ ਸੇਜਾ ਸੁਹਾਵੀ ਸੋਭਨੀਕ ਹੋ ਗਈ ਹੈ।
ਮਿਲ ਪ੍ਰੀਤਮ ਆਵਗਣ ਨਸੇ,
ਇਹਨੂੰ ਭਾਈ ਨਸੇ ਕਰਨਾ, ਨਸੇ ਨਸ਼ਾ ਵਾਲੇ ਪਾਸੇ ਨੂੰ ਜਾਊਗਾ ਸ਼ਬਦ, ਜਾਂ ਨਸਾਂ ਜਿਹੜੀਆਂ ਹੁੰਦੀਆਂ ਨੇ ਆਪਣੇ ਜਿਸਮ ਦੇ ਵਿੱਚ ਨਸਾਂ, ਇਹਨੂੰ ਨਸੇ ਕਹਿੰਦੇ ਆ, ਇਹਨੂੰ ਨਸੇ ਕਰਨਾ, ਨੱਠਣ ਤੋਂ ਭਾਵ ਹੈ ਦੌੜਨ ਤੋਂ ਭਾਵ ਹੈ, ਤੇ ਔਗਣ ਨਸ ਗਏ, ਤੇ ਇਸ ਕਰਕੇ ਉਹਨਾਂ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਗੁਨਾ ਨੱਠ ਗਏ ਦੌੜ ਗਏ। ਦੇਖੋ ਕਿੰਨਾ ਸੋਹਣਾ ਪ੍ਰਮਾਣ ਦਿੱਤਾ ਇੱਕ ਜਗ੍ਹਾ ਮਹਾਰਾਜ ਨੇ, ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ, ਦੂਤਾਂ ਦਹਿਨ ਪਿਆ ਗੋਬਿੰਦ ਪ੍ਰਗਟਾਇਆ, ਕਹਿੰਦੇ ਨਸ ਜੋ ਹੁਣ ਦੌੜ ਜੋ। ਤੋ ਇਸ ਕਰਕੇ ਸਾਧ ਸਿੰਘ ਜੀ, ਔਗਣ ਸਾਰੇ ਨੱਠ ਜਾਂਦੇ ਹੈ ਤੇ ਅੰਤਸ਼ ਕਰਨ ਸਵਾਹਿਮਾਨ ਹੋ ਜਾਂਦਾ, ਪਰ ਇਹ ਉਹਨਾਂ ਵਾਸਤੇ ਜਿਨ੍ਹਾਂ ਨੇ ਵੈਰਾਗ ਧਾਰ ਕੇ ਭਾਈ ਬੰਦਗੀ ਕਰਨੀ ਹੈ, ਆਪਣਾ ਜਨਮ ਸਫਲਾ ਕਰਨਾ, ਵਿਗੜ ਤਾਂ ਰਿਹਾ ਹੀ ਹੈ, ਅੱਗ ਤਾਂ ਲੱਗੀ ਹੋਈ ਹੈ, ਜੇ ਬਚ ਹੁੰਦਾ ਬਚ ਜਾਓ, ਬਸ ਇੰਨਾ ਹੀ ਹੈ। ਮਹਾਰਾਜ ਅੱਗੇ ਫਰਮਾਨ ਕਰਦੇ ਹਨ,
ਮਿਲ ਪ੍ਰੀਤਮ ਅਵਗਣ ਨਸੇ,
ਤੇ ਔਗਣ ਜਿਹੜੇ ਨੇ ਨਸੇ ਨੱਠ ਜਾਂਦੇ ਨੇ, ਪ੍ਰੀਤਮ ਪ੍ਰੇਮ ਪ੍ਰੀਤ ਦੇ ਆਸਪਾਸ ਪਰਮੇਸ਼ਰ ਵਾਹਿਗੁਰੂ ਮਿਲ ਕਰਕੇ। ਅੱਗੇ ਦੱਸਦੇ ਹਨ ਜੀ,
ਜਿਤ ਘਰ ਨਾਮ ਹਰ ਸਦਾ ਧਿਆਈਐ,
ਜਿਤ ਘਰ ਨਾਮ ਹਰ ਸਦਾ ਧਿਆਈਐ, ਧਿਆ ਕਰ ਬਿਰਤੀ ਦੁਆਰਾ ਧਿਆਉਣਾ ਹੁੰਦਾ, ਜਿਤ ਜਿਸ ਜਗਿਆਸੂ ਰੂਪ ਇਸਤਰੀ ਦੇ ਹਿਰਦੇ ਰੂਪੀ ਘਰ ਗ੍ਰਹਿ ਦੇ ਵਿੱਚ ਪਤੀ ਹਰ ਪਰਮੇਸ਼ਰ ਵਾਹਿਗੁਰੂ ਦਾ ਹਮੇਸ਼ਾ ਨਾਮ ਧਿਆਈਐ, ਧਿਆਈ ਦਾ ਹੈ, ਤੇ ਉਹ ਜਿਹੜੀ ਐਸੀ ਹੈ ਧਿਆ ਕਰ ਬਿਰਤੀ ਬਣਾ ਲਈ ਜਿਹਨਾਂ ਨੇ,
ਉਹਨਾਂ ਦੀ ਬਾਬਤ ਦੱਸਦੇ ਹਨ।
ਸੋਹਲੜਾ ਯੁਗ ਚਾਰੇ,
ਉਸ ਦਾ ਚਾਰੇ ਯੁਗ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਇਹਦੇ ਚ ਸੋਹਲੜਾ ਜਸ ਹੁੰਦਾ ਹੈ। ਧਰੂਮ ਪ੍ਰਹਲਾਦ ਕਦੋਂ ਹੋਏ ਨੇ? ਜਸ ਤਾਂ ਹੁਣ ਵੀ ਹੋ ਰਿਹਾ, ਚਾਰ ਯੁਗ ਬਤੀਤ ਹੋ ਗਏ। ਉਹਨਾਂ ਨੂੰ ਚੌਹ ਯੁਗਾਂ ਵਾਲੇ ਸੰਸਾਰ ਵਿੱਚ, ਦੂਸਰਾ ਅਰਥ ਹੈ ਇਹਦਾ, ਚੌਹ ਯੁਗਾਂ ਵਾਲੇ ਸੰਸਾਰ ਵਿੱਚ ਸਰੂਪ ਦਾ ਸੋਹਲੜਾ ਆਨੰਦ ਪ੍ਰਾਪਤ ਹੁੰਦਾ ਹੈ। ਸੋਹਲੜਾ ਯੁਗ ਚਾਰੇ, ਚਾਰੇ ਸਾਧਨ ਵੈਰਾਗ, ਵਿਵੇਕ, ਖਟਸੰਮਤੀ, ਮੋਖ ਇੱਛਾ, ਸਰਵਣ ਮੰਨਣ, ਅਧਿਆਸਨ, ਤੱਤ ਤੋਂ ਪਾਦਾਂ ਸੰਸ਼ੋਧਨ, ਇਹ ਵੀ ਚਾਰ, ਇਹਨਾਂ ਦੇ ਸਮਾਨ ਹੋਣ ਕਰਕੇ ਆਤਮਕ ਸੋਹਲੜਾ ਆਨੰਦ ਪ੍ਰਾਪਤ ਹੁੰਦਾ ਹੈ।
ਨਾਨਕ ਨਾਮ ਰਤੇ ਸਦਾ ਆਨੰਦ ਹੈ।
ਤੇ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਜੇ ਤਾਂ ਆਨੰਦ ਚਾਹੀਦਾ ਤਾਂ ਫਿਰ ਸਰੀਰ ਦੇ ਨਿਭਾਵ ਵਾਸਤੇ ਜਿਹੜਾ ਕੁਛ ਮਿਲਦਾ ਉਹ ਛਕਣਾ, ਸਰੀਰ ਨੂੰ ਚਲਾਉਣ ਵਾਸਤੇ ਇਹਨੂੰ ਖੁਰਾਕ ਦੇਣੀ ਠੀਕ ਹੈ, ਪਰ ਸਵਾਦ ਵਾਸਤੇ ਨਹੀਂ। ਨਾਮ ਦੇ ਵਿੱਚ ਜਿਹੜੇ ਰੰਗੇ ਗਏ ਉਹਨਾਂ ਨੂੰ ਹਮੇਸ਼ਾ ਆਨੰਦ ਰਹੇਗਾ, ਉਹਨਾਂ ਦੀ ਅਵਸਥਾ ਹੈ ਸਦਾ ਆਨੰਦ ਰਹੇ ਦਿਨ ਰਾਤੇ ਗੁਣਵੰਤਿਆਂ ਪਾਸ਼ਾਰ। ਉਹਨਾਂ ਦੇ ਆਨੰਦ ਨੂੰ ਬਾਹਰ ਦਾ ਦੁੱਖ ਜਿਹੜਾ ਨੇੜੇ ਨਹੀਂ ਆ ਸਕਦਾ। ਤੱਤੀ ਤਵੀ ਤੇ ਸਤਿਗੁਰੂ ਬੈਠੇ ਨੇ, ਪਰ ਜਿੱਥੇ ਆਨੰਦ ਬਣਿਆ ਹੋਇਆ ਉਹਦੇ ਚ ਤੱਤਾ ਰੇਤ, ਤੱਤੀ ਤਵੀ ਕੁਛ ਨਹੀਂ ਕਰ ਸਕੀ। ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੋਹ ਪਿੰਜਰੇ ਦੇ ਵਿੱਚ ਜਿੱਥੇ ਕਿੱਲ ਸੀ, ਤਿੱਖੇ ਤਿੱਖੇ ਕਿੱਲ, ਕਰਵਟ ਨਹੀਂ ਸੀ ਲੈ ਸਕਦੇ, ਚੁਭਦੇ ਸੀ, ਪਰ ਆਨੰਦ ਬਣਿਆ ਰਿਹਾ। ਮਤੀ ਦਾਸ ਆਰੇ ਨਾ ਚੀਰਿਆ, ਆਨੰਦ ਵਿਗੜਿਆ ਹੀ ਨਹੀਂ। ਜਪਜੀ ਸਾਹਿਬ ਦਾ ਪਾਠ ਕਰਦਾ, ਭਾਈ ਦਿਆਲਾ ਉੱਬਲ ਗਿਆ ਦੇਗ ਵਿੱਚ, ਆਨੰਦ ਵਿਗੜਿਆ ਹੀ ਨਹੀਂ। ਭਾਈ ਮਨੀ ਸਿੰਘ ਹੱਥ ਬੰਦ ਬੰਦ ਕੱਟੇ ਗਏ, ਆਨੰਦ ਨਹੀਂ ਵਿਗੜਿਆ। ਤੇ ਇਸ ਕਰਕੇ ਇਸੇ ਆਨੰਦ ਵਿੱਚ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜਿਨ੍ਹਾਂ ਦੇ ਚਰਨਾਂ 'ਚ ਬੈਠੇ ਹਾਂ ਆਪਾਂ, ਉਹਨਾਂ ਦੇ ਸੰਸਕਾਰ ਅਸਥਾਨ ਦੇ ਨੇੜੇ ਬੈਠੇ ਹਾਂ, ਅਤੇ ਫਿਰ ਭਾਈ ਉਹਨਾਂ ਦਾ ਆਨੰਦ ਵਿਗੜਿਆ ਨਹੀਂ। ਮਾਤਾ ਗੁਜਰ ਕੌਰ ਠੰਡੇ ਬੁਰਜ ਬੈਠੀ, ਆਨੰਦ ਨਹੀਂ ਵਿਗੜਿਆ। ਕਿਉਂ? ਇਹ ਹੈ ਸਦਾ ਰਹਿਣ ਵਾਲਾ ਆਨੰਦ ਜਿਹੜਾ ਸਾਹਿਬਜ਼ਾਦਿਆਂ ਨੂੰ, ਇਹ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਬਚਪਨ ਦੇ ਵਿੱਚ ਹੀ ਆਨੰਦ ਦੇ ਦਿੱਤਾ ਉਹਨੂੰ। ਇਹ ਆਨੰਦ ਸਦਾ ਹੀ ਆਉਂਦਾ ਰਹਿੰਦਾ, ਫਿਰ ਜਾਂ ਤਾਂ ਸ਼ੁਰੂ ਨਹੀਂ ਹੁੰਦਾ, ਜੇ ਸ਼ੁਰੂ ਹੋ ਜਾਵੇ ਇਹ ਤਾਂ ਐਸਾ ਸੋਮਾ ਵੀ ਇਹਦਾ ਪਾਣੀ ਨਹੀਂ ਫਿਰ ਵੀ ਇੱਕ ਦਿਨ ਖੁੱਟਦਾ, ਚੱਲਦਾ ਰਹਿੰਦਾ। ਫਿਰ ਇਹ ਆਨੰਦ ਆਉਂਦਾ ਰਹਿੰਦਾ, ਇਹ ਨਾਮ ਦੇ ਵਿੱਚੋਂ ਆਨੰਦ ਆਉਂਦਾ। ਸਤਿਗੁਰੂ ਜੀ ਇਹ ਕਥਨ ਕਰਦੇ ਹੈ, ਭੁੱਜ ਗਿਆ ਸਰੂਪ ਇਸਤਰੀ ਦੇ ਨਾਮ ਵਿੱਚ ਜਿਹੜੀ ਰੰਗੀ ਗਈ ਹੈ, ਉਸਦੇ ਏਕਤਾ ਪ੍ਰਾਪਤ ਹੋਣ ਰੂਪ ਸਦਾ ਹੀ ਸਦੀਵ ਆਨੰਦ ਬਣਿਆ ਰਹਿੰਦਾ, ਕਿਉਂਕਿ ਉਸ ਨੂੰ ਉਹ ਪਰਮੇਸ਼ਰ ਵਾਹਿਗੁਰੂ ਹਰ ਮਿਲਿਆ।
ਹਰ ਮਿਲਿਆ ਕਾਰਜ ਸਾਰੇ,
ਉਹ ਹਰੀ ਵਾਹਿਗੁਰੂ ਰੂਪਤੀ ਮਿਲਿਆ, ਪ੍ਰਾਪਤ ਹੋ ਗਿਆ, ਤੇ ਉਸ ਨੇ ਫਿਰ ਉਹਦੇ ਮਿਲਾਪ ਨੇ ਲੋਕ ਪ੍ਰਲੋਕ ਦੇ ਸਾਰੇ ਕਾਰਜ ਕੰਮ ਜਿਹੜੇ ਉਹ ਪੂਰੇ ਕਰ ਦਿੱਤੇ ਨੇ, ਸਾਰੇ ਸਫਲੇ ਹੋ ਗਏ ਜਾਂ ਸਾਰੇ ਕੰਮ ਸਫਲੇ ਹੋ ਗਏ। ਬ੍ਰਹਮ ਗਿਆਨ ਦੀ ਪ੍ਰਾਪਤੀ ਦਾ, ਜੀਵਨ ਮੁਕਤੀ ਦਾ ਕਾਰਜ ਸਾਰੇ ਸਰ ਗਿਆ, ਜਾਂ ਇਹ ਸਾਰੇ ਕੰਮ ਹਰੀ ਵਾਹਿਗੁਰੂ ਦੇ ਮਿਲਣ ਦੇ ਨਾਲ ਸਾਰੇ ਪੂਰੇ ਹੋ ਗਏ। ਇੱਥੇ ਅੱਜ ਕਿਉਂਕਿ ਸ਼ਾਂਤਾਂ ਦੀ ਬਾਣੀ ਜਿਹੜੀ ਹੈ ਇਹ ਬੜੇ ਸਮਲ ਕੇ ਹੀ ਵਿਚਾਰ ਕਰਨ ਵਾਲੀ ਹੈ, ਕਿਉਂਕਿ ਜੇ ਆਪਾਂ ਸਮੇਂ ਦੇ ਨਾਲ ਇਹਨੂੰ ਬੰਨਣਾ ਚਾਹੀਏ ਬੰਨੇ ਨਹੀਂ ਜਾਂਦੀ, ਇਹ ਕਿਤੇ ਸਮਾਂ ਪਹਿਲਾਂ ਵੀ ਸਮਾਪਤੀ ਹੋ ਜਾਂਦੀ ਹੈ, ਅਤੇ ਕਈ ਵਾਰੀ ਸਮਾਂ ਜਿਹੜਾ ਬੰਨਿਆ ਹੋਇਆ ਲਗਭਗ ਕਰਿਆ, ਹੋਰ ਕੋਈ ਬੰਨਣ ਆਪ ਹੀ ਬੰਨਿਆ ਹੋਇਆ, ਕਿਹੜਾ ਕੋਈ ਗਾਹਾਂ ਕਿਸੇ ਹੋਰ ਨੇ ਬੰਨਿਆ ਹੋਇਆ, ਇੰਨੀ ਕੁ ਸੇਧ ਲਈ ਵੀ ਹੈ ਵੀ ਚਲੋ ਜੀ ਡੇਢ ਘੰਟਾ ਆਪਾਂ ਰਲ ਮਿਲ ਕੇ ਗੁਣ ਗਾ ਲਈਏ ਪਰਮੇਸ਼ੁਰ ਦੇ। ਅਤੇ ਉਹ ਸਮੇਂ 'ਤੇ ਕਈ ਵਾਰੀ ਫਿਰ ਉੱਤੇ ਵੀ ਜਾ ਸਕਦਾ, ਕਈ ਵਾਰੀ ਪਹਿਲਾਂ, ਜਿਵੇਂ ਅੱਜ ਪਹਿਲਾਂ ਸਮਾਪਤੀ ਹੋ ਰਹੀ, ਕਿਉਂਕਿ ਜੇ ਅਗਲਾ ਸ਼ਬਦ ਸ਼ੁਰੂ ਕਰਦੇ ਸੀ ਫਿਰ ਅੱਜ ਦੀ 2 ਘੰਟੇ ਦੀ ਕਥਾ ਸੀ, ਜੇ ਇੱਥੇ ਸਮਾਪਤ ਕਰਦੇ ਸੀ ਤਾਂ 1.25 ਘੰਟੇ ਦੀ ਕਥਾ ਸੀ। ਇਸ ਕਰਕੇ ਇਹ ਥੋੜ੍ਹੇ ਜਿਹੇ ਇਸ ਤਰੀਕੇ ਨਾਲ ਜੇ ਕਈ ਵੀ ਕੀ ਗੱਲ ਜੀ ਅੱਜ ਪਹਿਲਾਂ ਹੀ ਸਮਾਪਤੀ ਕਰਤੀ, ਐਸਾ ਖਿਆਲ ਆਉਣਾ ਨਹੀਂ ਚਾਹੀਦਾ, ਆਨੰਦ ਹੀ ਮੰਨਣਾ। ਅਤੇ ਗੱਲਾਂ ਕਰਦੇ ਹੋਏ ਕਦੇ ਨਹੀਂ ਦੇਖਦੇ ਘੜੀ ਵੱਲ ਨੂੰ ਵੀ ਕਿੰਨਾ ਕੁ ਹੋ ਗਿਆ, ਗੱਲਾਂ ਕਰਦਿਆਂ ਤਾਸ਼ ਖੇਡਦੇ ਹੋਏ, ਗੱਲਾਂ ਕਰਦੇ ਹੋਏ, ਬੈਠਦੇ ਹੋਏ, ਵਾਧੂ ਗੱਲਾਂ ਕਰਦੇ, ਪਰ ਨਾਮ ਜਪਣ ਵੇਲੇ ਮਾੜੀ ਕਿਸਮਤ ਹੈ, ਫਿਰ ਸਮੇਂ ਦਾ ਖਿਆਲ ਆ ਜਾਂਦਾ। ਗੁਰੂ ਕਿਰਪਾ ਕਰੇ ਆਓ, ਇੱਥੇ ਹੀ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਕਿਉਂਕਿ ਅੱਜ ਮੱਸਿਆ ਦਾ ਦੀਵਾਨ ਜਿਹੜਾ, ਕਿਉਂਕਿ ਹਰ ਮੱਸਿਆ ਦਾ ਦੀਵਾਨ ਹੁੰਦਾ ਹੈ, ਸਿੰਘਾਂ ਨੇ ਵੀ ਤਿਆਰੀ ਕਰਨੀ ਹੈ, ਚੰਗਾ ਸਮੇਂ ਸਿਰ ਸਮਾਪਤੀ ਹੈ, ਗੁਰੂ ਕਿਰਪਾ ਕਰੇ ਅਤੇ ਸਮੇਂ ਸਿਰ ਤੀਸਰੇ ਪਹਿਰ ਜੋ ਦੀਵਾਨ ਸਜਦਾ ਉਹਦੇ 'ਚ ਫਿਰ ਆਪਾਂ ਇਕੱਠੇ ਹੋ ਕੇ ਗੁਰਮਤ ਦੀਆਂ ਵਿਚਾਰਾਂ ਜੈਸੀਆਂ ਗੁਰੂ ਕਰਾਊਗਾ ਕਰਾਂਗੇ। ਆਓ ਇੱਥੇ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੇ ਜੇ
ਜਿਤ ਕਰ ਨਾਮ ਹਰ ਸਦਾ ਧਿਆਈਐ ਸੋਇ ਅਗੜਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਅਨੰਦ ਹੈ ਹਰ ਮਿਲਿਆ ਕਾਰਜ ਸਾਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।